ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ। ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ।
ਇਨਸਾਨ ਆਪਣੀ ਗਲਤੀ ਤੋਂ ਬਹੁਤ ਕੁਝ ਸਿੱਖ ਸਕਦਾ ਹੈ ਪਰ ਬਦਕਿਸਮਤੀ ਨਾਲ ਕਿਸੇ ਨੂੰ ਆਪਣੀ ਗਲਤੀ ਨਜ਼ਰ ਹੀ ਨਹੀਂ ਆਉਂਦੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਰਮਨ ਰੇਡੀਓ ਤੇ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਤੁਹਾਡੀ ਖਿਦਮਤ ਦੇ ਵਿਚ ਪ੍ਰੋਗਰਾਮ ਲਹਿਰਾਂ ਲੈ ਕੇ। ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ, ਗੁੱਡ ਮਾਰਨਿੰਗ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਨਾਲ ਹੀ ਨਾਲ ਸਾਰੇ ਹੀ ਸੁਣਨ ਵਾਲਿਆਂ ਲਈ ਸਾਰੇ ਸਰੋਤਿਆਂ ਦੇ ਲਈ ਦੁਆ ਅਰਦਾਸ ਇਹੀ ਹੈ ਕਿ ਤੁਹਾਡਾ ਅੱਜ ਦਾ ਦਿਨ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਬਾਅਦ ਚ ਗੱਲ ਕਰਾਂਗੇ, ਪਹਿਲਾਂ ਦਿਨ ਦੀ ਗੱਲ ਕਰਦੇ ਹਾਂ। ਦਿਨ ਹੈਗਾ ਜੀ ਅੱਜ ਮੰਗਲਵਾਰ, ਸਾਲ 2016 ਦੇ ਅਗਸਤ ਮਹੀਨੇ ਦੀ ਅੱਜ 16 ਤਰੀਕ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 548 ਦੇ ਭਾਦੋ ਮਹੀਨੇ ਦੀ ਅੱਜ 1 ਤਰੀਕ ਹੋਈ ਹੈ, ਯਾਨੀ ਭਾਦੋ ਮਹੀਨਾ ਚੜਿਆ ਅੱਜ। ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਕਿ ਮੈਲਬਰਨ, ਸਿਡਨੀ, ਬ੍ਰਿਸਬੇਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8:02 ਹੋ ਚੁੱਕੇ ਨੇ, ਐਡੀਲੇਡ ਦੇ ਵਿਚ 7:32 ਹੋਏ ਨੇ ਤੇ ਪਰਥ ਦੇ ਵਿਚ ਜੀ ਅਜੇ 6:02 ਹੋਏ ਨੇ। ਇਸ ਤੋਂ ਬਾਅਦ ਚਲੀਏ ਤਾਂ ਆਪਣੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:03 ਇਸ ਵੇਲੇ ਹੋ ਚੁੱਕੇ ਨੇ। ਤੇ ਤੁਹਾਡੇ ਦੇਸ਼ਾਂ ਵੱਲ ਵੀ ਆਉਂਦੇ ਹਾਂ ਤੇ ਤੁਹਾਡੇ ਦੇਸ਼ਾਂ ਦੇ ਵਿਚ USA ਦੇ ਵਿਚ 6:03 ਹੋਏ ਨੇ, 15 ਅਗਸਤ ਦਿਨ ਸੋਮਵਾਰ ਹੈ ਉੱਥੇ। ਤੇ ਇਸੇ ਤਰ੍ਹਾਂ ਇਟਲੀ ਦੇ ਵਿਚ 12:03 ਹੋਏ ਨੇ 16 ਅਗਸਤ, ਯਾਨੀ ਉੱਥੇ ਹੁਣੇ ਹੁਣੇ ਚੜੇ ਆ ਜੀ। ਤੇ ਪੁਰਤਗਾਲ ਦੇ ਵਿਚ 11:03 ਰਾਤ ਦੇ 15 ਅਗਸਤ ਦੀ ਰਾਤ ਹੈ, ਸੋਮਵਾਰ ਦੀ ਰਾਤ। ਚੀਨ ਦੇ ਵਿਚ 6:03 ਹੋਏ ਨੇ, 16 ਅਗਸਤ ਉੱਥੇ ਚੜ ਚੁੱਕਿਆ। ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ 4:03 ਹੋਏ ਨੇ, 15 ਅਗਸਤ ਦੀ ਸੋਮਵਾਰ ਦੀ ਸ਼ਾਮ ਉੱਥੇ ਪੈ ਚੁੱਕੀ ਹੈ। ਤੇ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 3:03 ਬਾਅਦ ਦੁਪਹਿਰ ਹੈ ਜੀ ਸੋਮਵਾਰ ਦੇ, 15 ਅਗਸਤ ਹੈ। ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ 6:03 ਆ ਸ਼ਾਮ ਦੇ। ਤੇ USA ਦਾ ਜਿਹੜਾ LA ਆ, ਲੋਸ ਏਂਜਲਸ, ਉੱਥੇ 3:04 ਹੋਏ ਨੇ ਬਾਅਦ ਦੁਪਹਿਰ, 15 ਅਗਸਤ ਦਿਨ ਅਜੇ ਸੋਮਵਾਰ ਚੱਲ ਰਿਹਾ। ਤੇ ਭਾਰਤ ਚੱਲਦੇ ਆ ਤੇ ਭਾਰਤ ਦੇ ਵਿਚ ਦੋਸਤੋ ਕਾਫੀ ਵੱਡਾ ਤੜਕਾ ਹੈ। ਨਵੀਂ ਦਿੱਲੀ ਦੇ ਵਿਚ ਇਸ ਵੇਲੇ 3:34 ਹੋਏ ਨੇ, 16 ਅਗਸਤ ਦਿਨ ਮੰਗਲਵਾਰ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਇਸ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਤੇ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸ਼ਿਰਕਤ ਕਰਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ। ਤੇ ਪ੍ਰੋਗਰਾਮ ਦੇ ਵਿਚ ਵੀ ਸਵਾਗਤ ਹੈ ਜੀ, ਤੇ ਦਿਨ ਦੇ ਲਈ ਵੀ ਤੇ ਤੁਹਾਡੇ ਹਰ ਪਲ ਦੇ ਲਈ ਵੀ ਅਸੀਂ ਦੁਆ ਇਹੀ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਹੁਣ ਗੱਲ ਕਰਦੇ ਹਾਂ ਜੀ। ਪ੍ਰੋਗਰਾਮ ਦੇ ਵਿਚ ਹਮੇਸ਼ਾ ਵਾਂਗ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਖ਼ਬਰਾਂ ਆ ਉਹਨਾਂ ਦੇ ਉੱਤੇ ਅੱਜ ਚਰਚਾ ਕਰੀਏ। ਤੇ ਖ਼ਬਰਾਂ ਕਿਉਂਕਿ ਭਾਰਤ ਦੇ ਵਿਚ ਕੱਲ 15 ਅਗਸਤ ਤੋਂ ਬਾਅਦ ਅਗਲੇ ਦਿਨ ਛੁੱਟੀ ਹੁੰਦੀ ਹੈ ਤੇ ਜਿਹੜੇ ਅਖ਼ਬਾਰ ਆ ਉਹ ਛਪਦੇ ਨਹੀਂ ਆ ਤੇ ਨਵੇਂ ਐਡੀਸ਼ਨ ਜਿਹੜੇ ਅੱਜ ਦੇ ਆਏ ਨਹੀਂ ਆ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਅਸੀਂ ਖ਼ਬਰਾਂ ਜਿਹੜੀਆਂ ਆ ਉਹ ਇਕੱਠੀਆਂ ਕਰ ਸਕੇ ਤੇ ਉਹਨਾਂ ਦੇ ਉੱਤੇ ਗੱਲਬਾਤ ਅਸੀਂ ਕਰ ਸਕੇ ਜ਼ਰੂਰ ਕਰਾਂਗੇ। ਤੇ ਖ਼ਬਰਾਂ ਦੇ ਸੈਗਮੈਂਟ ਦੇ ਵਿਚ ਮੇਰੇ ਨਾਲ ਹਾਜ਼ਰੀ ਲਗਵਾਉਣਗੇ ਐਡੀਲੇਡ ਤੋਂ ਮਿੰਟੂ ਬਰਾੜਹੁਰੀ। ਖ਼ਬਰਾਂ ਤੋਂ ਬਾਅਦ ਪ੍ਰੋਗਰਾਮ ਦੇ ਵਿਚ ਕੁਝ ਜਾਣਕਾਰੀਆਂ, ਕੁਝ ਗੱਲਾਂ ਬਾਤਾਂ ਤੁਹਾਡੇ ਨਾਲ, ਸਾਡੇ ਨਾਲ ਆਪਣੀਆਂ ਜਿਹੜੀਆਂ ਉਹ ਹੋਣਗੀਆਂ ਹਮੇਸ਼ਾ ਵਾਂਗ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਅੱਜ ਜਿਹੜਾ ਸਾਡਾ ਟੈਕਸ ਸੈਗਮੈਂਟ ਹੁੰਦਾ ਜੀ, ਸੋ ਟੈਕਸ ਐਕਸਪਰਟ ਸਾਡੇ ਨਾਲ ਜੁੜਦੇ ਹੁੰਦੇ ਆ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ, ਸੁਖਵਿੰਦਰ ਸਿੰਘ ਹੋਰੀ। ਸੋ ਅੱਜ ਵੀ ਸਾਡੇ ਨਾਲ ਜੁੜਨਗੇ ਤੇ ਅੱਜ ਉਹ ਗੱਲਬਾਤ ਕਰਨਗੇ ਜੀ ਟੈਕਸੀ ਓਪਰੇਟਰਸ ਤੇ ਟੈਕਸੀ ਡਰਾਈਵਰਸ ਜਿਹੜੇ ਆ, ਤੇ ਉਹਨਾਂ ਦੇ ਬਾਰੇ ਚ ਗੱਲਬਾਤ ਕੀਤੀ ਜਾਊਗੀ ਕਿ ਟੈਕਸ ਤੋਂ ਜਿਹੜੀ ਕਿਸ ਤਰ੍ਹਾਂ ਟੈਕਸ ਜਿਹੜਾ ਆ ਉਹ ਬਚਾਇਆ ਜਾ ਸਕਦਾ ਹੈ। ਤੇ ਸਪੈਸ਼ਲ ਜਿਹੜੀ ਡਿਸਕਸ਼ਨ ਹੈ ਜੀ ਉਹ ਕੀਤੀ ਜਾਣੀ ਆ ਉਬਰ ਦੇ ਬਾਰੇ ਚ, ਉਬਰ ਬਿਜ਼ਨਸ ਜਿਹੜਾ ਆ ਉਹ ਕਿਸ ਤਰ੍ਹਾਂ ਰਨ ਕੀਤਾ ਜਾ ਰਿਹਾ ਤੇ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੋਰ ਵਧੀਆ ਤਰੀਕੇ ਦੇ ਨਾਲ। ਸੋ ਇਹਦੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ, ਜਦੋਂ ਸਾਡੇ ਨਾਲ ਜੁੜਨਗੇ ਜੀ ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਸੁਖਵਿੰਦਰ ਸਿੰਘ ਜੱਜ ਹੋਰੀ ਸਾਡੇ ਨਾਲ। ਸੋ ਤੁਹਾਡਾ ਵੀ ਕੋਈ ਇਸ ਤਰ੍ਹਾਂ ਦਾ ਸਵਾਲ ਜਿਹੜਾ ਟੈਕਸੀ ਬਿਜ਼ਨਸ ਦੇ ਬਾਰੇ ਚ ਹੋਵੇ ਜਾਂ ਫਿਰ ਉਬਰ ਦੇ ਬਾਰੇ ਚ ਹੋਵੇ ਤਾਂ ਤੁਸੀਂ ਆਪਣਾ ਜਿਹੜਾ ਸਵਾਲ ਹੈ ਜੀ ਉਹ ਭੇਜ ਸਕਦੇ ਹੋ। ਸਵਾਲ ਭੇਜਣ ਦੇ ਲਈ, ਆਪਣੇ ਵਿਚਾਰ ਭੇਜਣ ਦੇ ਲਈ ਜਿਹੜਾ ਸਾਡਾ ਪਤਾ ਉਹੀ ਹੈ ਹਮੇਸ਼ਾ ਵਾਂਗ request@harmanradio.com, ਜਾਂ ਫਿਰ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਲੱਭ ਸਕਦੇ ਹੋ। ਟੈਲੀਗ੍ਰਾਮ ਦੇ ਜ਼ਰੀਏ ਵੀ ਤੁਸੀਂ ਸਾਨੂੰ ਆਪਣਾ ਜਿਹੜਾ ਮੈਸੇਜ ਹੈ ਸੁਨੇਹਾ ਉਹ ਭੇਜ ਸਕਦੇ ਹੋ। ਤੇ ਇਸ ਤੋਂ ਇਲਾਵਾ ਦੋਸਤੋ ਕੁਛ ਮੈਲਬਨ ਦੇ ਵਿਚ ਜਿਹੜੇ ਅਹਿਮ ਪ੍ਰੋਗਰਾਮ ਜਿਹੜੇ ਆਉਣ ਵਾਲੇ ਸਮੇਂ ਦੇ ਵਿਚ ਹੋਣ ਜਾ ਰਹੇ ਨੇ ਉਹਨਾਂ ਦੇ ਬਾਰੇ ਥੋੜੀ ਬਹੁਤੀ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਤੁਹਾਡੇ ਲਈ ਅੱਜ ਲੈ ਕੇ ਆਵਾਂਗੇ। ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਜੀ ਉਹ ਚੱਲਦਾ ਰਹਿਣਾ ਤੇ ਇਹਦੇ ਨਾਲ ਨਾਲ ਗੀਤ ਸੰਗੀਤ ਦਾ ਜਿਹੜਾ ਸਿਲਸਿਲਾ ਉਹ ਵੀ ਜ਼ਰੂਰ ਚੱਲਦਾ ਰੱਖਣਾ ਹੁੰਦਾ। ਤੇ ਕੁਛ ਗੀਤ ਸਾਡੀ ਪਸੰਦ ਦੇ, ਕੁਛ ਤੁਹਾਡੀ ਪਸੰਦ ਦੇ ਪ੍ਰੋਗਰਾਮ ਚ ਸੁਣਾਵਾਂਗੇ। ਸੋ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਜੀ ਅਸੀਂ ਆਪਣੀ ਪਸੰਦ ਦਾ ਤੁਹਾਨੂੰ ਸੁਣਾਉਂਦੇ ਹਾਂ ਹਰਸ਼ਦੀਪ ਕੌਰ ਦੀ ਆਵਾਜ਼ ਚ। ਸੋ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫਿਲਮ ਫੈਸਟੀਵਲ ਤੇ ਅਵਾਰਡਸ ਦੇ ਲਈ ਜਿਹੜੇ ਸਾਡੇ ਦੋਸਤ ਪਹੁੰਚੇ ਸੀ ਜੀ ਉੱਥੇ, ਉਹਨਾਂ ਨੇ ਜ਼ਰੂਰ ਹਰਸ਼ਦੀਪ ਦੀ ਉਹ ਆਵਾਜ਼ ਸੁਣੀ ਆ। ਬਹੁਤ ਹੀ ਖੂਬਸੂਰਤ ਆਵਾਜ਼ ਦੀ ਮਾਲਕ ਹੈ ਲੜਕੀ ਤੇ ਬਹੁਤ ਹੀ ਸੋਹਣਾ ਗਾਉਂਦੀ ਹੈ, ਬਹੁਤ ਸੁਰੀਲਾ ਗਾਉਂਦੀ ਹੈ। ਆਓ ਸੁਣਦੇ ਹਾਂ ਉਹਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਨਾਨਕ ਦੀ ਸੋਚ।
ਸਿੰਘ ਨੜੂਆ ਤੂੰ ਹੀ ਰਣਜੀਤ ਸਿੰਘ ਮਹਾਨ
ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਸਾਰੇ ਇੱਕ ਧੀ ਦੀ ਕੁੱਖੋਂ ਜੰਮ ਕੇ ਦੋ ਜੀ ਨੂੰ ਕਾਟੋ ਮਾਰੇ ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਬੇਮੁਖ ਸਾਰੇ ਇੱਕ ਧੀ ਦੀ ਕੁੱਖੋਂ ਜੰਮ ਕੇ ਦੋ ਜੀ ਨੂੰ ਕਾਟੋ ਮਾਰੇ ਮੁੰਡੇ ਦੇ ਜੰਮਣ ਤੇ ਤੂੰ ਮਨਾਵੇ ਬਾਬਲ ਲੋੜੀ ਤੀਆਂ ਦੋ ਜੀ ਨੂੰ ਕਾਟੋ ਮਾਰੇ ਨਾਨਕ ਦੀ ਸੋ ਵੱਖ ਨਾ ਕੋਈ ਰੋਲੇ ਨੇ ਸੋਚਦੇ ਸਾਰੇ ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਟੋਂ ਮਾਰੇ ਨਾਨਕ ਦੀ ਸੋਚ ਨਾਲੋਂ ਹੋ ਗਏ ਤੁਸੀਂ ਬੇਮੁਖ ਸਾਰੇ ਇੱਕ ਧੀ ਦੀ ਕੁੱਖੋਂ ਜੰਮ ਕੇ ਦੂਜੀ ਨੂੰ ਕਾਟੋਂ ਮਾਰੇ ਨਾਨਕ ਦੀ ਸੋਚ ਨਾਲੋਂ
ਜੀ ਦੋਸਤੋ ਹਰਸ਼ਦੀਪ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣਿਆ ਸੋ ਬੜਾ ਹੀ ਮਿੱਠਾ ਜਿਹਾ ਗਾਉਂਦੀ ਹੈ ਤੇ ਬਹੁਤ ਹੀ ਖੂਬਸੂਰਤ ਗੀਤ ਇਹ ਗਾਇਆ ਤੇ ਬਹੁਤ ਵੱਡਾ ਸੁਨੇਹਾ ਇਹਦੇ ਵਿੱਚ ਉਹਨੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਸਲ ਦੇ ਵਿੱਚ ਆਪਾਂ ਸਾਰੇ ਬੇਮੁਖ ਹੋ ਗਏ ਹਾਂ ਜੀ ਗੁਰੂ ਨਾਨਕ ਸਾਹਿਬ ਦੀ ਸੋਚ ਤੋਂ ਚਾਹੇ ਉਹ ਜਿਹੜਾ ਫੀਮੇਲ ਫੋਰਟੀਸਾਈਡ ਦਾ ਮਸਲਾ ਹੋਵੇ ਚਾਹੇ ਕੁਛ ਸਾਡੇ ਸਮਾਜਿਕ ਜਿਹੜੇ ਸਾਡੇ ਕਿਰਦਾਰ ਨੇ ਉਹਨਾਂ ਦੇ ਵਿੱਚ ਚਾਹੇ ਅਸੀਂ ਇੱਕ ਮਨੁੱਖਤਾ ਦਾ ਕਿਰਦਾਰ ਨਿਭਾਉਂਦੇ ਹੋਏ ਕਿਤੇ ਨਾ ਕਿਤੇ ਬੇਮੁਖ ਹੋਏ ਹਾਂ ਸੋ ਇੱਕ ਇਨਸਾਨ ਕਹਾਉਣ ਦੇ ਲਾਇਕ ਵੀ ਕਈ ਵਾਰ ਲੱਗਦਾ ਹੁੰਦਾ ਕਿ ਆਪਾਂ ਰਹੇ ਨਹੀਂ ਆ ਹਨਾ ਜਿਸ ਤਰ੍ਹਾਂ ਦੀਆਂ ਆਉਣ ਤਾਈਆਂ ਸਾਡੇ ਵਿੱਚ ਆ ਵੜੀਆਂ ਤੇ ਬਹੁਤ ਸੋਹਣਾ ਸੁਨੇਹਾ ਤੇ ਅਸਲ ਦੇ ਵਿੱਚ ਇਹ ਸੁਨੇਹਾ ਜਿਹੜਾ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਕਿਉਂਕਿ ਸਿਰਫ ਇਹ ਸੁਨੇਹਾ ਮੈਨੂੰ ਲੱਗਦਾ ਹੁੰਦਾ ਕਿ ਮਰਦਾਂ ਦੇ ਲਈ ਨਹੀਂ ਆ ਅਸਲ ਦੇ ਵਿੱਚ ਔਰਤਾਂ ਦੇ ਲਈ ਵੀ ਇਹ ਸੁਨੇਹਾ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤੀ ਵਾਰੀ ਦੇਖਣ ਦੇ ਵਿੱਚ ਇਹ ਆਉਂਦਾ ਕਿ ਸ਼ਾਇਦ ਕਿਤੇ ਨਾ ਕਿਤੇ ਹੁੰਦਾ ਕਿ ਮਰਦ ਜਿਹੜਾ ਆ ਜੀ ਉਹ ਜ਼ਰੂਰ ਇੱਛੁਕ ਹੁੰਦਾ ਆ ਕਿ ਉਹਦੇ ਘਰੇ ਮੁੰਡਾ ਹੋਵੇ ਉਹਦੇ ਵਾਂਗੂ ਉਹਨੂੰ ਲੱਗਦਾ ਕਿ ਹਾਂ ਕਿ ਮੇਰਾ ਜਿਹੜਾ ਸਾਰਾ ਸਰਬੰਸ ਜੋ ਉਹਦਾ ਸਾਂਭਣ ਦੇ ਲਈ ਹਨਾ ਇੱਕ ਵਾਰਸ ਚਾਹੀਦਾ ਹੁੰਦਾ ਤੇ ਜਿਹੜੀ ਔਰਤ ਆ ਕਈ ਵਾਰ ਹੁੰਦਾ ਕਿ ਔਰਤ ਜਿਹੜੀ ਆ ਉਹ ਉਸ ਤਰ੍ਹਾਂ ਦੇ ਹਾਲਾਤ ਬਣਾ ਦਿੰਦੀ ਆ ਕਿ ਜਿਹੜਾ ਮਰਦ ਆ ਉਹ ਕਈ ਵਾਰ ਨਹੀਂ ਵੀ ਸੋਚਦਾ ਤੇ ਉਹ ਸੋਚਣ ਦੇ ਲਈ ਮਜਬੂਰ ਹੋ ਜਾਂਦਾ ਜਦਕਿ ਅਸੀਂ ਸਾਰੇ ਜਾਣਦੇ ਹਾਂ ਜੀ ਜੇ ਗੁਰਬਾਣੀ ਦੇ ਸਿਧਾਂਤ ਨੂੰ ਅਸੀਂ ਸਮਝੀਏ ਤਾਂ ਉਸ ਗੁਰਬਾਣੀ ਦੇ ਵਿੱਚ ਹੀ ਦੱਸਿਆ ਹੋਇਆ ਕਿ ਅਸਲ ਦੇ ਵਿੱਚ ਜਿਹੜੇ ਵੰਸ਼ ਦੀ ਅਸੀਂ ਗੱਲ ਕਰਦੇ ਹੁੰਦੇ ਹਾਂ ਹਨਾ ਉਹ ਸਾਰਾ ਕੁਛ ਇੱਕ ਨਾ ਇੱਕ ਦਿਨ ਨਾਸ਼ ਹੋ ਜਾਣਾ ਪਤਾ ਤਾਂ ਇਹ ਵੀ ਨਹੀਂ ਹੁੰਦਾ ਕਿ ਸਾਡੀ ਵੀ ਜ਼ਿੰਦਗੀ ਜਿਹੜੀ ਆ ਉਹ ਪਲ ਘੜੀ ਹੈਗੀ ਆ ਜਾਂ ਨਹੀਂ ਹੈਗੀ ਪਰ ਅਸੀਂ ਬਹੁਤ ਦੂਰ ਤੱਕ ਜਦੋਂ ਇਹੋ ਜਿਹੀਆਂ ਗੱਲਾਂ ਸੋਚਦੇ ਹਾਂ ਤੇ ਸਮਾਜ ਵਿੱਚ ਇੱਕ ਇਹੋ ਜਿਹਾ ਮਾਹੌਲ ਜਿਹੜਾ ਆ ਉਹ ਪੈਦਾ ਕਰ ਦਿੰਦੇ ਹਾਂ ਜਿਹਦੇ ਨਾਲ ਜਿਹੜਾ ਸਾਡਾ ਪ੍ਰੈਜੈਂਟ ਜੀਵਨ ਆ ਜਿਹੜੀ ਸਾਡੀ ਮੌਜੂਦਾ ਜ਼ਿੰਦਗੀ ਆ ਹਨਾ ਉਹ ਵੀ ਕਿਤੇ ਨਾ ਕਿਤੇ ਸਫ਼ਰ ਕਰਦੀ ਆ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੀ ਆ ਕਿਤੇ ਨਾ ਕਿਤੇ ਅਸੀਂ ਆਪ ਆਪਣੀ ਜ਼ਿੰਦਗੀ ਜਿਹੜੀ ਆ ਉਸ ਨੂੰ ਦੁਖੀ ਕਰ ਲੈਂਦੇ ਹਾਂ ਦੁੱਖਾਂ ਦੇ ਨਾਲ ਭਰ ਲੈਂਦੇ ਹਾਂ ਜਦਕਿ ਜੇ ਅਸੀਂ ਗੁਰਬਾਣੀ ਦੇ ਸਿਧਾਂਤ ਮੁਤਾਬਕ ਚੱਲੀਏ ਤਾਂ ਮੈਨੂੰ ਲੱਗਦਾ ਨਹੀਂ ਹੈ ਜੋ ਵੀ ਦਾਤਾਂ ਜਿਹੜੀਆਂ ਉਸ ਮਾਲਕ ਨੇ ਸਾਨੂੰ ਬਖਸ਼ੀਆਂ ਹੁੰਦੀਆਂ ਹਨਾ ਉਹਨਾਂ ਨੂੰ ਜਦੋਂ ਅਸੀਂ ਖੁਸ਼ੀ ਖੁਸ਼ੀ ਸਵੀਕਾਰਦੇ ਹਾਂ ਉਹਨਾਂ ਦੇ ਵਿੱਚ ਖੁਸ਼ ਰਹਿ ਕੇ ਸਮਾਜ ਦੇ ਵਿੱਚ ਜਿਉਂਦੇ ਹਾਂ ਇੱਕ ਵਧੀਆ ਜਿਹੜੀ ਮਿਸਾਲ ਕਾਇਮ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਫਿਰ ਜਿਹੜੇ ਦੁੱਖ ਆ ਜਾਂ ਜਿਹੜੇ ਝੋਰੇ ਆ ਸਾਨੂੰ ਤੰਗ ਨਹੀਂ ਕਰਦੇ ਸੋ ਖੂਬਸੂਰਤ ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਆਪਣੇ ਦੋਸਤਾਂ ਦਾ ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦੇ ਸਾਡੇ ਤੱਕ ਮੈਸੇਜਸ ਪਹੁੰਚੇ ਨੇ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਮੈਸੇਜਸ ਤੁਹਾਡੇ ਜ਼ਰੂਰ ਲੈਂਦੇ ਹਾਂ ਪਹਿਲਾਂ ਆਪਾਂ ਇੱਕ ਉੱਡਦੀ ਜੀ ਝਾਤ ਜਿਹੜੀ ਆ ਜੀ ਉਹ ਮੌਸਮ ਦੇ ਉੱਤੇ ਵੀ ਪਾ ਲਈਏ ਮੌਸਮ ਅੱਜ ਕੀ ਕਹਿ ਰਿਹਾ ਸਾਡੇ ਆਸਟ੍ਰੇਲੀਆ ਦੇ ਸ਼ਹਿਰਾਂ ਦਾ ਸ਼ੁਰੂਆਤ ਕਰਦੇ ਹਾਂ ਸਿਡਨੀ ਤੋਂ ਸਿਡਨੀ ਦੇ ਵਿੱਚ ਅੱਜ 10 ਡਿਗਰੀ ਮਿਨੀਮਮ ਤੇ 22 ਡਿਗਰੀ ਮੈਕਸੀਮਮ ਤਾਪਮਾਨ ਜਾਣ ਦੀ ਉਮੀਦ ਹੈ ਜੀ ਤੇ ਸਨੀ ਹੈ ਅੱਜ ਦਿਨ ਜਿਹੜਾ ਧੁੱਪ ਪੂਰੀ ਖਿੜੀ ਰਹਿਣੀ ਆ ਮੈਲਬਨ ਦੇ ਵਿੱਚ ਵੀ 10 ਡਿਗਰੀ ਘੱਟ ਤੋਂ ਘੱਟ ਤੇ 18 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ ਤਾਪਮਾਨ ਤੇ ਮੈਲਬਨ ਦੇ ਵਿੱਚ ਵੀ ਧੁੱਪ ਖਿੜੀ ਰਹਿਣੀ ਆ ਸੋ ਪਿਛਲੇ ਇੱਕ ਦੋ ਦਿਨਾਂ ਤੋਂ ਜਿਹੜੀ ਧੁੱਪ ਆ ਬਹੁਤ ਸੋਹਣੀ ਖਿੜੀ ਹੋਈ ਹੈ ਮੈਲਬਨ ਦੇ ਵਿੱਚ ਬ੍ਰਿਸਬੇਨ ਦੇ ਵਿੱਚ 14 ਡਿਗਰੀ ਘੱਟ ਤੋਂ ਘੱਟ 23 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਹੈ ਇੱਥੇ ਹਮੇਸ਼ਾ ਵਾਂਗ ਜਿਹੜਾ ਮੌਸਮ ਆ ਇੱਕੋ ਜਿਹਾ ਹੀ ਰਹਿੰਦਾ ਤੇ ਧੁੱਪ ਉੱਥੇ ਹਮੇਸ਼ਾ ਖਿੜੀ ਹੀ ਰਹਿੰਦੀ ਹੈ ਗਰਮੀ ਹੁੰਦੀ ਹੈ ਜੀ ਬ੍ਰਿਸਬੇਨ ਦੇ ਵਿੱਚ ਪਰਥ ਦੇ ਵਿੱਚ 7 ਡਿਗਰੀ ਹੈ ਜੀ ਘੱਟ ਤੋਂ ਘੱਟ 20 ਡਿਗਰੀ ਜਾਣ ਦੀ ਸੰਭਾਵਨਾ ਤੇ ਇੱਥੇ ਮੀਂਹ ਦੇ ਛਰਾਟੇ ਦੱਸੇ ਗਏ ਨੇ ਐਡੀਲੇਡ ਦੇ ਵਿੱਚ 11 ਡਿਗਰੀ ਘੱਟ ਤੋਂ ਘੱਟ ਅਤੇ 21 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਇੱਥੇ ਵੀ ਬਾਅਦ ਦੁਪਹਿਰ ਮੀਂਹ ਦੇ ਛਰਾਟੇ ਦੱਸੇ ਗਏ ਨੇ ਕੈਨਬਰਾ ਦੇ ਵਿੱਚ 1 ਡਿਗਰੀ ਘੱਟ ਤੋਂ ਘੱਟ ਹੈ 17 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਜੀ ਕੋਹਰਾ ਪਿਆ ਹੋਇਆ ਤੇ ਉਸ ਤੋਂ ਬਾਅਦ ਸੋਹਣੀ ਧੁੱਪ ਜਿਹੜੀ ਆ ਉਹ ਚੜ ਜਾਣੀ ਆ ਹੋਬਾਰਟ ਦੇ ਵਿੱਚ 9 ਡਿਗਰੀ ਘੱਟ ਤੋਂ ਘੱਟ 19 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਵੀ ਮੀਂਹ ਪੈਣਾ ਅੱਜ ਤੇ ਡਾਰਵਿਨ ਦੇ ਵਿੱਚ ਵੀ ਬਿਲਕੁਲ ਉਦਾਂ ਦਾ ਹੀ ਮੌਸਮ ਜਿੱਦਾਂ ਦਾ ਹਮੇਸ਼ਾ ਹੁੰਦਾ ਹੈ 19 ਡਿਗਰੀ ਘੱਟ ਤੋਂ ਘੱਟ 34 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਪੂਰੀ ਗਰਮੀ ਜਿਹੜੀ ਆ ਉੱਥੇ ਹੋਣੀ ਹੈ ਸੋ ਮੌਸਮ ਤੋਂ ਬਾਅਦ ਇੱਕ ਵਾਰ ਫਿਰ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਸੈਗਮੈਂਟ ਦੇ ਵਿੱਚ ਸੋ ਪ੍ਰੋਗਰਾਮ ਦੇ ਵਿੱਚ ਸੁਨੇਹੇ ਜਿਹੜੇ ਆ ਉਹ ਤੁਹਾਡੇ ਅਸੀਂ ਜ਼ਰੂਰ ਲਵਾਂਗੇ। ਸਾਡੇ ਨਾਲ ਅਮਨਦੀਪ ਸਿੰਘ ਹੁਰੀ ਜੁੜੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਅੰਮ੍ਰਿਤਸਰ ਸਾਹਿਬ ਵਾਲੇ ਜੁੜ ਗਏ ਨੇ, ਹਰਮੀਤ ਸਿੰਘ ਚਾਨਾ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਹੋ ਗਏ ਨੇ, ਰਮਨਜੀਤ ਸਿੰਘ ਜੰਡੋਰੀਆ ਸਾਡੇ ਨਾਲ ਸਭ ਤੋਂ ਪਹਿਲਾਂ ਸ਼ਾਮਲ ਹੋਏ ਸੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਵੀ ਪਹਿਲਾਂ। ਸੋ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ, ਬਹੁਤ ਸਾਰੇ ਸੋਹਣੇ ਸੋਹਣੇ ਵਿਚਾਰ ਵੀ ਸਾਡੇ ਤੱਕ ਪਹੁੰਚੇ ਹੋਏ ਆ ਅੱਜ। ਸੋ ਉਹਨਾਂ ਵਿਚਾਰਾਂ ਦੀ ਵੀ ਸਾਂਝ ਅਸੀਂ ਪਾਉਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਰਮਨਜੀਤ ਸਿੰਘ ਜੰਡੋਰੀਆ ਜੁੜੇ ਸੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਕਹਿੰਦੇ ਭਾਦੋਂ ਦਾ ਮੰਥ ਸਟਾਰਟ ਹੋ ਗਿਆ ਜੀ ਅੱਜ, ਬਿਲਕੁਲ ਅੱਜ ਭਾਦੋਂ ਦਾ ਮਹੀਨਾ ਜਿਹੜਾ ਜੀ ਉਹ ਸ਼ੁਰੂ ਹੋਇਆ। ਤੇ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ, ਕਹਿੰਦੇ ਕੋਈ ਵਿਅਕਤੀ ਲੰਬੇ ਸਮੇਂ ਤੱਕ ਹਾਥ ਮੇ ਲੇਕਰ ਮੋਤੀ ਕੀ ਮਾਲਾ ਤੋਂ ਘੁਮਾਤਾ ਹੈ, ਪਰ ਉਸਕੇ ਮਨ ਕਾ ਭਾਵ ਨਹੀਂ ਬਦਲਤਾ, ਉਸਕੇ ਮਨ ਕੀ ਹਲਚਲ ਸ਼ਾਂਤ ਨਹੀਂ ਹੋਤੀ। ਕਬੀਰ ਜੀ ਐਸੇ ਵਿਅਕਤੀ ਕੋ ਸਲਾਹ ਹੈ ਕਬੀਰ ਕੀ ਐਸੇ ਵਿਅਕਤੀ ਕੋ ਸਲਾਹ ਹੈ ਕਿ ਹਾਥ ਕੀ ਇਸ ਮਾਲਾ ਕੋ ਫੇਰਨਾ ਛੋੜਕਰ ਮਨ ਕੇ ਮੋਤੀਓ ਕੋ ਬਦਲੋ ਜਾਂ ਫੇਰੋ। ਅੱਛਾ ਜੀ, ਕਹਿੰਦੇ ਅਮਲ ਕਰ ਲਿਓ ਬਾਈ, ਗੁੱਸਾ ਨਾ ਕਰਿਓ। ਬਿਲਕੁਲ ਜੀ, ਅਮਲ ਸਾਰਿਆਂ ਨੂੰ ਕਰਨਾ ਚਾਹੀਦਾ, ਤੁਹਾਨੂੰ ਵੀ ਸਾਨੂੰ ਵੀ, ਹਨਾ। ਬਹੁਤ ਸੋਹਣਾ ਵਿਚਾਰ ਹੈ, ਧੰਨਵਾਦ ਭੇਜਣ ਦੇ ਲਈ ਤੇ ਸਾਂਝ ਪਾਉਣ ਦੇ ਲਈ। ਪ੍ਰੋਗਰਾਮ ਚ ਬਣੇ ਰਹੋ ਸਾਡੇ ਨਾਲ। ਇਸੇ ਤਰ੍ਹਾਂ ਹਰਮੀਤ ਸਿੰਘ ਚਾਨਾ ਮੈਲਬਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਨੇ, ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ, ਇਹਨਾਂ ਦੇ ਨਾਲ ਕੋਬਰਮ ਤੋਂ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਤੇ ਇੰਜੋਏ ਕਰ ਰਹੇ ਹਾਂ ਜੀ। ਸਤਿ ਸ੍ਰੀ ਅਕਾਲ ਕਹਿੰਦੇ ਸਾਰਿਆਂ ਨੂੰ, ਸਰਬਜੀਤ ਭਾਜੀ ਨੂੰ ਵੀ, ਪਟਿਆਲੇ ਵਾਲਿਆਂ ਨੂੰ ਤੇ ਸਾਰੇ ਲਿਸਨਰਸ ਨੂੰ ਵੀ ਜਿਹੜੇ ਵਰਲਡ ਵਾਈਡ ਇਸ ਵੇਲੇ ਹਰਮਨ ਰੇਡੀਓ ਨੂੰ ਸੁਣ ਰਹੇ ਨੇ। ਤੇ ਅੱਜ ਕਹਿੰਦੇ ਸੋਹਣਾ ਹੈ ਮੌਸਮ ਜੀ, ਕੋਬਰਮ ਦੇ ਵਿੱਚ ਸਨੀ ਡੇ ਹੈ ਤੇ ਕਹਿੰਦੇ ਅੱਜ ਸੰਗਰਾਂਦ ਵੀ ਹੈ। ਸੋ ਵਾਹਿਗੁਰੂ ਸਭ ਨੂੰ ਕਹਿੰਦੇ ਮਿਹਰ ਭਰਿਆ ਹੱਥ ਰੱਖਣ ਸਾਰੇ ਸੰਸਾਰ ਦੇ ਉੱਤੇ। ਤੇ ਇੱਕ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਸੋ ਕੋਸ਼ਿਸ਼ ਕਰਦੇ ਹਾਂ ਪ੍ਰੋਗਰਾਮ ਦੌਰਾਨ ਤੁਹਾਨੂੰ ਇਹ ਗੀਤ ਅਸੀਂ ਸੁਣਾਈਏ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਇੱਕ ਇਹਨਾਂ ਨੇ ਬਹੁਤ ਹੀ ਸੋਹਣੀਆਂ ਕੁਛ ਸਤਰਾਂ ਭੇਜੀਆਂ, ਮੈਂ ਉਹ ਵੀ ਸਾਂਝੀਆਂ ਕਰਦੀ ਹਾਂ। ਇਸ ਉਮੀਦ ਸੇ ਮਤ ਫਿਸਲੋ ਕਿ ਤੁਮੇ ਕੋਈ ਉਠਾ ਲੇਗਾ, ਸੋਚ ਕਰ ਮਤ ਡੂਬੋ ਦਰਿਆ ਮੇ ਕਿ ਤੁਮੇ ਕੋਈ ਬਚਾ ਲੇਗਾ। ਯੇ ਦੁਨੀਆਂ ਤੋਂ ਇੱਕ ਅੱਡਾ ਹੈ ਤਮਾਸ਼ਬੀਨੋ ਕਾ ਦੋਸਤੋ, ਯੇ ਦੁਨੀਆਂ ਤੋਂ ਇੱਕ ਅੱਡਾ ਹੈ ਤਮਾਸ਼ਬੀਨੋ ਕਾ ਦੋਸਤੋ, ਗਰ ਦੇਖਾ ਤੁਮੇ ਮੁਸੀਬਤ ਮੇ ਤੋ ਯਹਾਂ ਹਰ ਕੋਈ ਮਜ਼ਾ ਲੇਗਾ, ਅਗਰ ਦੇਖਾ ਤੁਮੇ ਮੁਸੀਬਤ ਮੇ ਤੋ ਯਹਾਂ ਹਰ ਕੋਈ ਮਜ਼ਾ ਲੇਗਾ। ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਕੌੜਾ ਸੱਚ, ਜਿਹੜਾ ਸੱਚ ਕਹਿੰਦੇ ਹੁੰਦੇ ਨਾ ਕੌੜਾ ਹੁੰਦਾ, ਤੇ ਉਹ ਬਿਆਨ ਕੀਤਾ ਇਹਨਾਂ ਸਤਰਾਂ ਦੇ ਰਾਹੀਂ। ਧੰਨਵਾਦ ਸਾਂਝ ਪਾਉਣ ਦੇ ਲਈ ਹਰਮੀਤ ਜੀ, ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਡੇ ਵੱਲੋਂ ਪਿਆਰ ਭਰੀ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਤੇ ਇਹਨਾਂ ਨੇ ਸੋਹਣਾ ਵਿਚਾਰ ਭੇਜਿਆ ਜੀ, ਕਹਿੰਦੇ ਦੁਨੀਆਂ ਵਿੱਚ ਕੋਈ ਕੰਮ ਇੰਪੋਸੀਬਲ ਨਹੀਂ, ਬਸ ਹੌਸਲੇ ਤੇ ਮਿਹਨਤ ਦੀ ਜ਼ਰੂਰਤ ਹੈ। ਇੰਪੋਸੀਬਲ ਨੂੰ ਗੌਰ ਨਾਲ ਦੇਖੋ, ਉਹ ਕਹਿੰਦਾ ਹੈ ਆਈ ਐਮ ਪੋਸੀਬਲ। ਸੋ ਬਿਲਕੁਲ, ਗੱਲ ਨਜ਼ਰੀਏ ਦੀ ਹੁੰਦੀ ਹੈ। ਅਸੀਂ ਜੇ ਉਸਾਰੂ ਨਜ਼ਰੀਆ ਜਿਹੜਾ ਜ਼ਿੰਦਗੀ ਦੇ ਵਿੱਚ ਅਪਣਾ ਕੇ ਚੱਲਦੇ ਹਾਂ ਤਾਂ ਹਰ ਚੀਜ਼ ਸੰਭਵ ਹੁੰਦੀ ਹੈ ਜੀ। ਜੇਕਰ ਸਾਡਾ ਢਾਹੂ ਨਜ਼ਰੀਆ ਹੈ ਤਾਂ ਫਿਰ ਸਾਨੂੰ ਲੱਗਦਾ ਹੁੰਦਾ ਕਿ ਕੁਛ ਵੀ ਸੰਭਵ ਨਹੀਂ ਜ਼ਿੰਦਗੀ ਦੇ ਵਿੱਚ। ਸੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੜ੍ਹਦੀ ਕਲਾ ਵਾਲਾ ਨਜ਼ਰੀਆ, ਉਸਾਰੂ ਸੋਚ ਜਿਹੜੀ ਉਹ ਲੈ ਕੇ ਚੱਲਣੀ ਚਾਹੀਦੀ ਹੈ। ਅਮਨਦੀਪ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ, ਗੁੱਡ ਮਾਰਨਿੰਗ ਜੀ, ਸਾਡੇ ਵੱਲੋਂ ਵੀ ਤੁਹਾਨੂੰ ਵੈਰੀ ਗੁੱਡ ਮਾਰਨਿੰਗ। ਤੇ ਇਹਨਾਂ ਦਾ ਸਵਾਲ ਜਿਹੜਾ ਜੀ ਉਹ ਉਬਰ ਟੈਕਸੀ ਦੇ ਬਾਰੇ ਚ, ਸੋ ਅਸੀਂ ਉਸ ਸੈਗਮੈਂਟ ਦੇ ਵਿੱਚ ਤੁਹਾਡੀ ਜਿਹੜੀ ਸਾਂਝ ਹੈ ਜ਼ਰੂਰ ਤੁਹਾਡੇ ਸਵਾਲ ਦੇ ਨਾਲ ਪਵਾਵਾਂਗੇ। ਸਾਡੇ ਨਾਲ ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਤੇ ਦੋਸਤੋ, ਹੁਣ ਪ੍ਰੋਗਰਾਮ ਨੂੰ ਥੋੜਾ ਜਿਹਾ ਬਦਲਦੇ ਹਾਂ। ਸੋ ਪ੍ਰੋਗਰਾਮ ਨੂੰ ਗੀਤ ਸੰਗੀਤ ਵੱਲ ਲੈ ਕੇ ਚੱਲਦੇ ਹਾਂ। ਪ੍ਰੋਗਰਾਮ ਦਾ ਅਗਲਾ ਗੀਤ ਆਪਾਂ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਅਸੀਂ ਆਵਾਂਗੇ ਆਪਣੇ ਅਗਲੇ ਸੈਗਮੈਂਟ ਦੇ ਵਿੱਚ, ਯਾਨੀ ਖ਼ਬਰਾਂ ਵਾਲੇ ਸੈਗਮੈਂਟ ਦੇ ਵਿੱਚ। ਸਾਡੇ ਨਾਲ ਮਿੰਟੂ ਬਰਾੜਪੁਰੀ ਸ਼ਾਮਲ ਹੋਣਗੇ, ਬਹੁਤ ਜਲਦੀ ਵਾਪਸ ਆਉਂਦੇ ਹਾਂ, ਤੁਸੀਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ।
ਕੱਤਿਆ ਕਰੂੰ, ਕੱਤਿਆ ਕਰੂੰ ਮੈਂ ਤੇਰਾ ਰੂੰ, ਮੈਂ ਸਾਰੀ ਰਾਤ ਕੱਤਿਆ ਕਰੂੰ, ਕੱਤਿਆ ਕਰੂੰ, ਕੱਤਿਆ ਕਰੂੰ ਮੈਂ ਤੇਰਾ ਰੂੰ, ਮੈਂ ਸਾਰੀ ਰਾਤ ਕੱਤਿਆ ਕਰੂੰ, ਰੂ 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 ਰੂ, ਕੱਤਿਆ ਕਰੂੰ ਮੈਂ ਤੇਰਾ ਰੂ 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 ਰੂ, ਕੱਤਿਆ ਕਰੂੰ, ਰੂ 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 ਰੂ, ਕੱਤਿਆ ਕਰੂੰ ਮੈਂ ਤੇਰਾ ਰੂ 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 ਰੂ, ਕੱਤਿਆ ਕਰੂੰ, ਕੱਤਿਆ ਕਰੂੰ ਸਾਰੀ ਰਾਤ, ਕੱਤਿਆ ਕਰੂੰ, ਕੱਤਿਆ ਕਰੂੰ, ਕੱਤਿਆ ਕਰੂੰ। ਰਾਤੀ ਸੁਪਨੇ ਤੇ ਆਇਆ ਮੈਨੂੰ ਗਲ ਨਾਲ ਲਾਇਆ ਰਾਤੀ ਸੁਪਨੇ ਤੇ ਆਇਆ ਮੈਨੂੰ ਗਲ ਨਾਲ ਲਾਇਆ ਰੋਂਦੇ 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 ਹਸਾਇਆ ਮੈਨੂੰ ਰੋਂਦੇ 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 ਹਸਾਇਆ ਮੇਰਾ ਰਾਂਝਾ ਮੇਰਾ ਮਜਨੂ ਤੂੰ ਕੱਤਿਆ ਕਰੂ
ਜੀ ਦੋਸਤੋ, ਰਾਹੀ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਮੈਨੂੰ ਲੱਗਦਾ ਕਿ ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ, ਹਨਾ। ਬਹੁਤ ਮਜ਼ਾ ਆਉਂਦਾ, ਬਹੁਤ ਆਨੰਦ ਆਉਂਦਾ ਇਹੋ ਜਿਹੜੇ ਗੀਤ ਸੁਣ ਕੇ, ਕਿਉਂਕਿ ਦੇਖੋ ਗੀਤਾਂ ਦੀਆਂ ਵੀ ਭਾਵੇਂ ਵੱਖ ਵੱਖ ਕੈਟਾਗਰੀਜ਼ ਹੁੰਦੀਆਂ ਨੇ, ਹਨਾ। ਕਿਸੇ ਨੂੰ ਬਹੁਤ ਨੱਚਣ ਟੱਪਣ ਵਾਲੇ ਗੀਤ ਪਸੰਦ ਹੁੰਦੇ ਆ, ਤੇ ਕਿਸੇ ਨੂੰ ਸੈਡ ਸੌਂਗਸ ਵੀ ਪਸੰਦ ਹੁੰਦੇ ਆ, ਕਿਸੇ ਨੂੰ ਮਿੱਠੇ ਮਿੱਠੇ ਗੀਤ ਪਸੰਦ ਹੁੰਦੇ ਆ। ਪਰ ਮੈਨੂੰ ਲੱਗਦਾ ਕਿ ਸਮੇਂ ਦੀ ਨਜ਼ਾਕਤ ਜੇ ਪਛਾਣੀਏ ਤੇ ਹਰ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਹੁੰਦਾ ਕਿ ਹਾਂ, ਜਦੋਂ ਸਵੇਰ ਆ ਤੇ ਥੋੜੇ ਜਿਹੇ ਮਿੱਠੇ ਮਿੱਠੇ ਵੀ ਗੀਤ ਚੱਲਣ ਤੇ ਥੋੜੇ ਐਨਰਜੈਟਿਕ ਵੀ ਹੋਣ, ਹਨਾ। ਸੋ ਉਸੇ ਕੈਟਾਗਰੀ ਦਾ ਇਹ ਗੀਤ ਸੀਗਾ। ਦੇਖੋ ਮਿੱਠਾ ਮਿੱਠਾ ਵੀ ਆ ਤੇ ਨਾਲ ਥੋੜੀ ਥੋੜੀ ਐਨਰਜੀ ਜਿਹੜੀ ਆ ਉਹ ਵੀ ਸਾਨੂੰ ਦਿੰਦਾ, ਕਿਉਂਕਿ ਦਿਨ ਦੀ ਸ਼ੁਰੂਆਤ ਹੋਣੀ ਹੁੰਦੀ ਆ ਤੇ ਇਸ ਕਰਕੇ ਦਿਲ ਕਰਦਾ ਹੁੰਦਾ ਕਿ ਬਿਲਕੁਲ ਥੋੜੇ ਐਨਰਜਾਈਜ਼ਡ ਹੋ ਜਾਈਏ ਆਪਾਂ, ਤੇ ਉਸ ਮੁਤਾਬਕ ਤੁਹਾਨੂੰ ਇਹ ਗੀਤ ਸੁਣਾਇਆ ਸੀ। ਉਮੀਦ ਕਰਦੇ ਹਾਂ ਜੀ ਪਸੰਦ ਆਇਆ ਹੋਣਾ ਸਾਡੇ ਨਾਲ। ਇਸ ਦੌਰਾਨ ਕੁਛ ਦੋਸਤ ਜੁੜੇ ਨੇ, ਮੈਂ ਉਹਨਾਂ ਦੀਆਂ ਈਮੇਲਸ ਵੀ ਲੈ ਲਵਾਂ। ਸਾਡੇ ਨਾਲ ਐਸਪੀ ਸਿੰਘ ਹੋਰੀ ਜੁੜੇ ਨੇ ਜੀ, ਸਤਿ ਸ੍ਰੀ ਅਕਾਲ, ਫਤਿਹ ਦੀ ਸਾਂਝ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੱਲੋਂ ਵੀ ਗੁਰਫਤਿਹ ਤੁਹਾਨੂੰ। ਸੁਖੀ ਲੁਧਿਆਣਵੀ ਨੇ ਐਡੀਲੇਟ ਤੋਂ, ਤੇ ਕਹਿੰਦੇ ਵੈਰੀ ਨਾਈਸ ਸੌਂਗ ਐਂਡ ਸਪੈਸ਼ਲੀ ਈਚ ਵਰਡਸ ਇਨ ਸੌਂਗ ਵੀ ਗੋਨ ਅਵੇ ਫਰੋਮ ਸੋਚ ਆਫ ਵਾਹਿਗੁਰੂ ਗੁਰੂ ਨਾਨਕ ਦੇਵ ਜੀ, ਵੀ ਆਲ ਮਸਟ ਥਿੰਕ। ਜੀ ਬਿਲਕੁਲ, ਕਿਉਂਕਿ ਪਹਿਲਾਂ ਵੀ ਆਪਾਂ ਜਿਵੇਂ ਗੱਲ ਕੀਤੀ ਆ ਕਿ ਸਿਰਫ ਕੁਛ ਪੱਖ ਨਹੀਂ ਆ ਜ਼ਿੰਦਗੀ ਦੇ, ਬਹੁਤ ਸਾਰੇ ਪੱਖ ਆ ਜਿਨ੍ਹਾਂ ਦੇ ਵਿੱਚ ਅਸੀਂ ਬੇਮੁੱਖ ਹੁੰਦੇ ਜਾ ਰਹੇ ਹਾਂ ਜੀ। ਤੇ ਹੋ ਸਕਦਾ ਕਿ ਪਹਿਲਾਂ ਤੋਂ ਵੀ ਕੁਛ ਇਹੋ ਜਿਹਾ ਜਿਹੜਾ ਰੁਝਾਨ ਆ ਉਹ ਚੱਲਦਾ ਹੋਵੇ, ਹਨਾ। ਕਿਉਂਕਿ ਦੁਨੀਆਂ ਜਦੋਂ ਤੋਂ ਪੈਦਾ ਹੋਈ ਆ ਉਦੋਂ ਤੋਂ ਹੀ ਹਰ ਤਰ੍ਹਾਂ ਦੇ ਜਿਹੜੇ ਇਨਸਾਨ ਆ ਉਹ ਇਸ ਦੁਨੀਆਂ ਦੇ ਵਿੱਚ ਹੁੰਦੇ ਆ, ਤੇ ਹਰ ਤਰ੍ਹਾਂ ਦੀ ਜਿਹੜੀ ਵੱਖਰੀ ਸੋਚ ਆ ਉਹ ਵੀ ਮਿਲਦੀ ਆ। ਨਜ਼ਰੀਆ ਜਿਹੜਾ ਜੀ ਹਰ ਕਿਸੇ ਦਾ ਇੱਕ ਦੂਜੇ ਤੋਂ ਵੱਖਰਾ ਹੁੰਦਾ, ਪਰ ਜਦੋਂ ਅਸੀਂ ਜ਼ਿਆਦਾ ਗਿਣਤੀ ਦੇ ਵਿੱਚ ਦੂਰ ਹੁੰਦੇ ਜਾਂਦੇ ਆ, ਹਨਾ, ਬੇਮੁੱਖ ਹੁੰਦੇ ਜਾਂਦੇ ਆ, ਤਾਂ ਫੇਰ ਲੱਗਦਾ ਹੁੰਦਾ ਕਿ ਸਮਾਜ ਜਿਹੜਾ ਆ ਉਹਦਾ ਪਤਨ ਜਿਹੜਾ ਉਹ ਬਹੁਤ ਨੇੜੇ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਆ ਸਾਨੂੰ ਇਹਨਾਂ ਸਿਧਾਂਤਾਂ ਦੇ ਉੱਤੇ ਸੋਚਣ ਦੇ ਲਈ, ਅਸੀਂ ਉਹਨਾਂ ਦੇ ਉੱਤੇ ਅਮਲ ਕਰਨ ਦੇ ਲਈ ਹੀਲੇ ਕਰੀਏ, ਹਨਾ, ਕੋਸ਼ਿਸ਼ਾਂ ਕਰੀਏ, ਤੇ ਅਸੀਂ ਦੂਸਰਿਆਂ ਨੂੰ ਵੀ ਤੇ ਆਪ ਵੀ। ਸਭ ਤੋਂ ਪਹਿਲਾਂ ਹੁੰਦਾ ਕਿ ਅਸੀਂ ਆਪ ਉਹਨਾਂ ਚੀਜ਼ਾਂ ਦੇ ਲਈ ਜਾਗਰੂਕ ਹੋਈਏ ਜਿਹੜੀਆਂ ਅਸੀਂ ਦੂਜਿਆਂ ਤੋਂ ਆਸ ਕਰਦੇ ਹਾਂ। ਸੋ ਆਸ ਜਿਹੜੀ ਆ ਉਹ ਤਾਂ ਹੀ ਕੀਤੀ ਜਾ ਸਕਦੀ ਕਿਸੇ ਤੋਂ ਜੇਕਰ ਅਸੀਂ ਆਪ ਪੂਰੇ ਹੋਈਏ ਉਸ ਚੀਜ਼ ਦੇ ਵਿੱਚ, ਤੇ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਇਹ ਜਿਹੜੀ ਸ਼ੁਰੂਆਤ ਆ ਹਮੇਸ਼ਾ ਆਪਣੇ ਤੋਂ ਹੀ ਕਰਨੀ ਪੈਂਦੀ ਆ। ਸੋ ਕਈ ਵਾਰ ਜੀ ਮੈਨੂੰ ਵੀ ਜਦੋਂ ਮੈਂ ਕੁੜੀਆਂ ਦੇ ਪੱਖ ਦੀ ਗੱਲ ਕਰਦੀ ਹਾਂ ਤੇ ਬਹੁਤੀ ਵਾਰ ਸਮਾਜ ਦੇ ਵਿੱਚ ਜਾਂ ਆਪਣੇ ਆਲੇ ਦੁਆਲੇ ਦੇ ਵਿੱਚ, ਇੱਥੋਂ ਤੱਕ ਕਿ ਮੈਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੀ ਗਲਤ ਖਿਆਲ ਕੀਤਾ ਜਾਂਦਾ, ਕਿਉਂਕਿ ਮੈਂ ਇਸ ਹੱਕ ਦੇ ਵਿੱਚ ਗਵਾਹੀ ਭਰਦੀ ਹਾਂ ਕਿ ਜੇਕਰ ਦਾਤੇ ਨੇ ਸਾਨੂੰ ਦਾਤ ਜਿਹੜੀ ਆ ਉਹ ਧੀਆਂ ਦੇ ਰੂਪ ਦੇ ਵਿੱਚ ਦਿੱਤੀ ਆ, ਤੇ ਇਹਦੇ ਵਿੱਚ ਨਿਰਾਸ਼ ਹੋਣ ਵਾਲੀ ਕਿਹੜੀ ਗੱਲ ਆ। ਜੇਕਰ ਪੁੱਤਾਂ ਦੇ ਵਿੱਚ ਵੀ ਦਿੰਦਾ ਤਾਂ ਵੀ ਖੁਸ਼ੀ ਦੀ ਗੱਲ ਹੈ, ਤੇ ਫਿਰ ਧੀਆਂ ਦੀ ਦਾਤ ਜਿਹੜੀ ਆ ਉਹਦੇ ਲਈ ਨਿਰਾਸ਼ਾ ਕਿਉਂ ਆ, ਹਨਾ। ਉਹਦੇ ਲਈ ਅਸੀਂ ਇੰਨੇ ਜ਼ਿਆਦਾ ਨਿਰਾਸ਼ਾਵਾਦੀ ਨਜ਼ਰੀਆ ਲੈ ਕੇ ਸਮਾਜ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਕਿਉਂ ਪੈਦਾ ਕਰਦੇ ਆ ਕਿ ਜਿਹੜੀਆਂ ਧੀਆਂ ਆ ਜਾਂ ਫਿਰ ਧੀਆਂ ਨੂੰ ਜੰਮਣ ਵਾਲੀ ਜਿਹੜੀ ਮਾਂ ਆ ਹਨਾ ਉਹੀ ਆਪਣੇ ਆਪ ਦੇ ਵਿੱਚ ਆਪਣਾ ਜਿਹੜਾ ਹੌਸਲਾ ਆ ਉਹ ਛੱਡਦੀ ਜਾਵੇ। ਸੋ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਸੋਚ ਬਦਲੀਏ ਤੇ ਆਪਣੀ ਸੋਚ ਬਦਲਣ ਦੇ ਲਈ ਸਾਨੂੰ ਪਹਿਲਾਂ ਆਪਣਾ ਆਪ ਬਦਲਣਾ ਪਊਗਾ। ਇਸੇ ਤਰ੍ਹਾਂ ਅਸੀਂ ਸਮਾਜ ਬਦਲ ਸਕਦੇ ਹਾਂ। ਜੇਕਰ ਅਸੀਂ ਆਪ ਬਦਲਣ ਦੇ ਲਈ ਤਿਆਰ ਨਹੀਂ ਆ ਤੇ ਅਸੀਂ ਕਹਿੰਦੇ ਕਿ ਅਸੀਂ ਸਮਾਜ ਬਦਲ ਦੇਵਾਂਗੇ, ਉਹ ਜਿਹੜੇ ਫੋਕੇ ਨਾਰੇ ਜਿਹੜੇ ਆ ਜੀ ਉਹ ਕਦੇ ਕੋਈ ਕੰਮ ਕਰਦੇ ਨਹੀਂ ਆ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ। ਤੇ ਅੱਗੇ ਸਾਡੇ ਨਾਲ ਸਰਬਰੰਦ ਵਾਹੁਰੀ ਵੀ ਜੁੜ ਗਏ, ਕਹਿੰਦੇ ਮੈਂ ਵੀ ਹੈਗਾ ਜੀ। ਸੋ BC ਕੈਨੇਡਾ ਤੋਂ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸਵਾਗਤ ਸਰਬ ਜੀ ਤੁਹਾਡਾ। ਤੇ ਬਿਲਕੁਲ ਤੁਸੀਂ ਹੈਗੇ ਹੋ ਤੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਹਾਜ਼ਰੀ ਲੱਗ ਗਈ ਹੈ ਤੇ ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਕੁਛ ਹੋਰ ਦੋਸਤ ਜਿਹੜੇ ਆ ਜੀ ਉਹ ਜੁੜੇ ਨੇ ਟੈਲੀਗ੍ਰਾਮ ਦੇ ਜ਼ਰੀਏ। ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਵੀ ਆ ਗਏ ਆ ਜੀ ਪ੍ਰੋਗਰਾਮ ਦੇ ਵਿੱਚ, ਕਹਿੰਦੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਮਰਦੀਪ ਜੀ ਬਰਾੜ ਸਾਹਿਬ ਤੇ ਹਰਮਨ ਰੇਡੀਓ ਦੇ ਵਿਹੜੇ 'ਚ ਬੈਠੇ ਸਾਰੇ ਸਰੋਤਿਆਂ ਨੂੰ ਤੇ ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ 'ਚ ਬੈਠਿਆਂ ਦਾ ਹਾਲ ਚਾਲ ਵੀ ਪੁੱਛ ਰਹੇ ਆ। ਪਹਿਲਾਂ ਤਾਂ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਹਰਪ੍ਰੀਤ ਜੀ। ਤੇ ਇਹਨਾਂ ਨੇ 2-3 ਸਤਰਾਂ ਦੇ ਵਿੱਚ ਕਈ ਵਾਰ ਹੁੰਦਾ ਕਿ ਬਹੁਤ ਵੱਡੀ ਗੱਲ ਕਹਿ ਜਾਂਦੇ ਹੁੰਦੇ ਆ, ਇਹ ਵੀ ਬਹੁਤ ਸੋਹਣੀ ਪੋਇਟਰੀ ਕਰਦੇ ਆ। ਕਹਿੰਦੇ ਰੌਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ, ਰੌਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ, ਉਹ ਜ਼ਿੰਦਗੀ ਛੋਟੀ ਏ ਯਾਰਾ ਤੂੰ ਸੋਚ ਤਾਂ ਵੱਡੀ ਰੱਖਿਆ ਕਰ, ਉਹ ਜ਼ਿੰਦਗੀ ਛੋਟੀ ਏ ਯਾਰਾ ਤੂੰ ਸੋਚ ਤਾਂ ਵੱਡੀ ਰੱਖਿਆ ਕਰ। ਬਹੁਤ ਹੀ ਖੂਬਸੂਰਤ, ਸੋ 2 ਲਾਈਨਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਜਾਂਦੇ ਹਰਪ੍ਰੀਤ ਸਿੰਘ ਜੀ। ਸਾਂਝ ਪਾਉਣ ਦੇ ਲਈ ਬਹੁਤ ਬਹੁਤ ਧੰਨਵਾਦ, ਪ੍ਰੋਗਰਾਮ 'ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਜੀ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ। ਤੇ ਇਹਨਾਂ ਨੇ ਬਹੁਤ ਸੋਹਣਾ ਵਿਚਾਰ ਭੇਜਿਆ, ਬਹੁਤ ਹੀ ਸੋਹਣੀ ਤਸਵੀਰ ਹੈ ਨਾਲ ਜਿਹੜੀ ਅਟੈਚਮੈਂਟ ਦੇ ਵਿੱਚ ਭੇਜੀ ਹੈ ਸਾਨੂੰ। ਤੇ ਦੇਖੋ ਸਮੁੰਦਰ ਦਾ ਨਜ਼ਾਰਾ, ਪਰ ਜਿਹੜਾ ਉਹ ਸਮੁੰਦਰ ਆ ਘਿਰਿਆ ਹੋਇਆ ਸਾਰੇ ਪਾਸਿਓਂ ਇਮਾਰਤਾਂ ਆ ਤੇ ਪੋਲ ਆ ਜੀ, ਉਸ ਤੋਂ ਅੱਗੇ ਉਹ ਫੈਲਦਾ ਜਾ ਰਿਹਾ। ਸੋ ਜਿਹੜੇ ਤੰਗ ਮੈਨੂੰ ਲੱਗਦਾ ਹੁੰਦਾ ਨਜ਼ਰੀਏ, ਉਹਨਾਂ ਤੋਂ ਬਾਹਰ ਨਿਕਲ ਕੇ ਉਹ ਫੈਲ ਰਿਹਾ ਆ ਹਨਾ। ਸੋ ਸਾਡੀ ਜਿਹੜੀ ਸੋਚ ਆ ਮੈਨੂੰ ਲੱਗਦਾ ਉਹਦਾ ਵੀ ਦਾਇਰਾ, ਜਦੋਂ ਅਸੀਂ ਸੰਕੁਚਿਤ ਹੁੰਦੇ ਜਾਂਦੇ ਹਾਂ, ਜਦੋਂ ਅਸੀਂ ਸੌੜੇ ਹੁੰਦੇ ਜਾਂਦੇ ਹਾਂ ਤਾਂ ਸਾਡਾ ਸੋਚ ਦਾ ਦਾਇਰਾ ਜਿਹੜਾ ਉਹ ਬੰਦ ਹੋ ਜਾਂਦਾ। ਪਰ ਜਦੋਂ ਉਹਨਾਂ ਸੌੜੀਆਂ ਥਾਵਾਂ ਤੋਂ ਅਸੀਂ ਨਿਕਲ ਕੇ ਆਪਣੇ ਆਪ ਨੂੰ ਫੈਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਡੀ ਸੋਚ ਵੀ ਵਿਸ਼ਾਲ ਹੋ ਜਾਂਦੀ ਹੈ। ਸੋ ਉਹਨਾਂ ਨੇ ਵਿਚਾਰ ਬਹੁਤ ਸੋਹਣਾ ਭੇਜਿਆ, ਕਹਿੰਦੇ ਇਨਸਾਨ ਗਲਤੀਆਂ ਦਾ ਪੁਤਲਾ ਹੈ, ਗਲਤੀਆਂ ਤੋਂ ਡਰਨ ਦੀ ਜ਼ਰੂਰਤ ਨਹੀਂ ਆ, ਉਹਨਾਂ ਤੋਂ ਕੁਝ ਸਿੱਖਣ ਦੀ ਜ਼ਰੂਰਤ ਹੈ ਕਿ ਉਹ ਗਲਤੀ ਜ਼ਿੰਦਗੀ 'ਚ ਦੁਬਾਰਾ ਨਾ ਹੋਵੇ। ਬਹੁਤ ਵਧੀਆ ਜੀ, ਬਹੁਤ ਖੂਬ ਤੇ ਸ਼ੁਭ ਸਵੇਰ ਦੋਸਤੋ, ਤੁਹਾਨੂੰ ਵੀ ਬਹੁਤ ਹੀ ਸ਼ੁਭ ਸਵੇਰ ਤੇ ਬਹੁਤ ਸੋਹਣਾ ਵਿਚਾਰ ਸਾਡੇ ਨਾਲ ਤੁਸੀਂ ਸਾਂਝਾ ਕੀਤਾ, ਉਹਦੇ ਲਈ ਵੀ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਅੱਗੇ ਜੁੜੇ ਨੇ ਜੀ ਪਿੰਦਰ ਬਰਾੜ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਹੋਪ ਐਵਰੀ ਵਨ ਇੰਜੋਏ ਦਿਸ ਪ੍ਰੋਗਰਾਮ, ਵੈਰੀ ਨਾਈਸ ਅਮਰਦੀਪ ਜੀ ਤੇ ਕੀਪ ਇਟ ਅਪ। ਬਹੁਤ ਬਹੁਤ ਧੰਨਵਾਦ ਪਿੰਦਰ ਬਰਾੜ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ, ਬਹੁਤ ਖੁਸ਼ੀ ਹੁੰਦੀ ਹੈ ਜੀ। ਸਾਡੇ ਬਹੁਤ ਹੀ ਪੁਰਾਣੇ ਜਿਹੜੇ ਸੁਣਨ ਵਾਲੇ ਸਾਡੇ ਸਰੋਤੇ ਸਾਡੇ ਦੋਸਤ, ਜਦੋਂ ਲੰਬੀ ਦੇਰ ਤੱਕ ਇੱਕ ਜਿਹੜਾ ਰਿਸ਼ਤਾ ਆ ਉਹ ਨਾ ਟੁੱਟਣ ਵਾਲਾ ਬਣਾਈ ਰੱਖਦੇ ਆ ਤੇ ਬਹੁਤ ਖੁਸ਼ੀ ਵੀ ਹੁੰਦੀ ਆ ਤੇ ਸਾਨੂੰ ਤਸੱਲੀ ਵੀ ਹੁੰਦੀ ਹੈ। ਸੋ ਪਿੰਦਰ ਬਰਾੜ ਜੀ ਇਸੇ ਤਰ੍ਹਾਂ ਪ੍ਰੋਗਰਾਮ 'ਚ ਬਣੇ ਰਹੋ, ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਹਨਾ। ਤੇ ਇਸ ਤੋਂ ਬਾਅਦ ਬੱਬੂ ਜਲੰਧਰੀ ਗੋਬਰਮ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਲਿਸਨਰਸ ਨੂੰ। ਕਹਿੰਦੇ ਇੱਕ ਸੌਂਗ ਸੁਣਾ ਦਿਓ ਜੀ, ਅੱਜ ਸੰਗਰਾਂਦ ਆ ਤੇ ਬੱਬੂ ਮਾਨ ਦਾ ਸੰਗਰਾਂਦ ਸੌਂਗ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ। ਪਹਿਲਾਂ ਤਾਂ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੱਬੂ ਜੀ ਤੁਹਾਨੂੰ, ਤੇ ਗੀਤ ਅਸੀਂ ਜ਼ਰੂਰ ਪ੍ਰੋਗਰਾਮ ਦੌਰਾਨ ਤੁਹਾਨੂੰ ਸੁਣਾਵਾਂਗੇ, ਇਹ ਵਾਅਦਾ। ਪੂਰਾ ਸੁਣਾ ਸਕੀਏ ਜਾਂ ਨਾ ਸੁਣਾ ਸਕੀਏ ਇਹਦੇ ਲਈ ਅਸੀਂ ਖਿਮਾ ਚਾਹਾਂਗੇ ਪਹਿਲਾਂ ਹੀ ਹਨਾ। ਸੋ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਪ੍ਰੋਗਰਾਮ 'ਚ ਦੋਸਤੋ। ਇਸੇ ਤਰ੍ਹਾਂ ਤੁਸੀਂ ਬਣੇ ਰਹੋ, ਜੁੜੇ ਰਹੋ ਤੇ ਅਸੀਂ ਤੁਹਾਨੂੰ ਪ੍ਰੋਗਰਾਮ ਦਾ ਅਗਲਾ ਗੀਤ ਸੁਣਾਉਂਦੇ ਹਾਂ ਤੇ ਫਿਰ ਜਲਦੀ ਆਉਂਦੇ ਹਾਂ ਫਿਰ ਖਬਰਾਂ ਦਾ ਅਗਲਾ ਸਿਲਸਿਲਾ ਲੈ ਕੇ।
ਯਾਰ ਮੇਰੇ ਸਾਰੇ ਜੋੜੀਆਂ ਬਣਾ ਗਏ, ਹੋਰਾਂ ਦੇ ਜੀ ਜੋ ਵੀ ਐਟਕੀ ਕਰਾ ਗਏ। ਯਾਰ ਮੇਰੇ ਸਾਰੇ ਜੋੜੀਆਂ ਬਣਾ ਗਏ, ਕਹਿੰਦੇ ਜੀ ਜੋ ਵੀ ਐਟਕੀ ਕਰਾ ਗਏ। ਪਾਪੀਆਂ ਦੀ ਨਿਗਾਹ ਕੋਲੋਂ ਦੱਸਦੇ ਰਖਾਨੇ, ਕਿੰਨਾ ਚਿਰ ਉਹ ਰੋਣ ਰੋਂ ਬਚਦਾ। ਸੋਹਣੀਏ ਮੈਂ ਬੜਾ ਤੈਨੂੰ ਮਿਸ ਕਰਦਾ, ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ। ਸੋਹਣੀਏ ਮੈਂ ਬੜਾ ਤੈਨੂੰ ਮਿਸ ਕਰਦਾ, ਯਾਰਾਂ ਦੇ ਵਿਆਹਾਂ ਵਿੱਚ
ਜਾਵੇ ਚੋਲਾ ਜਿਹੜਾ ਜਾਵੇ ਤੇਰੇ ਘਰ ਨੀ ਬਾਪੂ ਜੇ ਅੜ ਬਤੇਰਾ ਦੇਵੇ ਕਰ ਲੱਪਾਂ ਮੈਂ ਵੀ ਚੋਲਾ ਜਿਹੜਾ ਜਾਵੇ ਤੇਰੇ ਘਰ ਨੀ ਬਾਪੂ ਜੇ ਅੜ ਬਤੇਰਾ ਦੇਵੇ ਕਰ ਰਿਹਾ ਨਾ ਕੁਆਰਾ ਕੋਈ ਹੋਰ ਸਾਡੇ ਨਾਲ ਦਾ ਘੁੰਮਦੇ ਨੇ ਸਾਰੇ ਹੱਥ ਹੱਥਾਂ ਵਿੱਚ ਫੜਨੀ ਬੜਾ ਤੈਨੂੰ ਮਿਸ ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ ਹੋਣੀਏ ਮੈਂ ਬੜਾ ਤੈਨੂੰ ਮਿਸ ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ ਹੋਣੀਏ ਮੈਂ ਬੜਾ ਤੈਨੂੰ ਮਿਸ ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ ਜੱਸੀ ਨੇ ਵੱਡ ਬਰੋਂ ਮੋੜੇ ਬੜੇ ਸਾਕ ਜੱਸੀ ਨੇ ਤੇਰੇ ਉੱਤੇ ਰੱਖੀ ਪੂਰੀ ਝਾਕ ਜੱਸੀ ਨੇ ਵੱਡ ਬਰੋਂ ਮੋੜੇ ਬੜੇ ਸਾਕ ਜੱਸੀ ਨੇ ਹੋਰ ਕਿਤੇ ਸਿਹਰੇ ਬੰਨ ਟੁੱਕਣਾ ਨੀ ਅਸੀਂ ਤੇਰੇ ਘਰ ਲਿਆਉਣੀਆਂ ਬਰਾਤ ਜੱਸੀ ਨੇ ਮੈਂ ਬੜਾ ਤੈਨੂੰ ਮਿਸ ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ ਹੋਣੀਏ ਮੈਂ ਬੜਾ ਤੈਨੂੰ ਮਿਸ ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ ਹੋਣੀਏ ਮੈਂ ਬੜਾ ਤੈਨੂੰ ਮਿਸ ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ ਹੋਣੀਏ ਮੈਂ ਬੜਾ ਤੈਨੂੰ ਮਿਸ ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ ਹੋਣੀਏ ਮੈਂ ਬੜਾ ਤੈਨੂੰ ਮਿਸ ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ ਨੱਚਦਾ ਹੋਣੀਏ ਮੈਂ ਬੜਾ ਤੈਨੂੰ
ਜੀ ਦੋਸਤੋ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਬਠਿੰਡਾ ਟੂ ਚੰਡੀਗੜ੍ਹ ਉਹਨਾਂ ਦੇ ਐਲਬਮ ਦੇ ਵਿੱਚੋਂ ਸੀਗਾ ਤੇ ਉਮੀਦ ਕਰਦੀ ਹਾਂ ਜੀ ਪਸੰਦ ਆਇਆ ਹੋਣਾ ਤੇ ਪ੍ਰੋਗਰਾਮ ਦੇ ਵਿੱਚ ਹੁਣ ਸਿਲਸਿਲਾ ਜਿਹੜਾ ਜੀ ਉਹ ਖ਼ਬਰਾਂ ਦਾ ਸ਼ੁਰੂ ਹੋਣ ਜਾ ਰਿਹਾ ਤੇ ਸਾਡੇ ਨਾਲ ਐਡੀਲੇਡ ਤੋਂ ਮਿੰਟੂ ਬਰਾੜਪੁਰੀ ਸ਼ਿਰਕਤ ਕਰ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਲਿਸਨਰਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਉਮੀਦ ਕਰਦੇ ਆ ਉਹ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋਣੇ
ਜੀ ਬਿਲਕੁਲ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਆ ਤੇ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਉਹ ਵੀ ਆਪਣੇ ਵਿਚਾਰ ਜਿਹੜੇ ਆ ਜੀ ਉਹ ਸਾਂਝੇ ਕਰ ਰਹੇ ਆ ਸਾਡੇ ਨਾਲ
ਜੀ ਜੀ ਬਿਲਕੁਲ ਤਾਂ ਸੁਬਹ ਸੁਬਹ ਜਿਹੜਾ ਕਹਿੰਦੇ ਨੇ ਇੱਕ ਰੂਹ ਦੀ ਖੁਰਾਕ ਬਣ ਜਾਂਦੀ ਹੈ ਜਦੋਂ ਅਸੀਂ ਇੱਕ ਦੂਜੇ ਦੀਆਂ ਗੱਲਾਂ ਤੋਂ ਬਹੁਤ ਕੁਝ ਸਿੱਖਦੇ ਹਾਂ ਤੇ ਇੱਕ ਉਸ ਟਾਈਮ ਦੇ ਉੱਤੇ ਬੰਦੇ ਨੂੰ ਨਾ ਜਿਵੇਂ ਭੁੱਖ ਲੱਗਦੀ ਹੁੰਦੀ ਆ ਉਹੀ ਟਾਈਮ ਫਿਰ ਜਿਹੜਾ ਹੁੰਦਾ ਮੈਨੂੰ ਅਕਸਰ ਬਹੁਤ ਸਾਰੇ ਲਿਸਨਰਸ ਦੀ ਫੀਡਬੈਕ ਆਉਂਦੀ ਆ ਤੇ ਉਹ ਇਹੀ ਗੱਲ ਕਹਿੰਦੇ ਜੀ ਵੀ ਸਾਨੂੰ ਵੀ ਜਿਹੜਾ ਇੱਕ ਭਾਲ ਆਉਂਦੀ ਆ ਹਰਮਨ ਰੇਡੀਓ ਦੀ ਤਾਂ ਕਿ ਤੜਕੇ ਤੜਕੇ ਅਸੀਂ ਆਪਦੇ ਆਪ ਨੂੰ ਅਪਡੇਟ ਕਰ ਲੈਂਦੇ ਹਾਂ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਨੂੰ 20-30 ਅਖਬਾਰ ਪੜ੍ਹ ਕੇ ਜਾਂ ਤੁਸੀਂ 20-30 ਵੀਡੀਓ ਦੇਖ ਕੇ ਫੇਰ ਅਪਡੇਟ ਹੋ ਪਰ ਜਦੋਂ ਇੱਕ ਪਲੇਟਫਾਰਮ ਬਣ ਜਾਂਦਾ ਤਾਂ ਉਸ ਪਲੇਟਫਾਰਮ ਤੇ ਤੁਸੀਂ ਬੜੀ ਤੇਜ਼ੀ ਨਾਲ ਅਪਡੇਟ ਹੋ ਜਾਂਦੇ ਹੋ ਸੋ ਇਹ ਇੱਕ ਨਾ ਅਮਦੀਪ ਯੁੱਗ ਹੁੰਦਾ ਹਰ ਚੀਜ਼ ਦਾ ਯੁੱਗ ਜਿਵੇਂ ਜਿਵੇਂ ਬਦਲਦਾ ਉਵੇਂ ਉਵੇਂ ਉਹਨੂੰ ਸਾਨੂੰ ਉਹਦੇ ਮੁਤਾਬਕ ਢਲਣਾ ਵੀ ਚਾਹੀਦਾ ਤੇ ਉਵੇਂ ਹੋਣਾ ਵੀ ਚਾਹੀਦਾ ਜਿਵੇਂ ਖ਼ਬਰਾਂ ਦੇ ਯੁੱਗ ਦੀ ਜੇ ਗੱਲ ਕਰੀਏ ਤਾਂ ਕੋਈ ਜ਼ਮਾਨਾ ਸੀਗਾ ਜਿਹੜੀਆਂ 8:40 ਤੇ ਇੰਡੀਆ ਜਿਹੜੀਆਂ ਖ਼ਬਰਾਂ ਆਉਂਦੀਆਂ ਹੁੰਦੀਆਂ ਸੀ ਦਿੱਲੀ ਦੂਰਦਰਸ਼ਨ ਤੇ 7:30 ਆਉਂਦੀਆਂ ਹੁੰਦੀਆਂ ਸੀਗੀਆਂ ਜਲੰਧਰ ਤੇ ਇੱਕੋ ਇੱਕ ਜ਼ਰੀਆ ਉਹ ਸੀਗਾ ਤੇ ਵੱਧ ਤੋਂ ਵੱਧ ਫਿਰ ਜ਼ਿਆਦਾ ਹੁੰਦਾ ਸੀ ਤਾਂ ਦੁਪਹਿਰ ਦੀਆਂ ਜਿਹੜੀਆਂ ਇੱਕ ਵਾਲੀਆਂ ਖ਼ਬਰਾਂ ਰੇਡੀਓ ਦੇ ਉੱਤੇ ਸੁਣ ਲਈਆਂ ਜਾਂਦੀਆਂ ਸਨ ਤਾਂ ਖ਼ਬਰਾਂ ਨਾਲ ਜੁੜਨ ਦੇ ਤਰੀਕੇ ਕੁਛ ਇੰਨੇ ਕੀ ਸੀ ਤੇ ਇਹਨਾਂ ਤੇ ਪਤਾ ਲੱਗਦਾ ਸੀ ਵੀ ਅੱਜ ਕੀ ਵਾਪਰਿਆ ਕਿਵੇਂ ਹੋਇਆ ਉਸ ਤੋਂ ਅਗਲਾ ਜਿਹੜਾ ਯੁੱਗ ਆਇਆ ਫਿਰ ਉਸ ਤੋਂ ਬਾਅਦ ਜਿਹੜੇ ਨਿਊਜ਼ ਚੈਨਲ ਆ ਗਏ ਜਿਹੜੇ ਨਿਊਜ਼ ਚੈਨਲਾਂ ਨੇ ਖ਼ਬਰਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ 24 ਘੰਟੇ ਚੱਲਣ ਲੱਗ ਗਏ ਜਦੋਂ ਮੈਂ ਪਹਿਲੀ ਵਾਰ ਅੱਜ ਤੱਕ ਦੇਖਿਆ ਮੇਰੇ ਯਾਦ ਆ ਜੇ ਤੇ ਮੈਨੂੰ ਸਮਝ ਨਾ ਆਵੇ ਵੀ ਇਹ ਚੈਨਲ ਕਿਵੇਂ ਕਾਮਯਾਬ ਹੋਊਗਾ ਸਾਰਾ ਦਿਨ ਹੀ ਖ਼ਬਰਾਂ ਦਿਖਾਈ ਜਾਂਦੇ ਕਿਉਂਕਿ ਜਿਹੜਾ ਉਮਰ ਦਾ ਤਕਾਜ਼ਾ ਸੀ ਸੋਚ ਸੀ ਉਸ ਮੁਤਾਬਕ ਖ਼ਬਰਾਂ ਤਾਂ ਇੱਕ ਬੋਰਿੰਗ ਆਈਟਮ ਹੁੰਦੀ ਸੀਗੀ ਵੀ ਖ਼ਬਰਾਂ ਦਾ ਕੀ ਅਸੀਂ ਕਰਨਾ ਤੇ ਉਦੋਂ ਮੈਨੂੰ ਮੇਰੇ ਖੁਦ ਦੇ ਮਨ ਚ ਸੀਗਾ ਵੀ ਇਹ ਖਬਰਾਂ ਵਾਲਾ ਚੈਨਲ ਕਿਵੇਂ ਕਾਮਯਾਬ ਹੋਊਗਾ, ਪਰ ਫਿਰ ਬਹੁਤ ਸਾਰੇ ਦੇਖੋ ਦੇਖ ਦੇਖੋ ਦੁਨੀਆਂ ਦੇ ਵਿੱਚ ਖਬਰਾਂ ਦੇ ਜਿਹੜੇ ਨਰੋਲ ਖਬਰਾਂ ਦੇ ਚੈਨਲ ਹੀ ਸਭ ਤੋਂ ਵੱਧ ਦੇਖੇ ਜਾਣ ਲੱਗ ਗਏ, ਤਾਂ ਅਖੀਰ ਉਹਦੇ ਤੋਂ ਵੀ ਉਕਤਾ ਆ ਗਏ ਲੋਕ, ਉਹਦੇ ਤੋਂ ਵੀ ਦੇਖੋ ਹੁਣ ਇਹਦੇ ਚ ਇਹ ਹੋ ਗਿਆ ਵੀ ਇੱਕ ਤਾਂ ਜਿਹੜੀ ਇੱਕ ਗੱਲ ਦਾ ਪਚੀਮਰ ਕੱਢਣਾ, ਉਹਦਾ ਕਚੀਮਰ ਕੱਢਣਾ, ਇੱਕੋ ਘੜੀਸੀ ਜਾਣਾ ਉਸੇ ਗੱਲ ਨੂੰ, ਐ ਹੋ ਗਿਆ ਵੋ ਹੋ ਗਿਆ, ਇੱਕ ਜਿਹੜੀ ਬਤੰਗੜ ਬਣਾਉਣਾ ਬਾਤ ਦਾ, ਉਹ ਉਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਲੋਕ ਦੁਖੀ ਹੋ ਗਏ, ਤੇ ਫਿਰ ਅਖੀਰ ਹੁਣ ਫਿਰ ਯੁੱਗ ਆ ਗਿਆ ਬਰੀਫ ਦਾ, ਬਰੀਫ ਹੈਡਲਾਈਨ ਦਾ ਯੁੱਗ ਆ ਗਿਆ, ਤੇ ਉਹ ਹੈਡਲਾਈਨ ਦੇ ਯੁੱਗ ਚ ਤੁਸੀਂ ਦੇਖੋਗੇ ਹੁਣ ਜੇ ਆਜ ਤੱਕ ਚੈਨਲ ਆ ਉਹਨਾਂ ਨੂੰ ਵੀ ਇੱਕ ਅੱਡ ਚੈਨਲ ਚਲਾਉਣਾ ਪਿਆ ਆਜ ਤੱਕ ਤੇਜ ਤੇਜ ਦੇ ਨਾਂ ਦੇ ਉੱਤੇ, ਜਿਹਦੇ ਵਿੱਚ ਤੁਸੀਂ ਦੇਖੋਗੇ ਸ਼ਾਰਟ ਖਬਰਾਂ ਹੁੰਦੀਆਂ, ਸਿਰਫ ਇੱਕ ਇੱਕ ਲਾਈਨ ਦੀਆਂ ਖਬਰਾਂ ਹੁੰਦੀਆਂ, ਕੋਈ ਪਤੰਗੜ ਨਹੀਂ ਬਣਾਇਆ ਹੁੰਦਾ, ਤੇ ਬੜੀ ਤੇਜ਼ੀ ਨਾਲ ਜਿਹ ਚ ਕਈਆਂ ਨੇ ਤਾਂ ਨਾਂ ਰੱਖਿਆ ਹੋਇਆ ਵੀ ਇੱਕ ਮਿੰਟ ਮੇ 100 ਖਬਰੇ, 5 ਮਿੰਟ ਮੇ 200 ਖਬਰੇ, ਏਦਾਂ ਕਰਕੇ ਫਿਰ ਤੁਹਾਨੂੰ ਨਾ ਇੱਕ ਸਾਰੀ ਦੁਨੀਆਂ ਦਾ ਗੇੜਾ ਲਵਾ ਦਿੰਦੇ ਇੱਕ ਇੱਕ ਨਿੱਕੀ ਨਿੱਕੀ ਗੱਲ ਨਾਲ। ਹਾਂ, ਜੇ ਤੁਹਾਡਾ ਇੰਟਰਸਟ ਕਿਸੇ ਖਬਰ ਨਾਲ ਜੁੜ ਗਿਆ ਤਾਂ ਤੁਸੀਂ ਉਸ ਨੂੰ ਹੋਰ ਬਰੀਕੀ ਨਾਲ ਜਾ ਸਕਦੇ ਹੋ, ਉਸ ਬਹੁਤ ਸਾਰੇ ਸਾਧਨ ਆ, ਤੁਸੀਂ ਫਿਰ ਉਹਨੂੰ ਗੂਗਲ ਕਰ ਸਕਦੇ ਹੋ। ਸੋ ਇਹ ਚੀਜ਼ਾਂ ਵਕਤ ਨੇ ਬਦਲੀਆਂ, ਤੇ ਵਕਤ ਦੇ ਇਸ ਦੌਰ ਦੇ ਵਿੱਚ ਦੇਖੋ ਅਸੀਂ ਵੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਅਸੀਂ ਵੀ ਦਾਅਵਾ ਕਰਦੇ ਹਾਂ ਵੀ ਅਸੀਂ ਆਧੁਨਿਕਤਾ ਨੂੰ ਵਰਤਦੇ ਹਾਂ, ਚਾਹੇ ਹਰਮਨ ਰੇਡੀਓ ਜ਼ਰੀਏ ਹੋਵੇ ਜਿਵੇਂ ਜਿਵੇਂ ਵੀ ਹੈ, ਤਾਂ ਉਸ ਆਧੁਨਿਕਤਾ ਨੂੰ ਪੰਜਾਬੀ ਅਖਬਾਰ ਦੇ ਵਿੱਚ ਵੀ ਆਪਾਂ ਹੁਣ ਵਰਤ ਰਹੇ ਹਾਂ। ਪੰਜਾਬੀ ਅਖਬਾਰ ਨੂੰ ਦੇਖੋ ਚਾਹੇ ਅਮਰਦੀਪ, ਇਹ ਚੌਥਾ ਸਾਲ ਹੋ ਗਿਆ, ਪਰ ਅਸੀਂ ਉਸ ਪੱਧਰ ਦੇ ਉੱਤੇ, ਮੈਨੂੰ ਬਹੁਤ ਸਾਰੇ ਸੱਜਣ ਮਿੱਤਰ ਕਹਿ ਦਿੰਦੇ ਆ ਵੀ ਤੁਸੀਂ ਪ੍ਰਮੋਟ ਨਹੀਂ ਕਰ ਰਹੇ ਉਵੇਂ ਅਖਬਾਰ ਨੂੰ ਜਿਵੇਂ ਤੁਸੀਂ ਕਰ ਸਕਦੇ ਹੋ, ਤੁਹਾਡੇ ਕੋਲ ਰੇਡੀਓ ਆ, ਤੁਸੀਂ ਸਾਰਾ ਕੁਛ ਦੂਜੇ ਅਖਬਾਰਾਂ ਤੋਂ ਖਬਰਾਂ ਦਿੰਦੇ ਹੋ, ਪੰਜਾਬੀ ਅਖਬਾਰ ਦਾ ਜ਼ਿਕਰ ਬਹੁਤ ਘੱਟ ਕਰਦੇ ਹੋ
ਜੀ,
ਤਾਂ ਮੇਰਾ ਉਹਦੇ ਪਿੱਛੇ ਮੰਨਣਾ ਇਹ ਹੈ ਜੀ ਵੀ ਜਦੋਂ ਤੁਸੀਂ ਸ਼ੁਰੂਆਤ ਦੇ ਦੌਰ ਚ ਹੁੰਦੇ ਹੋ ਨਾ, ਉਦੋਂ ਅਸੀਂ ਤੁਸੀਂ ਕੱਚ ਘੜ ਹੁੰਦੇ ਆ, ਅੱਧ ਪਚੱਧ ਹੁੰਦੇ ਆ, ਪੂਰਨ ਨਹੀਂ ਹੁੰਦੇ ਉਹਦੇ ਚ, ਤੇ ਜਦੋਂ ਅਧੂਰੀ ਗੱਲ ਕਿਸੇ ਤੱਕ ਜਾਵੇ ਤਾਂ ਹੋ ਸਕਦਾ ਵੀ ਉਹ ਤੁਹਾਡੇ ਨਾਲ ਸਦਾ ਲਈ ਨਫ਼ਰਤ ਕਰਨ ਲੱਗ ਜੇ, ਹੋ ਸਕਦਾ ਤੁਹਾਨੂੰ ਸਦਾ ਲਈ ਉਹ ਇਨਕਾਰ ਦੇ। ਸੋ ਜਦੋਂ ਤੁਸੀਂ ਪੂਰਨ ਹੋ ਕੇ ਸਾਹਮਣੇ ਆਓਗੇ ਤਾਂ ਉਦੋਂ ਉਹ ਅਗਲੇ ਬੰਦੇ ਦਾ ਫਿਰ ਚੋਇਸ ਤੇ ਡਿਪੈਂਡ ਹੋ ਜਾਂਦਾ ਵੀ ਜ਼ਿਆਦਾ ਚਾਂਸਿਸ ਆ ਉਹ ਤੁਹਾਨੂੰ ਗ੍ਰਹਿਣ ਕਰਨ ਦੇ ਹੋ ਜਾਂਦੇ, ਨਕਾਰਨ ਦੇ ਨਹੀਂ ਹੁੰਦੇ। ਸੋ ਹੁਣ ਪੰਜਾਬੀ ਅਖਬਾਰ ਚੌਥੇ ਸਾਲ ਜਾ ਕੇ ਕਿਤੇ ਨਾ ਕਿਤੇ ਕਾਫੀ ਆਪਣੇ ਜਿਹੜੇ ਪੰਜੇ ਆ ਵਧਾਰ ਫੁਲਾ ਰਿਹਾ, ਪੈਰ ਫੁਲਾ ਰਿਹਾ ਆਪਣੇ, ਤੇ ਉਹਦੇ ਤਹਿਤ ਬਹੁਤ ਸਾਰਾ ਇੱਕ ਜਿਹੜੀ ਇੱਕ ਕਹਿ ਸਕਦੇ ਐਪ ਆ ਸਰਬਜੀਤ ਹੋਰਾਂ ਨੇ ਬਣਾਈ ਆ ਪੰਜਾਬੀ ਅਖਬਾਰ ਦੀ, ਜਿਹੜੀ ਐਂਡਰਾਇਡ ਦੇ ਉੱਤੇ, ਤੇ ਉਸ ਐਪ ਦੇ ਮੈਨੂੰ ਹਰ ਰੋਜ਼ 2-4 ਇਹੋ ਜਿਹੇ ਉਹਦੀ ਫੀਡਬੈਕ ਆਉਂਦੀ ਆ ਵੀ ਯਾਰ ਕਿਸੇ ਵੀ ਵੱਡੇ ਅਖਬਾਰ ਦੀ ਵੀ ਇਹੋ ਜਿਹੀ ਐਪ ਹੈ ਨੀ ਜਿਹਦੇ ਤੇ ਇੰਨੇ ਤੇਜ਼ੀ ਨਾਲ ਖਬਰ ਆਵੇ ਤੇ ਬੰਦਾ ਇੰਨਾ ਤੇਜ਼ੀ ਨਾਲ ਪੜ੍ਹ ਲੇ ਤੇ ਘੱਟ ਤੋਂ ਘੱਟ ਨੈੱਟ ਯੂਜ ਆਵੇ ਹੋਵੇ, ਤੇ ਉਹ ਬੜੀ ਵਧੀਆ ਉਹਦੀਆਂ ਅਪਡੇਟਸ ਆਉਂਦੀਆਂ, ਤੇ ਉਹ ਹੁਣ ਪਰ ਪ੍ਰੋਬਲਮ ਇਹ ਹੈ ਵੀ ਅਜੇ ਤੱਕ ਅਸੀਂ ਉਹਨੂੰ ਪ੍ਰਮੋਟ ਐਪ ਨੂੰ ਜ਼ਿਆਦਾ ਨਹੀਂ ਕੀਤਾ ਲੋਕਾਂ ਨੂੰ, ਜਿਨ੍ਹਾਂ ਨੂੰ ਤਾਂ ਜਾਣਦੇ ਆ ਉਹ ਤਾਂ ਐਪ ਡਾਊਨਲੋਡ ਕਰ ਲੈਂਦੇ ਆ, ਤੁਸੀਂ ਕਰ ਸਕਦੇ ਹੋ ਐਂਡਰਾਇਡ ਵਾਲੇ ਸਾਰੇ ਪੰਜਾਬੀ ਅਖਬਾਰ ਲਿਖੋਗੇ ਤਾਂ ਇੱਕ ਰੈੱਡ ਕਲਰ ਦੀ ਚੌਰ ਬਣਾਈ ਹੋਈ ਹੈ ਸਕਿਓਰ ਦੀ ਐਪ ਆ, ਤੇ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਪੰਜਾਬੀ ਚ ਪੰਜਾਬੀ ਅਖਬਾਰ ਲਿਖਿਆ ਹੋਇਆ, ਤੇ ਤੁਹਾਨੂੰ ਆਪ ਹੀ ਪਤਾ ਲੱਗ ਜੂ ਵੀ ਕਿਵੇਂ ਅਪਡੇਟ ਆਉਂਦੀਆਂ ਉਹਦੇ ਤੇ, ਕਿਵੇਂ ਤੁਸੀਂ ਨਿਊਜ਼ ਕਿੰਨੀ ਸੁਖਾਲੀ ਪੜ੍ਹ ਸਕਦੇ ਹੋ। ਪਰ ਰੌਲਾ ਇਹ ਵੀ ਹਜੇ ਉਹਨੂੰ ਆਪਾਂ ਜ਼ਿਆਦਾ ਤਾਂ ਨਹੀਂ ਕੀਤਾ ਸੀ ਕਿਉਂਕਿ ਜਿਹੜੀ ਹਜੇ ਉਹਦੀ ਜਿਹੜੀ ਐਪਲ ਆ, ਐਪਲ ਦੇ ਵਿੱਚ ਵੀ ਕਿਉਂਕਿ ਅੱਜ ਕੱਲ ਜੇ ਮੰਨ ਲਈਏ ਤਾਂ ਅੱਧੋ ਅੱਧ ਦਾ ਦੋਨਾਂ ਦਾ ਫਰਕ ਹੈਗਾ ਹੀ ਆ, ਪਰ ਜ਼ਿਆਦਾ ਲੋਕ ਐਪਲ ਯੂਜ਼ ਕਰ ਰਹੇ ਆ, ਪਰ ਉਹਦੇ ਹਜੇ ਸਰ ਜੀ ਐਪ ਨਹੀਂ ਬਣਾ ਪਾਏ ਸੀ ਅਸੀਂ, ਉਹਦਾ ਕੋਸ਼ਿਸ਼ ਦੇ ਜਾ ਰਹੀ ਹੈ ਛੇਤੀ ਉਹਦੀ ਐਪ, ਕਿਉਂਕਿ ਇਹ ਜਿਹੜੇ ਕੰਮ ਆ ਤੁਹਾਨੂੰ ਪਤਾ ਸਾਰੇ ਘਰ ਫੂਕ ਤਮਾਸ਼ਾ ਦੇਖਣ ਵਾਲੇ ਆ, ਤੇ ਅਸੀਂ ਕਮਰਸ਼ੀਅਲ ਪੱਧਰ ਦੇ ਉੱਤੇ ਇੰਨਾ ਪੈਸਾ ਨਹੀਂ ਲਾ ਸਕਦੇ ਵੀ ਅਸੀਂ ਉਹ ਐਪ ਬਣਵਾ ਸਕੀਏ। ਸੋ ਕਿਸੇ ਸੱਜਣ ਮਿੱਤਰ ਦੀਆਂ ਸੇਵਾਵਾਂ ਲਈ ਬੇਨਤੀ ਕੀਤੀ ਹੈ, 2-4 ਨੂੰ ਜੇ ਉਹ ਹੈਲਪ ਕਰਨਗੇ ਤਾਂ ਆਉਣ ਵਾਲੇ ਦਿਨਾਂ 'ਚ ਜਿਹੜੀ ਐਪਲ ਦੀ ਵੀ ਉਹਦੀ ਐਪ ਲੈ ਕੇ ਆਵਾਂਗੇ ਤਾਂ ਫਿਰ ਜਿਹੜਾ ਇਹਦੇ ਵਿੱਚ ਕਾਫੀ ਵਧੀਆ ਤੇਜ਼ੀ ਆਜੂਗੀ, ਤੇਜ਼ੀ ਨਾਲ ਤੁਸੀਂ ਉਸਨੂੰ ਪੜ੍ਹ ਸਕੋਗੇ ਸਾਰੇ ਕਿਤੇ, ਸਾਰੇ ਲੋਕ ਪੜ੍ਹ ਸਕਣਗੇ ਤੇ ਅਸੀਂ ਕਹਿੰਦੇ ਵੀ ਹੋ ਜਾਵਾਂਗੇ। ਹੁਣ ਅਸੀਂ ਜੇ ਕਹਾਂਗੇ ਵੀ ਭਾਈ ਤੇਰੇ ਕੋਲ ਫੋਨ ਐਪਲ ਦਾ, ਨਹੀਂ ਨਹੀਂ ਤੂੰ ਨਹੀਂ ਪੜ੍ਹ ਸਕਦਾ, ਤਾਂ ਕਰਕੇ ਅਸੀਂ ਥੋੜਾ ਜਿਹਾ ਹਜੇ ਉਹਨੂੰ ਪ੍ਰਚਾਰ ਨਹੀਂ ਰਹੇ। ਪਰ ਦੂਜੇ ਪਾਸੇ ਜਿਹੜੀ ਇੱਕ ਸਿਟੀ ਜਰਨਲਿਜ਼ਮ ਦੀ ਗੱਲ ਹੋਈ ਆ, ਉਹ ਜਿਵੇਂ ਹਰਪ੍ਰੀਤ ਜਿਹੜੀ ਹਰਮਨ ਰੇਡੀਓ ਦੀ ਸਾਰੀ ਟੀਮ ਤੁਸੀਂ ਦੇਖਿਆ ਜੀ ਉੱਦਮੀ ਆ, ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਦੇ ਵਿੱਚ ਆ, ਜੇ ਟੈਕਨੀਕਲ ਪੱਖ ਸਰਬਜੀਤ ਨੇ ਸੰਭਾਲਿਆ ਹੋਇਆ ਤਾਂ ਹਰਪ੍ਰੀਤ ਕੋਹਲੀ ਬੰਨੇ ਹੋ ਪ੍ਰੋਗਰਾਮਿੰਗ ਦੀ ਕੋਈ ਕਸਰ ਨਹੀਂ, ਤੇ ਉਹ ਉਹਨਾਂ ਦਾ ਵੀ ਇੱਕ ਵਧੀਆ ਆਈਡੀਆ ਜਾਂ ਸਿਟੀ ਜਰਨਲ ਦੀ ਅੱਜ ਕੱਲ੍ਹ ਦੌਰ ਚੱਲ ਰਿਹਾ, ਤਾਂ ਉਹ ਸਿਟੀ ਜਰਨਲਿਜ਼ਮ ਦੇ ਤਹਿਤ ਆਪਾਂ ਪੰਜਾਬੀ ਅਖਬਾਰ ਦੇ ਵਿੱਚ ਨਾ ਪਰਸੋਂ ਹੀ ਅਮਨਦੀਪ ਹੋਰਾਂ ਨੇ ਇੱਕ ਬੜੀ ਵਧੀਆ ਚੀਜ਼ ਜਿਹੜੀ ਉਹਨੂੰ ਦੁਬਾਰਾ ਫੇਰ ਪਹਿਲਾਂ ਅਸੀਂ ਬਣਾਈ ਹੋਈ ਸੀਗੀ ਰਲ ਮਿਲ ਕੇ, ਤੇ ਪਰ ਉਹ ਦੁਬਾਰਾ ਅਮਨਦੀਪ ਹੋਰਾਂ ਨੇ ਉਹਦਾ ਜਿਹੜਾ ਡੈਮੋ ਤਿਆਰ ਕੀਤਾ ਪੰਜਾਬੀ ਅਖਬਾਰ ਦੇ ਵਿੱਚ, ਕਿਹੋ ਜਿਹਾ ਸਿਸਟਮ ਕ੍ਰੀਏਟ ਕਰ ਰਹੇ ਹਾਂ ਵੀ ਮੰਨ ਲਓ ਅਮਰਦੀਪ ਨੇ, ਤੁਸੀਂ ਤਾਂ ਹੁਣ ਆ ਰਹੇ ਦੇ ਹਿੱਸਾ, ਪਰ ਮੰਨ ਲਓ ਵੀ ਅਮਰਦੀਪ ਇੱਕ ਪ੍ਰੋਡਿਊਸਰ ਆ ਇੱਕ ਪਾਠਕ ਅਖਬਾਰ ਦੀ, ਤੇ ਉਹਨੇ ਕੋਈ ਚੀਜ਼ ਦੇਖੀ, ਉਹਨੇ ਕੋਈ ਵੀ ਵਰਤਾਰਾ ਦੇਖਿਆ, ਕੋਈ ਵੀ ਖਬਰ ਦੇਖੀ, ਜਿਹੜੀ ਉਹਨੂੰ ਲੱਗਿਆ ਵੀ ਦੁਨੀਆਂ ਤੱਕ ਜਾਣੀ ਚਾਹੀਦੀ ਹੈ ਤੇ ਫਸਟ ਹੈਂਡ ਜਾਣੀ ਚਾਹੀਦੀ ਹੈ ਵੀ ਇੱਕ ਹੋਰ ਵਧਾ ਚੜਾ ਕੇ ਕੋਈ ਗੱਲ ਕਰੇ, ਤਾਂ ਉਹ ਇੱਕ ਇਹੋ ਜਿਹੀ ਇੱਕ ਸਿਸਟਮ ਕ੍ਰੀਏਟ ਕਰਤਾ ਵੀ ਤੁਸੀਂ ਇੱਕ ਈਮੇਲ ਲਿਖੋ, ਉਸ ਈਮੇਲ ਨੂੰ ਜਿਵੇਂ ਰਿਪੋਰਟ ਐਟ ਪੰਜਾਬੀ ਅਖਬਾਰ ਤੇ ਭੇਜਣਾ, ਤਾਂ ਉਹ ਈਮੇਲ ਨੂੰ ਸਟਾਰਟ ਕਰਨ ਦਾ ਤਰੀਕਾ ਇਹ ਹੈ ਵੀ ਕੋਲਿਨ ਜਿਹੜੇ ਦੋ ਬਿੰਦੂ ਜੇ ਲਾਈ ਦੇ ਆ ਉਹ ਲਾ ਕੇ ਸਟਾਰਟ ਸ਼ਬਦ ਲਿਖੋ, ਸਟਾਰਟ ਸ਼ਬਦ ਲਿਖ ਕੇ ਤੇ ਜਿਹੜਾ ਉਹਦਾ ਹੈਡਿੰਗ ਆ ਖਬਰ ਦਾ ਉਹ ਸਬਜੈਕਟ ਦੇ ਵਿੱਚ ਪੇਸਟ ਕਰ ਦਿਓ, ਤੇ ਉਹ ਸਬਜੈਕਟ ਉਸ ਤੋਂ ਬਾਅਦ ਜਿਹੜੀ ਮੇਨ ਖਬਰ ਆ ਉਹ ਤੁਸੀਂ ਲਿਖ ਕੇ ਈਮੇਲ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜੀ ਯੂਨੀਕੋਡ ਪੰਜਾਬੀ ਵਰਤਦੇ ਹੋਏ, ਤੇ ਉਸ ਤੋਂ ਬਾਅਦ ਐਂਡ ਦੇ ਉੱਤੇ ਫੇਰ ਕੋਲਿਨ ਲਾ ਕੇ ਐਂਡ ਲਿਖ ਦਿਓ ਤੁਸੀਂ, ਤੇ ਨਾਲ ਜੇ ਕੋਈ ਵੀ ਫੋਟੋ ਕਿੰਨੀਆਂ ਮਰਜ਼ੀ ਫੋਟੋਆਂ ਤੁਸੀਂ ਉਸ ਨਿਊਜ਼ ਨਾਲ ਦਿਖਾਉਣੀਆਂ ਚਾਹੁੰਦੇ ਹੋ ਤੇ ਨਾਲ ਉਹ ਈਮੇਲ ਦੇ ਅਟੈਚ ਕਰ ਦਿਓ। ਇਹਨਾਂ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਵੀ ਇੱਕ ਵਿਦ ਇਨ 1 ਮਿੰਟ ਤੁਹਾਡੀ ਨਿਊਜ਼ ਆ ਜਿਹੜੀ ਪੰਜਾਬੀ ਅਖਬਾਰ ਤੇ ਪਬਲਿਸ਼ ਹੋ ਜੂਗੀ ਜੀ। ਤੁਸੀਂ ਸਿਟੀ ਜਰਨਲਿਜ਼ਮ ਦੇ ਤਹਿਤ ਸਿੱਧਾ ਐਕਸੈਸ ਜਿਹਨੂੰ ਕਹਿੰਦੇ ਆ, ਸਿਰਫ ਜਿਹੜੀ ਐਡੀਟਰ ਕੋਲੇ ਆ ਉਹ ਇੱਕ ਸੈਕਿੰਡ ਦੇ ਵਿੱਚ ਨੋਟਿਸ ਆਊਗਾ ਤੇ ਐਡੀਟਰ ਨੇ ਉਹਨੂੰ ਪੜ੍ਹਨਾ ਵੀ ਕੋਈ ਮਿਸ ਯੂਜ਼ ਨਾ ਕਰ ਲੈ, ਕੋਈ ਗਲਤ ਲੈਂਗੁਏਜ ਨਾ ਉਹਦੇ ਤੇ ਅਪਲੋਡ ਕਰ ਦੇ, ਸਿਰਫ ਐਡੀਟਰ ਨੇ ਉਹਨੂੰ ਕਿਤੇ ਇੱਕ ਟਿੱਕ ਲਾਉਣੀ ਆ, ਤੇ ਉਹ ਟਿੱਕ ਲਾਉਣ ਤੇ 1 ਮਿੰਟ ਤੋਂ ਜਾਂ 2 ਮਿੰਟ ਤੋਂ ਵੱਧ ਨਹੀਂ ਲੱਗਣਾ, ਤੇ ਇਦੋਂ ਤੇਜ਼ੀ ਨਾਲ ਕੋਈ ਵੀ ਅਖਬਾਰ ਅਪਡੇਟ ਨਹੀਂ ਕਰ ਸਕਦਾ ਜਿਹੜਾ ਇਹ ਸਿਸਟਮ ਬਣਾਇਆ ਟੈਕਨੀਕਲੀ ਪੱਧਰ ਦੇ ਉੱਤੇ। ਸੋ ਇਸ ਲਈ ਪਹਿਲਾਂ ਤਾਂ ਸਰਬਜੀਤ ਹੋਰਾਂ ਦਾ ਧੰਨਵਾਦ ਕਰਨਾ ਬਣਦਾ, ਤੇ ਦੂਜਾ ਇਹ ਆ ਵੀ ਫਿਰ ਵੀ ਅਸੀਂ ਇਸ ਨੂੰ ਜਿਵੇਂ ਜਿਵੇਂ ਵਰਤਣ ਲੱਗਾਂਗੇ, ਸ਼ੁਰੂ ਚ ਹੋ ਸਕਦਾ ਕਿਸੇ ਨੂੰ ਔਖਾ ਲੱਗੇ, ਪਰ ਔਖਾ ਕੁਛ ਨੀ, ਨਾਰਮਲ ਈਮੇਲ ਦੇ ਵਿੱਚ ਦੋ ਹੀ ਸ਼ਬਦ ਵੱਧ ਆ, ਇੱਕ ਤਾਂ ਉਹਦੇ ਚ ਸਟਾਰਟ ਲਿਖਣਾ ਕੋਲਨ ਲਾ ਕੇ ਤੇ ਇੱਕ ਕੋਲਨ ਲਾ ਕੇ ਐਂਡ ਲਿਖਣਾ, ਤਾਂ ਕਿ ਕੰਪਿਊਟਰ ਨੂੰ ਪਤਾ ਲੱਗ ਜੇ ਖਬਰ ਕਿੱਥੋਂ ਲੈ ਕੇ ਕਿੱਥੋਂ ਤੱਕ ਆ, ਤੇ ਫਾਲਤੂ ਦੀ ਕੋਈ ਚੀਜ਼ ਕਈ ਵਾਰੀ ਥੱਲੇ ਆਪਣੇ ਸਿਗਨੇਚਰ ਹੁੰਦੇ ਆ ਈਮੇਲ ਦੇ, ਖਬਰ ਹੀ ਪਿੱਕ ਕਰੇ। ਸੋ ਇਹ ਇੱਕ ਸਿਸਟਮ ਬਣਾ ਰਹੇ ਆ ਪੰਜਾਬੀ ਅਖਬਾਰ ਦੇ ਵਿੱਚ, ਤੇ ਪੰਜਾਬੀ ਅਖਬਾਰ ਇਸ ਟਾਈਮ ਜਿਹੜਾ ਹੌਲੀ ਹੌਲੀ ਸੈਟਅਪ ਦੇ ਦੌਰ ਦੇ ਵਿੱਚ ਆ, ਭਾਵੇਂ ਅਖਬਾਰ ਦਾ ਯੁੱਗ ਕਹਿੰਦੇ ਬੀਤ ਗਿਆ ਤੇ ਉਹ ਗੱਲ ਨਹੀਂ ਹੈਗੀ ਆਨਲਾਈਨ ਦਾ ਜ਼ਮਾਨਾ, ਪਰ ਇਹ ਆਨਲਾਈਨ ਦੀਆਂ ਵੀ ਗੱਲਾਂ ਨਾਲ ਕਰ ਰਹੇ ਆ, ਤੇ ਪ੍ਰਿੰਟ ਦੇ ਵਿੱਚ ਵੀ ਮੈਂ ਦੱਸਦਿਆਂ ਜੀ ਅੱਜ ਆ ਜਾਣਾ ਅਖਬਾਰ, ਤੇ ਪ੍ਰਿੰਟ ਦੇ ਵਿੱਚ ਵੀ ਹੁਣ ਪੋਜੀਸ਼ਨ ਇਹ ਹੈ ਜੀ ਵੀ ਸਿਡਨੀ ਇਕੱਲਾ ਰਹਿ ਗਿਆ ਜੀ, ਬਾਕੀ ਸਾਰੇ ਸ਼ਹਿਰਾਂ ਦੇ ਵਿੱਚ ਅਖਬਾਰ ਜਾਂਦਾ। ਤੇ ਸਿਡਨੀ ਦੇ ਮਾਮਲੇ ਦੇ ਵਿੱਚ ਦੇਖੋ ਜਿਹੜੀ ਮੈਨੂੰ ਬਹੁਤ ਸਾਰੇ ਸਵਾਲ ਆਉਂਦੇ ਆ ਵੀ ਸਿਡਨੀ ਨਿਊਜ਼ ਪੇਪਰ ਕਿਉਂ ਨਹੀਂ ਆਉਂਦਾ, ਦੇਖੋ ਪਹਿਲੀ ਗੱਲ ਤਾਂ ਜਿਹੜੀ ਕਮਰਸ਼ੀਅਲ ਐਂਗਲ ਵੀ ਆ, ਕਮਰਸ਼ੀਅਲ ਪੱਧਰ ਦੇ ਉੱਤੇ ਵੀ ਸਾਡੇ ਕੋਲੇ ਜਿਹੜਾ ਅਖਬਾਰ ਦਾ ਜਿਹੜਾ ਹਜੇ ਤੱਕ ਜਿਹੜਾ ਖਰਚਾ ਉਹ ਅਸੀਂ ਜੇਬ ਚੋਂ ਚਲਾ ਰਹੇ ਹਾਂ, ਖਰਚਾ ਅਖਬਾਰ ਦਾ ਜਿਹੜਾ ਉਹ ਪੂਰਾ ਨਹੀਂ ਕਰ ਰਿਹਾ। ਨੰਬਰ ਇੱਕ ਤਾਂ ਇਹ ਆ, ਸਾਡੀ ਕੋਸ਼ਿਸ਼ ਆ ਵੀ ਜੇ ਇੱਕ ਇੱਕ ਪੇਜ ਐਡਵਰਟਾਈਜ਼ਮੈਂਟ ਦਾ ਸਾਨੂੰ ਇੱਕ ਸ਼ਹਿਰ ਚੋਂ ਮਿਲ ਜੇ ਤਾਂ ਉਹ ਆਪਦਾ ਖਰਚਾ ਚੱਕ ਲੈਂਦਾ, ਉਹਦੇ ਨਾਲ ਉਹਨੂੰ ਪੋਸਟਿੰਗ ਦਾ ਤੇ ਉਹਦੇ ਜਿਹੜਾ ਪੇਪਰ ਦਾ ਜਿਹੜਾ ਖਰਚਾ ਆਉਂਦਾ ਉਹ ਇੱਕ ਪੇਜ ਨਾਲ $500 ਨਾਲ ਹੀ ਇੱਕ ਮਹੀਨੇ ਦਾ ਜਿਹੜਾ ਉਹ ਖਰਚਾ ਚੱਕ ਲੈਂਦਾ। ਸੋ ਬ੍ਰਿਸਬਨ ਸ਼ੁਰੂ ਕੀਤਾ ਸੀ 4 ਮਹੀਨੇ ਪਹਿਲਾਂ, ਤਾਂ ਬ੍ਰਿਸਬਨ ਦੇ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਤੇ ਉੱਥੇ ਬਹੁਤ ਸੋਹਣੀ ਮਦਦ ਕੀਤੀ ਆ ਸਾਡੇ ਨਵਦੀਪ ਬਾਈ AMW ਵਰਕਸ਼ਾਪ ਵਾਲਿਆਂ ਨੇ, ਉਹਨਾਂ ਨੇ ਉਪਰਾਲਾ ਵਿੱਢਿਆ ਸੀ ਇਸ ਨੂੰ ਤੇ ਉਹਨਾਂ ਨੇ ਉਸ ਦੇ ਉੱਤੇ ਖੜੇ ਵੀ ਤੇ ਸਾਡੀ ਹੈਲਪ ਕੀਤੀ ਆ, ਤੇ ਫਿਰ ਜਦੋਂ ਨਾਲ ਨਾਲ ਫਿਰ ਦਲਵੀਰ ਹਲਾਰ ਵੀ, ਹਰਪ੍ਰੀਤ ਕੋਹਲੀ, ਸੁਰਿੰਦਰ ਖੁਰਦ, ਇਹ ਸਾਰੇ ਜਾਣੇ ਜੁੜ ਗਏ ਹੌਲੀ ਹੌਲੀ, ਸਰਜੀਤ ਲਸਾੜੇ ਹੋਰੇ, ਬਾਈ ਰਿਸ਼ਪਾਲ ਹੇਰ ਹੋਰੇ, ਉਹ ਜਿਹੜੇ ਜਿੰਨੇ ਸਾਰੇ ਜਾਣੇ ਬ੍ਰਿਸਬਨ ਦੇ ਸੀਗੇ, ਮਨਜੀਤ ਬੋਪਾ ਰਹੇ, ਉਹਨਾਂ ਸਾਰਿਆਂ ਨੇ ਉਸ ਅਖਬਾਰ ਦੇ ਵਿੱਚ ਉਹਨੂੰ ਸਹਿਯੋਗ ਸ਼ੁਰੂ ਕੀਤਾ ਤੇ ਬ੍ਰਿਸਬਨ 4 ਮਹੀਨਿਆਂ ਦੇ ਵਿੱਚ ਹੀ ਉਹ ਆਪਦੀ ਜਿਹੜਾ ਖਰਚਾ ਆਉਂਦਾ ਉਹ ਮੋੜਨਾ ਸ਼ੁਰੂ ਹੋ ਗਿਆ। ਸੋ ਇੱਦਾਂ ਕਰਕੇ ਜਿਹੜੇ ਜਿੱਥੇ ਜਿੱਥੇ ਅਖਬਾਰ ਜਾਂਦਾ ਉੱਥੋਂ ਉੱਥੋਂ ਉਹ ਸ਼ੁਰੂ ਹੋ ਗਿਆ। ਮੈਲਬਨ ਦੇ ਵਿੱਚ ਤਕਰੀਬਨ ਅਖਬਾਰ ਜਾ ਰਿਹਾ, ਪਰ ਅਸੀਂ ਚਾਹੁੰਦੇ ਹਾਂ ਮੈਲਬਨ ਦੇ ਵਿੱਚ ਥੋੜਾ ਜਿਹਾ ਹੋਰ ਵਧਾਉਣਾ, ਕਿਉਂਕਿ ਮੈਲਬਨ ਪੰਜਾਬੀਆਂ ਦਾ ਗੜ੍ਹ ਆ, ਥੋੜੀ ਜਿਹੀ ਦਿੱਕਤ ਇਹ ਆ ਰਹੀ ਆ ਵੀ ਉਹ ਮੈਲਬਨ ਗੁਰੂ ਘਰਾਂ ਦੇ ਵਿੱਚ ਰੱਖਣ ਨਹੀਂ ਦਿੰਦੇ, ਪਰ ਇਹ ਤਾਂ ਬਾਈ ਸਾਡੇ ਤੇਜੀ ਮਾਨ ਆ ਜਿਹੜੇ ਕਿ ਗਰੇਵਾਲ ਆਟੇ ਦੀ ਵੀ ਡਿਲੀਵਰੀ ਕਰਦੇ ਆ, ਇਹ ਜਿਹੜੇ ਟੀਵੀ ਬਾਕਸਾਂ ਦਾ ਵੀ ਕੰਮ ਕਰਦੇ ਆ, ਉਹ ਸਾਡੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਤੇ ਉਹ ਤਕਰੀਬਨ ਬਹੁਤ ਸਾਰੀਆਂ ਸ਼ੋਪਸ ਦੇ ਉੱਤੇ ਆਪ ਅਖਬਾਰ ਪਹੁੰਚਾਉਂਦੇ ਆ। ਸੋ ਅਸੀਂ ਚਾਹੁੰਦੇ ਹਾਂ ਥੋੜਾ ਜਿਹਾ ਹੋਰ ਵੀ ਵਧਾਉਣਾ, ਤੇ ਸਿਡਨੀ ਵੀ ਸ਼ੁਰੂ ਕਰਾਂਗੇ। ਸਿਡਨੀ ਤਾਂ ਗੁਰੂ ਘਰਾਂ ਨੇ ਸਾਨੂੰ ਇਜਾਜ਼ਤ ਦਿੱਤੀ ਹੈ ਵੀ ਤੁਸੀਂ ਸਿੱਧਾ ਪਾਇਲਟ ਆ ਜਿਹੜਾ ਅਖਬਾਰਾਂ ਦਾ ਇੱਥੇ ਭੇਜ ਦਿਆ ਕਰੋ, ਪਰ ਪ੍ਰੋਬਲਮ ਇਹੀ ਆਉਂਦੀ ਹੈ ਜੀ ਜਦੋਂ ਛਪਾਉਣੇ ਆ ਤੇ ਉਹਦੇ ਤੇ ਉਹ ਛਪਦਾ ਮੁਫ਼ਤ ਨਹੀਂ ਹੈ ਤੇ ਪਰ ਵੰਡਣਾ ਮੁਫ਼ਤ ਪੈਂਦਾ। ਇਹ ਕੁਝ ਇੱਕ ਕਾਰਨਾਂ ਕਰਕੇ ਪੰਜਾਬੀ ਅਖਬਾਰ ਦੀ ਹੁਣ ਅੱਜ ਜੇ ਗੱਲ ਛਿੜ ਪਈ, ਕੋਈ ਖਬਰਾਂ ਆਉਣੀਆਂ ਨਹੀਂ ਸੀ ਕਰਨ ਦੀਆਂ, ਤਾਂ ਫਿਰ ਮੈਂ ਸੋਚਿਆ ਵੀ ਸਾਰੇ ਸਰੋਤਿਆਂ ਨਾਲ ਵੀ ਸਾਡਾ ਜਿਹੜਾ ਇੱਕ ਪਰਿਵਾਰ ਆ, ਜਿਹੜਾ ਕਰਮਣ ਅਦਾਰਾ ਇਸ ਅਦਾਰੇ ਦਾ ਇੱਕ ਪਰਿਵਾਰ ਆ, ਸਾਰੇ ਪਰਿਵਾਰ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਕੀ ਕੀ ਕੰਮ ਕਰ ਰਹੇ ਹਾਂ, ਕਿਸ ਕਿਸ ਪੱਧਰ ਤੇ ਕਰ ਰਹੇ ਹਾਂ ਤੇ ਕੀ ਉਹਨਾਂ ਦੇ ਬੈਨੀਫਿਟ ਆ, ਕੀ ਉਹਨਾਂ ਦੇ ਨੁਕਸਾਨ ਆ ਤੇ ਕਿਵੇਂ ਉਹ ਸਾਡਾ ਸਹਿਯੋਗ ਦੇ ਸਕਦੇ ਆ। ਅਸੀਂ ਜੇ ਚਾਹੀਏ ਹੁਣ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਪੰਜਾਬ ਦੇ ਵਿੱਚ ਕੀ ਹੈ ਸਪਲੀਮੈਂਟ ਕੱਢ ਲੈਂਦੇ ਆ 1 ਸਾਲ ਤੋਂ ਇੱਕ, ਉਹ ਸਪਲੀਮੈਂਟ ਦੇ ਵਿੱਚ ਪੈਸੇ ਕਾਫੀ ਬਣ ਜਾਂਦੇ ਆ ਤੇ ਉਹਦੇ ਨਾਲ ਫਿਰ ਤੁਸੀਂ ਚੱਲਦਾ ਰਹਿੰਦਾ। ਮੈਨੂੰ ਇਹ ਵੀ ਲੋਕਾਂ ਨੇ ਬਹੁਤ ਆਈਡੀਏ ਦਿੱਤੇ ਵੀ ਤੁਸੀਂ ਸਾਲ ਤੋਂ ਇੱਕ ਸਾਲ ਤੋਂ ਨਹੀਂ ਹਰ ਮਹੀਨੇ ਇੱਕ ਸ਼ਹਿਰ ਦਾ ਸਪਲੀਮੈਂਟ ਰੱਖ ਲਿਆ ਕਰੋ ਤੇ ਪੰਜ ਛੇ ਤਾਂ ਸ਼ਹਿਰ ਹੈਗੇ ਆ ਸਾਲ ਚ, ਇਹ ਵਾਰੀ ਇੱਕ ਵਾਰੀ ਰੱਖ ਲਏ ਤਾਂ ਛੇ ਮਹੀਨੇ ਤਾਂ ਐਂ ਨਿਕਲ ਜਾ ਕਰਨਗੇ, ਇੱਕ ਦੋ ਗਵਰਨਮੈਂਟ ਦੇ ਸਪਲੀਮੈਂਟ ਰੱਖ ਲਏ ਤੇ ਉਹਦੇ ਨਾਲ ਤੁਹਾਡਾ ਪੇਪਰ ਦਾ ਜਿਹੜਾ ਖਰਚਾ ਨਿਕਲਦਾ ਰਹੂਗਾ। ਪਰ ਮੇਰੀ ਜਿਹੜੀ ਸੋਚ ਸ਼ੁਰੂ ਤੋਂ ਇਹ ਰਹੀ ਆ ਵੀ ਅਸੀਂ ਕਿਸੇ ਬੰਦੇ ਤੋਂ ਜੇ ਏਦਾਂ ਪੈਸੇ ਲੈਣੇ ਆ ਜਾਂ ਏਦਾਂ, ਜੇ ਮੈਂ ਹੁਣ ਅੱਜ ਵੀ ਜੇ ਆਪਣੇ ਲਿਸਨਰ ਨੂੰ ਕਹਾਂ ਵੀ ਭਾਈ ਸਾਨੂੰ ਪੈਸਿਆਂ ਦੀ ਲੋੜ ਹੈ ਇਸ ਚੀਜ਼ ਦੇ, ਤਾਂ ਮੈਨੂੰ ਉਮੀਦ ਆ ਵੀ ਕੋਈ ਵੀ ਨਹੀਂ ਜਵਾਬ ਦਿੰਦਾ, ਸੌ ਸੌ ਪੰਜਾਹ ਪੰਜਾਹ ਨੂੰ ਹੁਣ ਪੰਜ ਮਿੰਟ ਚ ਪਾ ਦੇਣਗੇ ਅਕਾਊਂਟ ਦੇ ਵਿੱਚ। ਪਰ ਉਹ ਉਹ ਇੱਕ ਨਾ ਤਾਂ ਇਨਸਾਫ਼ ਆ, ਨਾ ਉਸ ਪੈਸੇ ਨਾਲ ਜਿਹੜਾ ਮੈਂ ਚਲਾਉਣਾ ਚਾਹੁੰਦਾ ਤੇ ਨਾ ਉਹ ਚੀਜ਼ ਇੱਕ ਸਹੀ ਤਰੀਕਾ। ਤਰੀਕਾ ਇਹ ਹੈ ਵੀ ਜੇ ਕੋਈ ਅਖਬਾਰ ਦੇ ਵਿੱਚ ਮੰਨ ਲਓ $100 ਦੀ ਐਡ ਦਿੰਦਾ ਮਹੀਨੇ ਦੀ ਤੇ ਉਹਨੂੰ ਮਹੀਨੇ ਦਾ $1,000 ਦਾ ਬੈਨੀਫਿਟ ਹੋਣ ਲੱਗ ਗਿਆ ਉਹ $100 ਨਾਲ, ਤਾਂ ਉਹ ਲੰਮਾ ਟਾਈਮ ਤੁਹਾਡੇ ਨਾਲ ਖੜੂਆ, ਤਾਂ ਹੀ ਉਹਨੂੰ ਉਹਨੂੰ ਕੋਈ ਦਿੱਕਤ ਨਹੀਂ ਆਉਣੀ। ਜਿਵੇਂ ਹੁਣ ਮੰਨ ਲਓ ਸਾਨੂੰ ਪੇਪਰ ਨੂੰ ਰੇਡੀਓ ਨੂੰ ਜਸਪਾਲ ਸੰਧੂ ਐਡ ਦੇ ਰਹੇ ਆ, ਤਾਂ ਜਸਪਾਲ ਸੰਧੂ ਦਾ ਤੁਸੀਂ ਸ਼ੁਰੂ ਤੋਂ ਦੇਖੋ ਉਹਨਾਂ ਦੀ ਐਡ ਲੱਗੀ ਹੋਈ ਹੈ ਤੇ, ਪਰ ਉਹਨਾਂ ਦੀ ਇੱਕ ਗੱਲ ਆ, ਉਹ ਇੱਕ ਗੱਲ ਕਹਿੰਦੇ ਹੁੰਦੇ ਆ ਕਈ ਵਾਰੀ ਮੈਨੂੰ ਕਹਿੰਦੇ ਆ ਇਸ 2 ਮਹੀਨੇ ਨਾ ਛਾਪਿਓ ਯਾਰ, ਕਹਿੰਦੇ ਬੜਾ ਕੰਮ ਆ ਤੇ ਕੰਮ ਨਹੀਂ ਸਾਥੋਂ ਪੂਰਾ ਆ ਰਿਹਾ। ਵੀ ਕਹਿੰਦਾ ਭਾਵਾ ਜੀ ਉਹਨਾਂ ਨੂੰ ਕੰਮ ਮਿਲ ਰਿਹਾ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈਗੀ। ਗਰੇਵਾਲ ਬ੍ਰਦਰ ਆ ਸਾਨੂੰ ਉਹਨਾਂ ਨੇ ਚਲੋ ਕਹਿੰਦੇ ਵੀ ਸਾਡੇ ਸਾਡਾ ਇੱਕ ਫੰਡ ਆ ਹੁੰਦਾ ਜੀ ਅਸੀਂ ਐਡ ਕਰ ਸਕਦੇ, ਉਹਨਾਂ ਨੇ ਪਰਮਾਨੈਂਟ ਐਡ ਦੇ ਰੱਖੀ ਹੈ ਸਾਨੂੰ। ਸੋ ਇੱਦਾਂ ਕਰਕੇ ਜਦੋਂ ਉਹ ਬਿਜ਼ਨਸ ਜਿਹੜੇ ਬਿਜ਼ਨਸ ਨੂੰ ਕੋਈ ਲਾਹਾ ਹੋਊਗਾ ਉਹੀ ਲੰਮਾ ਟਾਈਮ ਚੜੂਗਾ। ਮੂੰਹ ਮਲਾਜਿਆਂ ਨਾਲ ਠੀਕ ਆ ਵੀ ਭਾਈ ਬਾਈ ਨੇ ਕਿਹਾ, ਅਮਨ ਨੇ ਕਿਹਾ, ਸਰਬਜੀਤ ਨੇ ਕਿਹਾ, ਮਿੰਟੂ ਨੇ ਕਿਹਾ ਤੇ ਅਸੀਂ ਦੇ ਦਈਏ ਐਡ, ਉਹ ਮਹੀਨਾ 2 ਮਹੀਨੇ 4 ਮਹੀਨੇ ਤਾਂ ਦੇ ਸਕਦਾ, ਪਰ ਉਹ ਮੂੰਹ ਮਲਾਜੇ ਨਾਲ ਤੁਸੀਂ ਨਹੀਂ ਐਡ ਕਿਸੇ ਤੋਂ ਲੈ ਸਕਦੇ, ਨਾ ਦੇਣੀ ਚਾਹੀਦੀ ਹੈ। ਇਹ ਸਾਡੀ ਪਾਲਿਸੀ ਨਹੀਂ ਰਹੀ, ਸਾਡੀ ਪਾਲਿਸੀ ਇਹ ਹੈ ਵੀ 100-10 ਪੈਸੇ ਸਾਨੂੰ ਮਿਲ ਕੇ ਜੇ ਕਿਸੇ ਨੂੰ 1 ਰੁਪਿਆ ਮਿਲਦਾ ਤਾਂ ਹੀ ਉਹ ਲੰਮਾ ਟਾਈਮ ਖੜੂਆ। ਇਸੇ ਲਈ ਅੱਜ ਤੱਕ ਅਸੀਂ ਕਿਸੇ ਕੋਲ ਅਪਰੋਚ ਨਹੀਂ ਕੀਤੀ ਐਡਵਰਟਾਈਜਮੈਂਟ ਦੇ ਮਾਮਲੇ ਦੇ ਵਿੱਚ। ਜਿਹੜਾ ਬੰਦਾ ਖੁਦ ਆ ਕੇ ਅਪਰੋਚ ਕਰਦਾ ਉਹਨੂੰ ਅਸੀਂ ਜ਼ਰੂਰ ਆਪਦੇ ਬਣਦਾ ਦਿੰਦੇ ਹਾਂ, ਪਰ ਦੂਜੇ ਪਾਸੇ ਥੋੜਾ ਜਿਹਾ ਚੂਜ਼ੀ ਹੋਣਾ ਪੈ ਗਿਆ। ਸ਼ੁਰੂ 'ਚ 1-2 ਗਲਤੀਆਂ ਹੋਈਆਂ, 1-2 ਇੱਕ ਮਾਈਗ੍ਰੇਸ਼ਨ ਏਜੰਟ ਦੀ ਮੈਂ ਐਡ ਲਾ ਬੈਠਾ ਅਖਬਾਰ ਦੇ ਵਿੱਚ ਵੀ ਲਾਈ, ਆਪਾਂ ਰੇਡੀਓ 'ਚ ਵੀ ਲਾਈ, ਕੈਨੇਡਾ ਭੇਜਦਾ ਸੀ ਬੰਦਾ ਜਿਹਦਾ ਆਸਟ੍ਰੇਲੀਆ, ਤੇ ਉਸ ਬੰਦੇ ਨੇ ਬਹੁਤ ਸਾਰੇ ਜਿਹੜੇ ਕੇਸ ਖਰਾਬ ਕੀਤੇ। ਪਰ ਮੈਨੂੰ ਬੜਾ ਦੁੱਖ ਹੋਇਆ ਉਸ ਗੱਲ ਦਾ ਤੇ ਜਿਹੜੇ ਵੀ ਕੇਸ ਦਾ ਮੈਨੂੰ ਪਤਾ ਲੱਗਦਾ ਗਿਆ ਤੇ ਮੈਂ ਉਹਦੇ ਵਿੱਚ ਖੁਦ ਆਪ ਇਨਵੋਲਵ ਹੋ ਕੇ ਉਹਦੇ ਪੈਸੇ ਮੜਵਾਏ ਆ, ਤੇ ਜਾਂ ਫਿਰ ਮੈਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਉੱਥੇ ਆਪਦੇ ਆਪ ਨੂੰ ਕਿਤੇ ਨਾ ਕਿਤੇ ਦੋਸ਼ੀ ਗਰਦਾਨ ਨਾ ਵੀ ਸਾਨੂੰ ਉਹ ਐਡ ਦੇਖ ਕੇ ਲਾਉਣੀ ਚਾਹੀਦੀ ਸੀ ਇਹੋ ਜਿਹੇ ਗਲਤ ਫਰੋਡੀ ਬੰਦੇ ਦੀ, ਤੇ ਲੋਕਾਂ ਨੇ ਤਾਂ ਦੇਖ ਲਿਆ ਵੀ ਹਰਮਨ ਰੇਡੀਓ ਤੇ ਚੱਲ ਰਹੀ ਹੈ ਜੀ, ਪੰਜਾਬੀ ਅਖਬਾਰ ਤੇ ਚੱਲ ਰਹੀ ਹੈ, ਤੇ ਸਾਨੂੰ ਉਹਨਾਂ ਨਾਲ ਜੁੜਨਾ ਚਾਹੀਦਾ, ਉਹ ਤਾਂ ਸਾਡੇ ਮੂੰਹ ਨੂੰ ਜੁੜ ਰਹੇ ਸੀ ਤੇ ਪਰ ਉਹ ਗਲਤ ਸੀਗੇ। ਸੋ ਇਹੋ ਜਿਹੇ ਬੰਦੇ ਤਾਂ ਸਾਨੂੰ ਰੋਜ਼ ਹੀ ਅਪਰੋਚ ਕਰਦੇ ਆ ਜੀ। ਦੇਖੋ ਇੱਕ ਚਮਤਕਾਰੀ ਬਾਬਾ ਮੈਨੂੰ ਬਹੁਤ ਵਾਰੀ ਉਹਨੇ ਅਪਰੋਚ ਕੀਤਾ, ਮੈਂ ਜੋ ਨਾ ਮੰਨਿਆ ਤਾਂ ਉਹਨੇ ਆਖਿਆ ਵੀ ਮੈਂ ਅਮਨਦੀਪ ਨੂੰ ਮਨਾ ਕੇ ਦੇਣਾ, ਫਿਰ ਉਹ ਅਮਨਦੀਪ ਨੂੰ ਕਾਲਾਂ ਕਰਨ ਲੱਗ ਗਏ ਤਾਂ, ਪਰ ਜਦੋਂ ਉਹਨੇ ਦੇਖਿਆ ਵੀ ਤਾਂ ਉਹੀ ਆਵਾਜ਼ ਬੋਲਦੇ ਆ, ਇਹ ਨਹੀਂ ਕਿਤੇ ਸਾਡੇ ਸੂਤ ਆਉਂਦੇ, ਤਾਂ ਫਿਰ ਉਹਨਾਂ ਨੇ ਸਾਨੂੰ ਉਹ ਹਟਿਆ ਕਾਲਾਂ ਕਰਨ ਤੇ ਨਹੀਂ। ਉਹ ਮੈਨੂੰ ਇੱਥੋਂ ਤੱਕ ਕਹਿਤਾ ਸੀ ਵੀ 1 ਸਾਲ ਦਾ ਤੁਹਾਡਾ ਟੋਟਲ ਜਿੰਨਾ ਖਰਚਾ ਉਹਦਾ ਮੈਨੂੰ ਬਿੱਲ ਭੇਜ ਦਿਓ, ਮੈਂ ਐਡਵਾਂਸ ਤੁਹਾਡੇ ਐਕਸਚੇਂਜ ਚ ਉਸ ਚ ਪਾ ਦੇਣਾ ਅਕਾਊਂਟ ਚ, ਤੇ ਤੁਸੀਂ ਮੈਨੂੰ ਸਿਰਫ ਇੱਕ ਬੈਕ ਪੇਜ ਦੇ ਦਿਓ, ਬਾਕੀ 31 ਪੇਜਾਂ ਤੇ ਕੁਛ ਮਰਜ਼ੀ ਛਾਪੀ ਜਾਓ। ਸੋ ਦੇਖ ਲਓ ਕਿੰਨਾ ਕਿੰਨਾ ਬੈਨੀਫਿਟ ਹੋ ਜਾਣਾ ਸੀ। ਮੈਂ ਖਾਤਾ ਖਰਚਾ ਬਣਾ ਕੇ 1000 ਵੱਧ ਹੀ ਭੇਜ ਦਿੰਦਾ ਤਾਂ ਉਹਨੇ ਉਹ ਵੀ ਪਾ ਦੇਣਾ ਸੀਗਾ ਤੇ, ਪਰ ਅਸੀਂ ਉਹ ਚਮਤਕਾਰੀ ਬਾਬੇ ਨੂੰ ਕਿਹਾ ਵੀ ਨਹੀਂ ਸੋਰੀ, ਅਸੀਂ ਔਖੇ ਸੌਖੇ ਦਿਹਾੜੀ ਕਰ ਲਾਂਗੇ, ਕੰਮ ਕਰ ਲਾਂਗੇ, ਤੇ ਜਾਂ ਜਿਹੜਾ ਕੋਈ ਲੋੜਵੰਦ ਆ ਜਿਹਨੂੰ ਜਿਹਦੀ ਸਹੀ ਐਡ ਆ ਉਹਦੀ ਉਹਦੀ ਐਡ ਕਰ ਲਾਂਗੇ, ਪਰ ਅਸੀਂ ਇਹ ਨਹੀਂ ਕਰਨਾ ਵੀ ਕਿਸੇ ਨੂੰ ਮੂਰਖ ਨਹੀਂ ਬਣਾਉਣਾ। ਸੋ ਇਹ ਜਿਹੜੀ ਅਦਾਰੇ ਦੀ ਜਿਹੜੀਆਂ ਪਿਛਲੀਆਂ ਕੁਝ ਇੱਕ ਗੱਲਾਂ, ਕਈ ਵਾਰੀ ਅਸੀਂ ਬਾਹਰਲੀਆਂ ਗੱਲਾਂ ਤਾਂ ਸਾਰੇ ਜਾਣਦੇ ਹਾਂ, ਸਾਰੇ ਇੱਕ ਦੂਜੇ ਤੋਂ ਕੋਈ ਚੀਜ਼ ਲੁਕੀ ਨਹੀਂ ਹੈ, ਪਰ ਅੰਦਰਲੀਆਂ ਗੱਲਾਂ ਇਹੀ ਹੈ ਜੀ ਵੀ ਜਦੋਂ 10 ਤਰੀਕ ਆ ਜਾਂਦੀ ਨਾ ਤਨਖਾਹ ਦੇਣੀ ਹੁੰਦੀ ਆ, ਉਦੋਂ ਸਰਬਜੀਤ ਨੂੰ ਪੁੱਛੋ ਵੀ ਉਹਨੂੰ ਕਿਵੇਂ ਮੁੜਕਾ ਆਉਂਦਾ, ਜਾਂ ਅਮਨ ਨੂੰ ਪੁੱਛੋ ਜਾਂ ਭਾਈ ਮੈਨੂੰ ਪੁੱਛੋ ਵੀ ਅਸੀਂ ਕਿਵੇਂ ਜਾ ਕੇ ਖਰੇ ਉਤਰਦੇ ਹਾਂ, ਕਿਵੇਂ ਪੂਰੇ ਉਤਰਦੇ ਹਾਂ, ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਸ ਬੰਦੇ ਦੀ ਤਾਂ ਰੋਜ਼ੀ ਰੋਟੀ ਹੈ ਜੀ, ਉਸ ਬੰਦੇ ਨੂੰ ਤਾਂ ਪੇ ਤਾਂ ਦੇਣੀ ਪੈਣੀ ਹੈ ਨਾ। ਤੇ ਪ੍ਰਿੰਟਿੰਗ ਪ੍ਰੈਸ ਵਾਲਿਆਂ ਦਾ ਸਿਸਟਮ ਹੀ ਇਹ ਹੈ ਜੀ ਵੀ ਜਦੋਂ ਤੁਸੀਂ ਜੇ ਉਹਨਾਂ ਨੂੰ ਪਹਿਲਾਂ ਪੈਸੇ ਟ੍ਰਾਂਸਫਰ ਕਰਕੇ ਈਮੇਲ ਭੇਜਤੀ ਤੇ ਉਦੋਂ ਬਾਅਦ ਉਹ ਪ੍ਰੈਸ ਤੇ ਚੜਾਉਂਦੇ ਆ ਜੀ ਅਖਬਾਰ, ਉਦੋਂ ਪਹਿਲਾਂ ਅਖਬਾਰ ਪ੍ਰੈਸ ਤੇ ਨਹੀਂ ਚੜਦਾ। ਸੋ ਪੈਸਿਆਂ ਤੋਂ ਬਿਨਾਂ ਕਿਤੋਂ ਨਹੀਂ ਸਰ ਸਕਦਾ, ਪਰ ਕਰੀਏ ਕਿ ਇਹ ਸਿੱਧੇ ਤਰੀਕੇ ਨਾਲ ਮਿਲਦੇ ਨਹੀਂ ਤੇ ਅਸਿੱਧੇ ਤਰੀਕੇ ਨਾਲ ਅਸੀਂ ਲੈਂਦੇ ਨਹੀਂ। ਸੋ ਫਿਰ ਇਹਦਾ ਇਹੀ ਤਰੀਕਾ ਜੀ ਵੀ ਸਲੋ ਚੱਲ ਪਓ, ਹੌਲੀ ਹੌਲੀ ਚੱਲ ਪਓ। ਜਿੱਥੇ 4 ਸਾਲਾਂ 'ਚ ਪੰਜਾਬੀ ਅਖਬਾਰ ਨੇ ਆਪਦੀ ਹੋਂਦ ਬਣਾਈ ਆ ਤੇ 8,000 ਦੀ ਗਿਣਤੀ ਦੇ ਵਿੱਚ ਮੈਂ ਗਰੰਟੀ ਕਰਦਾ ਆਸਟ੍ਰੇਲੀਆ 'ਚ ਕੋਈ ਵੀ ਅਖਬਾਰ ਨਹੀਂ ਛਪਦਾ, ਪਰ ਅਸੀਂ ਛਾਪ ਰਹੇ ਹਾਂ। ਤਾਂ ਉਹ ਅਖਬਾਰ ਜੇ ਸਿਡਨੀ ਜਾਣਾ ਸ਼ੁਰੂ ਹੋ ਜਾਂਦਾ ਤਾਂ ਗਿਣਤੀ 10 ਤੋਂ ਵੀ ਉੱਤੇ ਟੱਪ ਜਾਣੀ ਆ। ਤੇ ਇਹ ਇੰਨੀ ਗਿਣਤੀ ਦੇ ਵਿੱਚ ਹੁਣ ਤੱਕ 10-7-8-10 ਅਖਬਾਰ ਕੋਸ਼ਿਸ਼ ਹੋ ਚੁੱਕੀ ਹੈ, ਨਿਕਲਦੇ ਰਹੇ ਆ, ਪਰ ਅਖੀਰ ਹੱਥ ਖੜੇ ਹੋ ਗਏ ਆ। ਤੇ ਪਰ ਅਸੀਂ 4 ਸਾਲਾਂ ਦੇ ਉੱਤੋਂ ਤਕਰੀਬਨ ਜਿੱਦਣ ਸ਼ੁਰੂ ਕੀਤਾ ਸੀ 2000 ਅਖਬਾਰ ਤੋਂ ਸ਼ੁਰੂ ਕੀਤਾ ਸੀ ਤੇ ਕਰਦੇ ਕਰਾਉਂਦੇ 8000 ਤੱਕ ਪਹੁੰਚੇ ਆ। ਸੋ ਪਿੱਛੇ ਨਹੀਂ ਹਟੇ, ਅੱਗੇ ਹੀ ਆ, ਚਾਹੇ ਉਹ ਆਪਦੀ ਜੇਬ ਚੋਂ ਹੀ ਆਪਦੇ ਜਵਾਕਾਂ ਦੇ ਮੂੰਹ ਚੋਂ ਕੱਢ ਕੇ ਪਾ ਰਹੇ ਆ ਤੇ ਚਾਹੇ ਉਹ ਆਪਦਾ ਮਿਹਨਤ ਦੀ ਕਮਾਈ ਨਾਲ ਚਲਾ ਰਹੇ ਆ, ਪਰ ਕੁੱਲ ਮਿਲਾ ਕੇ ਜਿਹੜੀ ਨੀਯਤ ਨੀਤੀ ਜਿਹੜੀ ਸਾਡੀ ਪੰਚ ਲਾਈਨ ਆ ਉਹਨੇ ਪਿੱਛੇ ਨਹੀਂ ਸਾਨੂੰ ਮੋੜਿਆ।
ਜੀ ਬਿਲਕੁਲ ਜੀ, ਜਜ਼ਬਾ ਆ ਤੇ ਹਿੰਮਤ ਹੌਸਲਾ ਜਿਹੜਾ ਉਹ ਛੱਡਿਆ ਨਹੀਂ ਆਪਾਂ ਕਿਤੇ ਵੀ। ਤੇ ਬਰਾੜ ਸਾਹਿਬ, ਵੈਸੇ ਵੀ ਜਿਵੇਂ ਗੱਲ ਆਉਂਦੀ ਆ ਕਿ ਜਿਹੜੇ ਸਾਡੇ ਸਹਿਯੋਗੀ ਆ ਜਿਹੜੇ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਆ ਹਨਾ, ਤੇ ਉਹਨਾਂ ਨੇ ਵੀ ਕਿਤੇ ਵੀ ਆਪਣੀ ਬਾਂਹ ਜਿਹੜੀ ਆ ਖਿੱਚੀ ਨਹੀਂ ਆ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਆਪਣੇ ਹੋਰ ਵੀ ਜਿਹੜੇ ਪ੍ਰੋਜੈਕਟਸ ਆ ਉਹ ਆਪਾਂ ਵਧਾ ਰਹੇ ਆ, ਤੇ ਮੈਨੂੰ ਲੱਗਦਾ ਕਿ ਸਹਿਯੋਗ ਦੀ ਜਿਹੜੀ ਲੋੜ ਆ ਉਹ ਤਾਂ ਹਮੇਸ਼ਾ ਰਹਿੰਦੀ ਆ। ਤੇ ਜਿਹੜੇ ਲੋਕ ਜਿਹੜੇ ਦੋਸਤ ਸਾਡੇ ਨਾਲ ਪਰਮਾਨੈਂਟਲੀ ਜੁੜਨਾ ਚਾਹੁੰਦੇ ਆ, ਜਿੱਦਾਂ ਸਾਡੇ ਪਹਿਲੇ ਦੋਸਤ ਜੁੜੇ ਹੋਏ ਆ, ਤੇ ਅਸੀਂ ਉਹਨਾਂ ਨੂੰ ਜ਼ਰੂਰ ਜੀ ਆਇਆਂ ਨੂੰ ਕਹਾਂਗੇ, ਚਾਹੇ ਉਹ ਆਪਣੇ ਕਿਸੇ ਵਪਾਰ ਨੂੰ ਵਧਾਉਣ ਦੇ ਲਈ ਇਸ਼ਤਿਹਾਰ ਦੇ ਰੂਪ ਦੇ ਵਿੱਚ ਸਾਡੇ ਨਾਲ ਜੁੜਨਾ ਚਾਹੁੰਦੇ ਆ, ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹ ਸਾਡੇ ਸਹਿਯੋਗੀ ਬਣਨਾ ਚਾਹੁੰਦੇ ਆ, ਤਾਂ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਆ ਜਦੋਂ ਅਖਬਾਰ ਚੱਲ ਰਹੀ ਆ ਜਾਂ ਰੇਡੀਓ ਚੱਲ ਰਿਹਾ ਹਨਾ, ਆਪਾਂ ਸਾਰੇ ਜਾਣਦੇ ਹਾਂ ਕਿ ਅਸੀਂ ਇੱਥੇ ਜਿੰਨੇ ਜਣੇ ਵੀ ਕੰਮ ਕਰ ਰਹੇ ਹਾਂ ਸਾਰੇ ਹੀ ਵਲੰਟੀਅਰ ਆ, ਕਿਉਂਕਿ ਸਿਰਫ ਕੰਮ ਕਰਨ ਦਾ ਜਜ਼ਬਾ ਆ ਸਾਰਿਆਂ ਦੇ ਵਿੱਚ ਨਾ, ਤੇ ਇੱਕ ਖਿੱਚ ਵੀ ਆ ਜੀ ਸਾਡੇ ਜਿਹੜੇ ਸਰੋਤੇ ਆ ਉਹ ਪਿਆਰ ਇੰਨਾ ਬਖਸ਼ਦੇ ਆ, ਮਾਣ ਬਖਸ਼ਦੇ ਆ ਹਨਾ, ਸੋ ਉਸ ਪਿਆਰ ਤੇ ਮਾਣ ਦੇ ਅਸੀਂ ਖਿੱਚੇ ਇਹ ਸਾਰਾ ਕੁਛ ਕਰਨ ਦੇ ਲਈ ਹਮੇਸ਼ਾ ਤਿਆਰ ਪਰ ਤਿਆਰ ਰਹਿੰਦੇ ਹਾਂ ਹਨਾ, ਚਾਹੇ ਮੁਸ਼ਕਲਾਂ ਜਿਹੜੀਆਂ ਜੀ ਪਿੱਛੇ ਉਹਦੇ ਕਿੰਨੀਆਂ ਵੀ ਚੱਲਦੀਆਂ ਹੁੰਦੀਆਂ ਕਈ ਵਾਰ, ਸੋ ਚਾਹੇ ਪਰਿਵਾਰਕ ਰੁਝੇਵੇਂ ਹੁੰਦੇ ਆ ਚਾਹੇ ਪਰਿਵਾਰਕ ਮੁਸ਼ਕਲਾਂ ਹੁੰਦੀਆਂ, ਪਰ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਇੱਕ ਪਿਆਰ ਤੇ ਸਤਿਕਾਰ ਦੇ ਮਾਰੇ ਹੋਏ ਭੱਜੇ ਆਉਂਦੇ ਹਾਂ ਹਨਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਕੋਸ਼ਿਸ਼ ਕਰਨੇ ਆ ਅਸੀਂ ਆਪਣਾ ਕੁਆਲਿਟੀ ਸਟੈਂਡਰਡ ਜਿਹੜਾ ਉਹ ਦਿਨ ਪਰ ਦਿਨ ਅਸੀਂ ਉੱਪਰ ਲਿਆਈਏ ਹਨਾ, ਤੇ ਉਹ ਕੋਸ਼ਿਸ਼ ਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਆ। ਸੋ ਇਹਦੇ ਲਈ ਮੈਨੂੰ ਲੱਗਦਾ ਕਿ ਦੇਖੋ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਆ ਸਾਨੂੰ ਸਹਿਯੋਗ ਦੇਣ ਵਾਲੇ ਆ ਉਹਨਾਂ ਦਾ ਵੀ ਜੇ ਸਾਡੇ ਨਾਲ ਜਿਹੜਾ ਗੂੜਾ ਰਿਸ਼ਤਾ ਬਣਦਾ ਜਾ ਰਿਹਾ ਤੇ ਇੰਨਾ ਕੁ ਤਾਂ ਉਹ ਵੀ ਸਮਝ ਸਕਦੇ ਆ ਕਿ ਇਹਨਾਂ ਚੀਜ਼ਾਂ ਦੇ ਲਈ ਦੇਖੋ ਅਸੀਂ ਜਿੰਨੀ ਦੇਰ ਤੋਂ ਕਰ ਰਹੇ ਹਾਂ ਵਲੰਟੀਅਰ ਬਹੁਤ ਦੇਰ ਤੋਂ ਕਰਦੇ ਆ ਰਹੇ ਹਾਂ ਤੇ ਹੋ ਸਕਦਾ ਅਸੀਂ ਆਉਣ ਵਾਲੇ ਸਮੇਂ 'ਚ ਵੀ ਕਿੰਨਾ ਅੱਗੇ ਤੱਕ ਇਹ ਚੀਜ਼ ਜਿਹੜੀ ਆ ਉਹ ਜਾਰੀ ਰੱਖਣੀ ਆ। ਪਰ ਕੁਛ ਜਿਹੜੀਆਂ ਬੇਸਿਕ ਚੀਜ਼ਾਂ ਆ ਉਹਨਾਂ ਦੇ ਲਈ ਸਾਨੂੰ ਕੁਛ ਜਿਹੜੇ ਖਰਚੇ ਜਿਵੇਂ ਜਿਹੜਾ ਸਟਾਫ ਜਿਵੇਂ ਤੁਸੀਂ ਗੱਲ ਕੀਤੀ ਆ ਜੀ ਪਟਿਆਲੇ ਦੇ ਵਿੱਚ ਆ ਹਨਾ, ਉਹ ਲੋਕ ਸਿਰਫ ਤਨਖਾਹਾਂ ਦੇ ਉੱਤੇ ਹੀ ਕਿਉਂਕਿ ਅਸੀਂ ਤਾਂ ਫਿਰ ਵੀ ਜਿਹੜੇ ਹੋਰ ਧੰਦੇ ਜਿਹੜੇ ਆ ਉਹ ਕੰਮ ਧੰਦੇ ਕਰ ਰਹੇ ਹਾਂ ਅਸੀਂ ਆਪਣਾ ਸ਼ੌਕ ਪਾਲ ਰਹੇ ਹਾਂ ਮੇਨ, ਪਰ ਉਹ ਲੋਕ ਜਿਹੜੇ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਹੀ ਰੇਡੀਓ ਆ। ਸੋ ਇਸ ਕਰਕੇ ਕਈ ਵਾਰ ਹੁੰਦਾ ਆ ਕਿ ਜਿਹੜੇ ਸਹਿਯੋਗੀ ਆ ਉਹ ਇਹਨਾਂ ਚੀਜ਼ਾਂ ਤੋਂ ਵੀ ਜਾਣੂ ਜ਼ਰੂਰ ਹੋਣ ਹਨਾ, ਸਾਡੇ ਦੋਸਤ ਆ ਜਿਹੜੇ ਸਾਨੂੰ ਸੁਣਨ ਵਾਲੇ ਆ ਜਿਹੜੇ ਸਾਨੂੰ ਸਪੋਰਟ ਕਰਦੇ ਆ ਹਨਾ, ਇਮੋਸ਼ਨਲ ਸਪੋਰਟ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਮੋਸ਼ਨਲ ਸਪੋਰਟ ਤੋਂ ਬਿਨਾਂ ਤਾਂ ਫਿਰ ਅਸੀਂ ਕੁਛ ਵੀ ਕਰਨ ਜੋਗੇ ਨਹੀਂ ਆ, ਪਰ ਜੇ ਕੋਈ ਇਹੋ ਜਿਹੀ ਸਪੋਰਟ ਵੀ ਕਰਨ ਦੇ ਲਈ ਸਾਡੇ ਨਾਲ ਜੁੜਦਾ ਤੇ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ।
ਜੀ ਬਿਲਕੁਲ, ਮਤਲਬ ਦੇਖੋ ਜਿਹੜਾ ਕਹਿੰਦੇ ਨੇ ਹੁੰਦੇ ਇੱਕ ਹੈ ਤਾਂ ਇਹ ਥੋੜੀ ਜੀ ਹਲਕੀ ਗੱਲ ਤੇ ਪਰ ਫਿਰ ਵੀ ਉਹ ਮੈਨੂੰ ਕਈ ਵਾਰੀ ਮਜ਼ਾਕ ਚ ਸੁਣਾਉਣੀ ਪੈਂਦੀ ਹੈ। ਸਾਡੇ ਨਾ ਇੱਕ ਗੁਰੂ ਘਰ ਦੇ ਗਿਆਨੀ ਸਨ ਤੇ ਕਾਫੀ ਵਿਚਾਰੇ ਸੀ ਤਾਂ ਜ਼ਿਮੀਦਾਰ ਤੇ, ਪਰ ਕੋਈ ਇੱਕ ਪੀੜੀ ਮਾੜੀ ਨਿਕਲ ਜਾਂਦੀ, ਉਹਨਾਂ ਨੇ ਜ਼ਮੀਨ ਜਮੂਨ ਵੇਚਤੀ ਤੇ ਉਹਨਾਂ ਕੋਲੇ ਕੋਈ ਜਿਹੜੇ ਜਵਾਕਾਂ ਕੋਲੇ ਕੋਈ ਸਾਧਨ ਨਾ ਰਿਹਾ ਤੇ ਉਹਨਾਂ ਨੇ ਚਲੋ ਜੀ ਪਾਠ ਦੀ ਸੰਥਿਆ ਲਈ ਤੇ ਗੁਰੂ ਘਰ ਜਿਹੜਾ ਪਾਠ ਕਰਨਾ ਸ਼ੁਰੂ ਕਰਤਾ ਲੋਕਾਂ ਦੇ ਅਖੰਡ ਪਾਠ ਸਧਾਰਨ ਪਾਠ ਨਾਲ, ਚਲੋ ਆਪਦਾ ਰੋਜ਼ੀ ਰੋਟੀ ਦਾ ਉਹਨਾਂ ਨੇ ਸਾਧਨ ਕਰ ਲਿਆ। ਤਾਂ ਉਸ ਦੌਰਾਨ ਇੱਕ ਅੱਧਾ ਕੋਈ ਪਸ਼ੂ ਵੀ ਰੱਖ ਲਿਆ, ਗਾਂ ਰੱਖ ਲਈ ਤੇ ਉਹ ਗਾਂ ਲਈ ਕਿਤੇ ਹਰਾ ਲੈਣ ਚਲੇ ਜਾਂਦੇ ਤੇ ਉਹ ਰਾਹ ਚ ਕਿਸੇ ਦੀ ਬਰਸੀਨ ਸੀਗੀ ਤੇ ਉਹ ਵੱਢਣ ਲੱਗ ਗਏ। ਵੀ ਉਹਨੂੰ ਚੋਰੀ ਵੀ ਨੀ ਕਿਹਾ ਜਾ ਸਕਦਾ, ਜਾ ਕੇ ਸਾਈਕਲ ਖੜਾਇਆ ਤੇ ਉਹ ਬਰਸੀਨ ਵੱਢਣ ਲੱਗ ਗਏ ਤੇ ਜਦੋਂ ਬਰਸੀਨ ਵੱਢ ਰਹੇ ਸੀ ਨਾਲ ਨਾਲ ਜਪਜੀ ਸਾਹਿਬ ਦਾ ਪਾਠ ਕਰ ਰਹੇ ਸੀ। ਤਾਂ ਉਹ ਜਦੋਂ ਪਾਠ ਕਰ ਰਹੇ ਸੀਗੇ ਤਾਂ ਉਹ ਕਹਿੰਦੇ ਉੱਥੇ ਮੌਕੇ ਤੇ ਬੰਦਾ ਪਹੁੰਚ ਗਿਆ ਜਿਹੜਾ ਖੇਤ ਵਾਲਾ ਜ਼ਿਮੀਦਾਰ ਸੀ, ਉਹ ਆ ਕੇ ਆਦਾ ਕਹਿੰਦਾ ਗਿਆਨੀ ਜੀ ਕਹਿੰਦਾ ਤੁਹਾਨੂੰ ਸ਼ਰਮ ਨੀ ਆਉਂਦੀ ਵੀ ਨਾਲੇ ਪਾਠ ਕਰੀ ਜਾਂਦੇ ਨਾਲੇ ਚੋਰੀ ਕਰੀ ਜਾਂਦੇ ਹੋ। ਉਹ ਆਦਾ ਭਾਈ ਪਾਠ ਮੈਂ ਆਪਦੀ ਖੁਰਾਕ ਲਈ ਕਰਦਾ, ਆਪਦੀ ਰੂਹ ਲਈ ਖੁਰਾਕ ਲਈ ਕਰਦਾ, ਪਰ ਗਾਂ ਤਾਂ ਪੱਠੇ ਖਾ ਕੇ ਰੱਜੂਗੀ ਨਾ ਤੇ ਮੈਂ ਉਹਦੇ ਲਈ ਪੱਠੇ ਵੱਢੀ ਜਾਂਦਾ, ਮੈਂ ਤਾਂ ਆਪਦੇ ਕਰਮ ਕਰੀ ਜਾਂਦਾ ਕਹਿੰਦੇ। ਸੋ ਕਹਿਣ ਦਾ ਭਾਅ ਇਹ ਆਇਆ ਵੀ ਜੇ ਹੁਣ ਅਸੀਂ ਗੱਲ ਇਹ ਗੱਲ ਕਰਦੇ ਹਾਂ ਵੀ ਜੇ ਕੋਈ ਅਦਾਰਾ ਚਲਾਉਣਾ ਵਲੰਟੀਅਰ, ਅਸੀਂ ਤਨ ਮਨ ਨਾਲ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜਿਹੜੇ ਜੁੜੇ ਆ ਤੇ ਉਹ ਕੰਮ ਕਰੀ ਜਾਂਦੇ ਆ, ਪਰ ਨਾਲ ਕਿਤੇ ਨਾ ਕਿਤੇ ਧਨ ਵੀ ਇੱਕ ਜਿਹੜੀ ਜ਼ਰੂਰਤ ਆ, ਜਿਹੜੀ ਉਹਨਾਂ ਲੋਕਾਂ ਦੀ ਤਾਂ ਜ਼ਰੂਰਤ ਹੈਗੀ ਹੈ ਨਾ ਜਿਹੜੇ ਲੋਕਾਂ ਦੀ ਫੁੱਲ ਟਾਈਮ ਜੋਬ ਇਹ ਆ। ਸੋ ਇਸ ਕਰਕੇ ਅਸੀਂ ਥੋੜੀ ਜਿਹੀ ਇਸ ਚੀਜ਼ ਦੇ ਵਿੱਚ ਜ਼ਰੂਰ ਲੋਕਾਂ ਸਾਰੇ ਸੱਜਣਾ ਮਿੱਤਰਾਂ ਨੂੰ ਕਹਿਣੇ ਆ ਵੀ ਜੇ ਕਿਤੇ ਵੀ ਕਿਸੇ ਕਿਸਮ ਦਾ ਬਿਜ਼ਨਸ ਕਰਦੇ ਆ ਤਾਂ ਆਪਣੇ ਬਿਜ਼ਨਸ ਨੂੰ ਵੀ ਪ੍ਰਮੋਟ ਕਰੋ ਤੇ ਉਸ ਬਿਜ਼ਨਸ ਦੇ ਪ੍ਰਮੋਸ਼ਨ ਦੇ ਜ਼ਰੀਏ ਜਿਹੜਾ ਅਦਾਰਾ ਵੀ ਚੱਲਦਾ ਰਹੇ ਜੇ। ਤੇ ਕਈ ਵਾਰ ਕੀ ਹੁੰਦਾ ਜਿਵੇਂ ਬਹੁਤ ਸਾਰੇ ਮੈਂ ਦੇਖਿਆ ਅਦਾਰੇ ਇਹੋ ਜਿਹੇ ਆ ਜਿਹਨਾਂ ਨੂੰ ਨਾ ਸਾਲ ਦਾ 10-10, 20-20 ਹਜ਼ਾਰ ਦਾ ਬਜਟ ਮਿਲਦਾ ਜਿਹੜੀ ਕਿ ਉਹ ਐਡਵਰਟਾਈਜ਼ਮੈਂਟ ਦੇ ਖਰਚੇ ਪਾ ਸਕਦੇ ਆ, ਤਾਂ ਉਹ ਐਡਵਰਟਾਈਜ਼ਮੈਂਟ ਦੇ ਖਰਚੇ ਪਾਉਣ ਵਾਸਤੇ ਉਹਨਾਂ ਨੂੰ 100 ਕੁਛ ਕਰਨਾ ਪੈਂਦਾ। ਤੇ ਜੇ ਤੁਸੀਂ ਜੈਨੂਨ ਹੀ ਐਡਵਰਟਾਈਜ਼ਮੈਂਟ ਕਰ ਲਓ ਤਾਂ ਨਾਲੇ ਤਾਂ ਤੁਹਾਡਾ ਪੁੰਨ ਤੇ ਨਾਲੇ ਫਲੀਆਂ ਤੇ ਨਾਲੇ ਤੁਹਾਡਾ ਕੰਮ ਚ ਵਧਿਆ ਤੇ ਨਾਲੇ ਤੁਸੀਂ ਉਹਨੂੰ ਸਹੀ ਥਾਂ ਤੇ ਯੂਜ਼ ਕਰ ਰਹੇ ਹੋ। ਸੋ ਇਹ ਡਿਪੈਂਡ ਕਰਦਾ ਵੀ ਅਸੀਂ ਸਾਡੀ ਸੋਚ ਕੀ ਕਹਿੰਦੀ ਹੈ। ਅਸੀਂ ਜੇ ਕਿਸੇ ਅਦਾਰੇ ਨਾਲ ਖੜੇ ਆ ਜੜੇ ਆ ਉਹ ਚ ਕਈ ਤਰੀਕੇ ਆ, ਇੱਕ ਤਾਂ ਵਲੰਟੀਅਰ ਹੋ ਜਾਂਦਾ, ਇੱਕ ਦੂਜਾ ਇਹ ਹੋ ਜਾਂਦਾ ਵੀ ਭਾਈ ਜੇ ਤੁਸੀਂ ਬਿਜ਼ਨਸ ਤਰੀਕੇ ਨਾਲ ਵੀ ਜੁੜ ਸਕਦੇ ਹੋ ਨਾ ਵੀ ਤੁਸੀਂ ਆਪਣੇ ਲਾਲਚ ਨੂੰ ਵੀ ਜੁੜ ਸਕਦੇ ਹੋ। ਸੋ ਜੋ ਮਰਜ਼ੀ ਹੈ ਜੀ, ਅਸੀਂ ਤਾਂ ਤੁਹਾਡੇ ਸਾਹਮਣੇ ਜਿਹੜੀ ਆ ਵਿਆਖਿਆ ਪਾਤੀ ਆ, ਜਿਹੜਾ ਵੀ ਸੱਜਣ ਮਿੱਤਰ ਜਿੱਥੇ ਵੀ ਜੁੜਨਾ ਚਾਹੇ ਜੁੜੇ, ਚਾਹੇ ਉਹ ਤਨ ਮਨ ਨਾਲ ਹੀ ਜੁੜੇ ਜੀ, ਕੋਈ ਫਰਕ ਨਹੀਂ ਪੈਂਦਾ। ਤਨ ਮਨ ਨਾਲ ਜੁੜਨ ਦਾ ਅਸੀਂ ਤਰੀਕਾ ਦੱਸਤਾ ਵੀ ਸਿਟੀ ਜਰਨਲਿਜ਼ਮ ਆ ਜਿਹੜਾ ਜਿਹਨੂੰ ਅੱਜ ਕੱਲ ਕਹਿੰਦੇ ਆ, ਤੇ ਉਸ ਨੂੰ ਅਸੀਂ ਪ੍ਰਮੋਟ ਕਰ ਰਹੇ ਆ। ਜਿਹੜੇ ਵੀ ਦੁਨੀਆਂ ਦੇ ਏਰੀਏ ਚ ਰਹਿੰਦੇ ਹੋ ਤੁਸੀਂ ਕੁਝ ਵੀ ਖਬਰ ਭੇਜਣਾ ਚਾਹੁੰਦੇ ਹੋ ਤੇ ਬੜੀ ਤੇਜ਼ੀ ਨਾਲ ਭੇਜਣਾ ਚਾਹੁੰਦੇ ਹੋ, ਮੈਨੂੰ ਨਹੀਂ ਲੱਗਦਾ ਕੋਈ ਵੀ ਅਦਾਰਾ ਵਿਦ ਇਨ 1 ਮਿੰਟ ਤੁਹਾਡੀ ਈਮੇਲ ਨੂੰ ਅਪਡੇਟ ਕਰ ਦੂਗਾ। ਸੋ ਵਿਦ ਇਨ 1 ਮਿੰਟ ਤੁਸੀਂ ਨਿਊਜ਼ ਜੇ ਪਬਲਿਸ਼ ਹੋਣੀ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ ਕਾਲ ਲਾ ਸਕਦੇ ਹੋ, ਅਸੀਂ ਤੁਹਾਡਾ ਸਾਰਾ ਸੈਟਅਪ ਤੁਹਾਨੂੰ ਇੱਕ ਈਮੇਲ ਟ੍ਰਾਇਲ ਦੇ ਤੌਰ ਤੇ ਕਰਕੇ ਦਿਖਾ ਦੇਵਾਂਗੇ ਤੇ ਉਦੋਂ ਬਾਅਦ ਤੁਹਾਨੂੰ ਉਹ ਈਮੇਲ ਡਾਇਰੈਕਟ ਆ ਜਿਹੜੀ ਉਹ ਅਪਡੇਟ ਹੋਣ ਦਾ ਜਿਹੜਾ ਅਸੀਂ ਛੇਤੀ ਤੋਂ ਛੇਤੀ ਉਹਨੂੰ ਬਹੁਤ ਸਮੂਥਲੀ ਜਿਹੜਾ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮਨਵਿੰਦਰਜੀਤ ਜਿਹੜਾ ਫੁੱਲ ਟਾਈਮ ਉੱਥੇ ਬੈਠ ਕੇ ਸਾਰਾ ਦਿਨ ਇਸ ਚੀਜ਼ ਨੂੰ ਵੈਬਸਾਈਟ ਤੇ ਨਿਗਾਹ ਰੱਖਦੇ ਆ, ਤਾਂ ਉਹ ਉਹਨਾਂ ਦੀ ਡਿਊਟੀ ਹੋਊਗੀ ਜੀ ਵੀ ਜਦੋਂ ਵੀ ਨੋਟੀਫਿਕੇਸ਼ਨ ਮੇਰੇ ਕੋਲ ਆਉਂਦਾ ਜਾਂ ਉਹਨਾਂ ਕੋਲ ਆਉਂਦਾ ਤਾਂ ਅਸੀਂ ਨਾਲ ਦੀ ਨਾਲ ਉਹਨੂੰ ਤਸਦੀਕ ਕਰਕੇ ਖਬਰ ਨੂੰ ਤੇ ਉਹਨੂੰ ਜਿਹੜਾ ਅਪਲੋਡ ਕਰ ਦਿਆਂਗੇ। ਸੋ ਇਹ ਵੀ ਇੱਕ ਤਰੀਕਾ ਹੈਗਾ ਜੀ ਜੁੜਨ ਦਾ। ਤੇ ਇਵੇਂ ਰੇਡੀਓ ਨਾਲ ਵੀ ਅਸੀਂ ਰੋਜ਼ ਕਹਿਣੇ ਆ ਵੀ ਜਦੋਂ ਵੀ ਤੁਸੀਂ ਕਿਤੇ ਵੀ ਕੋਈ ਚੀਜ਼ ਦੇਖਦੇ ਹੋ ਸਾਨੂੰ ਫੋਟੋਜ਼ ਭੇਜੋ, ਸਾਨੂੰ ਉੱਥੋਂ ਦੀ ਜਾਣਕਾਰੀ ਭੇਜੋ, ਤੁਸੀਂ ਜੁੜ ਕੇ ਸਾਨੂੰ ਗੱਲਾਂ ਦੱਸੋ। ਸੋ ਅੱਜ ਖਬਰਾਂ ਦਾ ਘੱਟ ਸੀਗਾ ਤੇ ਪਰ ਇਸ ਤੇ ਗੱਲਬਾਤ ਕਰ ਲਈ ਆ, ਪਰ ਇੱਕ ਅੱਧੀ ਖਬਰ ਵੀ ਅਮਰਦੀਪ ਆਪਾਂ ਜ਼ਰੂਰ ਗੱਲਬਾਤ ਕਰੀਏ।
ਬਿਲਕੁਲ ਬਿਲਕੁਲ ਬ੍ਰਾਟ ਸਾਹਿਬ, ਖਬਰ ਇਹੀ ਆ ਕਿ ਕੱਲ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਵੀ ਆਜ਼ਾਦੀ ਦਿਹਾੜਾ ਜਿਹੜਾ ਜੀ ਉਹ ਮਨਾਇਆ ਗਿਆ ਭਾਰਤ ਦੇ ਵਿੱਚ, ਹੈ ਨਾ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਬਾਬਤ ਆ ਕਿ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਉਹਨਾਂ ਨੇ ਲਾਲ ਕਿਲੇ 'ਚ ਜਿਹੜਾ ਭਾਸ਼ਣ ਦਿੱਤਾ ਉਹਦੀ ਕਾਫੀ ਚਰਚਾ ਹੋ ਰਹੀ ਆ ਜੀ, ਤੇ ਪਾਕਿਸਤਾਨ ਦੇ ਵਿੱਚ ਵੀ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਇਹਦਾ ਟ੍ਰੈਂਡ ਜਿਹੜਾ ਆ ਉਹ ਚੱਲ ਰਿਹਾ, ਕਾਫੀ ਤਰ੍ਹਾਂ ਦੇ ਜਿਹੜੇ ਕਮੈਂਟਸ ਆ ਉਹ ਆ ਰਹੇ ਆ, ਕੀ ਕਹਿਣਾ ਚਾਹੋਗੇ ਇਹਦੇ ਬਾਰੇ 'ਚ?
ਦੇਖੋ ਜੀ, ਜਿਹੇ ਜਾ ਸੋਚ ਹੁੰਦੀ ਹੈ, ਜਿਹੇ ਜਾ ਨਜ਼ਰੀਆ ਹੁੰਦਾ, ਉਹ ਜੇ ਉਹਦੇ ਮੈਨੇ ਕੱਢੇ ਜਾ ਰਹੇ ਉਹਨਾਂ ਦੇ ਭਾਸ਼ਣ ਦੇ, ਤੇ ਇੱਕ ਜਿਹੜਾ ਮੇਨ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਜੀ ਕਿ ਨਰਿੰਦਰ ਮੋਦੀ ਜਾਣੇ ਅਣਜਾਣੇ ਦੇ ਵਿੱਚ ਗੁੱਜੇ ਭੇਤ ਦੱਸ ਗਿਆ, ਤੇ ਉਹ ਬੰਦੇ ਦਾ ਖਬਰ ਕੰਨੀ ਧਿਆਨ ਜਾਂਦਾ, ਭੱਜ ਕੇ ਖਬਰ ਦੇਖਦਾ ਬੰਦਾ, ਕਿਹੜੀ ਟਾਈਟਲ ਇਹੋ ਜਿਹਾ ਲਾ ਦਿੱਤਾ ਜਾਂਦਾ, ਹੈਡਿੰਗ ਇਹੋ ਜਿਹਾ ਦੇ ਦਿੱਤਾ ਜਾਂਦਾ ਵੀ ਬੰਦਾ ਖਬਰ ਕੰਨੀ ਦੇਖਦਾ, ਤੇ ਵਿੱਚ ਉਹ ਗੱਲ ਨੀ ਹੁੰਦੀ। ਉਸ ਖਬਰ ਦੇ ਵਿੱਚ ਉਹ ਕਹਿੰਦੇ, ਮੈਂ ਕਿਹਾ ਵੀ ਇਹੋ ਜਿਹੇ ਕਿਹੜੇ ਭੇਤ ਦੱਸ ਗਿਆ, ਤਾਂ ਉਹ ਚ ਉਹਨਾਂ ਨੇ ਕਹਿੰਦੇ ਬੋਲਿਆ ਵੀ ਜਿਹੜੇ ਬਲੋਚਿਸਤਾਨ ਦੇ ਵਿੱਚ ਜਿਹੜੀ ਜਾਂ ਜਿਹੜੀਆਂ ਗੱਲਾਂ ਹੁੰਦੀਆਂ ਜਾਂ ਪਿੱਛੇ ਜੇ ਬੱਚਿਆਂ ਦੀ ਗੱਲ ਕੀਤੀ ਸਕੂਲ ਦੇ ਵਿੱਚ ਜੋ ਬੱਚੇ ਮਾਰੇ ਗਏ ਸਨ ਪਾਕਿਸਤਾਨ ਚ, ਤੇ ਉਦੋਂ ਭਾਰਤ ਦੀ ਸਾਰੀ ਸੰਸਦ ਰੋਈ ਸੀ, ਤੇ ਸਾਨੂੰ ਬਹੁਤ ਸਾਰੇ ਉਹਨਾਂ ਨੇ ਕਿਹਾ ਵੀ ਸਾਨੂੰ ਬਹੁਤ ਸਾਰੇ ਲੋਕਾਂ ਦਾ ਧੰਨਵਾਦ ਆਇਆ ਸੀ ਸਹਾਂ ਦੇ ਨਾਰੇ ਮਾਰਨ ਤੇ ਵੀ ਤੁਸੀਂ ਹਾਂ ਦਾ ਨਾਰਾ ਮਾਰਿਆ ਇਸ ਕੰਮ ਦੇ ਵਿੱਚ। ਤਾਂ ਇਸ ਚੀਜ਼ ਨੂੰ ਜੋੜ ਕੇ ਦੇਖ ਰਹੇ ਆ ਵੀ ਇਹਦਾ ਮਤਲਬ ਵੀ ਬਲੋਚਿਸਤਾਨ ਨਾਲ ਤੁਹਾਡੀਆਂ ਤਾਰਾਂ ਜੁੜੀਆਂ ਹੋਈਆਂ ਤੇ ਤੁਸੀਂ ਉਹਨਾਂ ਨੂੰ ਉਕਸਾ ਰਹੇ ਹੋ ਜਿਹੜਾ ਵਿਦਰੋਹ ਕਰਨ ਲਈ। ਸੋ ਇਹ ਚੀਜ਼ ਨੂੰ ਉਹ ਕਹਿ ਰਹੇ ਆ ਵੀ ਇਹ ਨਰਿੰਦਰ ਮੋਦੀ ਜਾਣੇ ਜਾਣੇ ਚ ਅੰਦਰਲੀ ਗੱਲ ਦੱਸ ਗਏ, ਪਰ ਜਿਹੜੀਆਂ ਗੱਲਾਂ ਇੱਕ ਪ੍ਰਧਾਨ ਮੰਤਰੀ ਨੇ ਜਿਹੜੀਆਂ ਕਰਨੀਆਂ ਹੁੰਦੀਆਂ, ਦੇਖੋ ਉਹ ਤਾਂ ਨਰਿੰਦਰ ਮੋਦੀ ਤੋਂ ਜਿਹੜੀਆਂ ਆਸਾਂ ਸੀਗੀਆਂ ਉਹੀ ਕਰਨੀਆਂ ਸੀ, ਕਿਉਂਕਿ ਜਿਹੜਾ ਇੱਕ ਬੁਲਾਰਾ ਹੈਗਾ ਤੇ ਉਹਨੇ ਉਵੇਂ ਜੀ ਕੀ ਬੋਲਣਾ ਸੀ, ਪਰ ਨਾਲ ਨਾਲ ਉਹਨਾਂ ਨੇ ਜਿਹੜੀ ਕੱਲ ਬੱਚਿਆਂ ਦੇ ਵਿੱਚ ਜਾ ਕੇ ਉਹਨਾਂ ਨੂੰ ਨੇੜੇ ਤੋਂ ਮਿਲਣ ਦੀ ਕੋਸ਼ਿਸ਼ ਕੀਤੀ, ਪ੍ਰੋਟੋਕੋਲ ਤੋੜਨ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਜਿਹਨਾਂ ਨੇ ਟੀਵੀ ਤੇ ਦੇਖਿਆ ਉਹਨਾਂ ਨੇ ਜ਼ਰੂਰ ਦੇਖੀ ਹੋਣੀ ਇਹ ਗੱਲ ਵੀ ਜਿਹੜੇ ਉਹਨਾਂ ਦੇ ਸਿਕਿਉਰਿਟੀ ਕਰਮੀ ਸਨ ਉਹ ਸਾਹਮਣੇ ਖੜ ਗਏ, ਤੇ ਪਰ ਨਰਿੰਦਰ ਮੋਦੀ ਨੇ ਉਹਨਾਂ ਨੂੰ 2 ਵਾਰੀ ਕਿਹਾ ਵੀ ਇੱਥੋਂ ਪਾਸੇ ਹੋ ਜਾਓ, ਤੁਸੀਂ ਕਿਉਂ ਵਿੱਚ ਅੜੇ ਖੜੇ ਹੋ ਬੱਚਿਆਂ ਦੇ ਤੇ ਸਾਡੇ ਮੇਰੇ, ਤਾਂ ਉਹ ਪਹਿਲੀ ਗੱਲ ਤਾਂ ਆਪਦੀ ਜੌਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਸੇ ਨਹੀਂ ਹੋਏ, ਪਰ ਜੋ 2 ਵਾਰ ਉਹਨਾਂ ਨੇ ਝਿੜਕਿਆ ਉਹਨਾਂ ਨੂੰ, ਫਿਰ ਜਦੋਂ ਪਾਸੇ ਹੋ ਗਏ ਤਾਂ ਬੱਚੇ ਟੁੱਟ ਕੇ ਉਹਨਾਂ ਦੇ ਉੱਤੇ ਪੈ ਗਏ, ਤਾਂ ਉਸ ਦੌਰਾਨ 1-2 ਬੱਚੇ ਡਿੱਗੇ ਵੀ, ਤੇ ਉਹ ਹਾਦਸਾ ਵੀ ਬਣ ਸਕਦਾ ਸੀ ਬਹੁਤ ਜ਼ਿਆਦਾ, ਕਿਉਂਕਿ ਹਮੇਸ਼ਾ ਹੀ ਦੇਖਿਆ ਭਗਦੜਾਂ ਦੇ ਵਿੱਚ ਹਜ਼ਾਰਾਂ ਬੰਦੇ ਮਰਦੇ ਦੇਖੇ ਆ, ਤੇ ਉਹ ਤਾਂ ਇੱਕ ਛੋਟੇ ਬੱਚੇ ਸੀ ਸੋ ਉਹ ਜਿਹਾ ਪ੍ਰੋਟੋਕੋਲ ਮੈਨੂੰ ਨਹੀਂ ਲੱਗਦਾ ਵੀ ਤੋੜਨਾ ਚਾਹੀਦਾ ਸੀ ਪ੍ਰਧਾਨ ਮੰਤਰੀ ਨੂੰ ਕੋਈ ਵੀ ਜ਼ਿੰਮੇਵਾਰੀ ਜਿਹੜੀ ਪਰਸਨ ਆ ਲੋਕਾਂ ਦੇ ਨੇੜੇ ਵਿਚਰਨਾ ਲੋਕਾਂ ਦੇ ਨੇੜੇ ਹੋਣਾ ਤਾਂ ਹੋਰ ਬਹੁਤ ਸਾਰੇ ਤਰੀਕੇ ਹੈਗੇ ਲੋਕਾਂ ਦੇ ਨੇੜੇ ਹੋਣ ਦੇ ਇਹ ਤਰੀਕਾ ਨਹੀਂ ਹੁੰਦਾ ਵੀ ਜਿਹੜਾ ਆਮ ਤੁਸੀਂ ਜੇ ਹੁਣ ਚਾਹੋ ਵੀ ਇੱਕ ਸੈਲੀਬ੍ਰਿਟੀ ਬਣ ਕੇ ਜਾਂ ਇੱਕ ਇੱਕ ਫਿਗਰ ਬਣ ਕੇ ਤੇ ਆਮ ਬੰਦਾ ਬਣ ਕੇ ਜਿਉਣਾ ਚਾਹੋ ਨਹੀਂ ਜਿਉ ਸਕਦੇ ਤੁਹਾਨੂੰ ਕੁਛ ਖੋਣਾ ਹੀ ਪੈਂਦਾ ਉਹ ਖੋ ਲਿਆ ਤੁਸੀਂ ਸੋ ਤੁਸੀਂ ਹੁਣ ਉਹ ਟੱਚ ਨਹੀਂ ਲੋਕਾਂ ਦਾ ਲੈ ਸਕਦੇ ਜਿਹੜਾ ਤੁਸੀਂ ਜਿਹੜਾ ਪਹਿਲਾਂ ਲੈ ਸਕਦੇ ਸੀਗੇ ਸੋ ਇੱਕ ਤਾਂ ਇਹ ਸੀ ਤੇ ਦੂਜਾ ਜਿਹੜਾ ਉਹਨਾਂ ਦੇ ਜਿਹੜੇ ਲੈਕਚਰ ਦੇ ਵਿੱਚ ਦੇਖੋ ਜਿਹੜੀਆਂ ਗੱਲਾਂ ਤਾਂ ਉਹੀ ਹੋਣੀਆਂ ਸੀਗੀਆਂ ਜਿਹੜੀਆਂ ਅਸੀਂ ਸੋਚਦੇ ਸੀ ਪਰ ਜਿਹੜਾ ਮੁੱਦਾ ਪਾਕਿਸਤਾਨ ਕਸ਼ਮੀਰ ਦਾ ਭਾਰੂ ਰਿਹਾ ਤੇ ਉਸ ਮੁੱਦੇ ਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਤਾਂ ਕਈ ਵਾਰੀ ਮੇਰੇ ਵਰਗੇ ਨੂੰ ਵੀ ਸ਼ੱਕ ਹੋ ਜਾਂਦਾ ਜੋ ਅਸੀਂ ਇੱਕ ਪਾਸੇ ਤਾਂ ਇਹ ਦੇਖਦੇ ਹਾਂ ਵੀ ਨਹੀਂ ਕਸ਼ਮੀਰ ਦੇ ਵਿੱਚ ਦੇਖੋ ਕਸ਼ਮੀਰ ਭਾਰਤ ਦਾ ਅੰਗ ਆ ਇਹ ਐਂ ਰਹਿਣਾ ਚਾਹੀਦਾ ਚਾਹੇ ਉਹਦੇ ਅਧਿਕਾਰ ਉਹਨੂੰ ਪਹਿਲਾਂ ਹੀ ਵੱਧ ਦਿੱਤੇ ਹੋਏ ਆ ਮੈਂ ਤਾਂ ਸਦਾ ਹੀ ਜਿਹੜਾ ਜਵਾਹਰ ਲਾਲ ਨਹਿਰੂ ਨੂੰ ਇਸ ਲਈ ਦੋਸ਼ੀ ਕਰਾ ਗਰਦਾਨ ਦਾ ਜਿਹੜਾ ਇਹ ਰੌਲਾ ਹੁਣ ਤੱਕ ਚੱਲ ਰਿਹਾ ਉਹਦੇ ਵੀ ਜੇ ਬੀ ਆ ਇਹ ਤੇ ਚਲੋ ਜੋ ਵੀ ਹੈ ਚੱਲ ਰਿਹਾ ਪਰ ਅਸੀਂ ਸਦਾ ਹੀ ਉਹਦੇ ਤੇ ਦਾਅਵਾ ਕੀਤਾ ਤੇ ਅਸੀਂ ਚਾਹੁੰਦੇ ਹਾਂ ਕਸ਼ਮੀਰ ਭਾਰਤ ਦਾ ਇੱਕ ਅਟੁੱਟ ਅੰਗ ਬਣਿਆ ਰਹੇ ਪਰ ਦੂਜੇ ਪਾਸੇ ਜਦੋਂ ਅਸੀਂ ਕੁਝ ਇੱਕ ਖਬਰਾਂ ਸੁਣਦੇ ਹਾਂ ਜਾਂ ਕੁਝ ਇੱਕ ਗੱਲਾਂ ਸੁਣਦੇ ਹਾਂ ਜਾਂ ਲੋਕਾਂ ਦੇ ਮੁਜ਼ਾਰੇ ਨਾਰੇ ਮੁਜ਼ਾਰੇ ਦੇਖਦੇ ਹਾਂ ਤਾਂ ਉੱਥੋਂ ਲੱਗਦਾ ਵੀ ਫਿਰ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਗਲਤ ਹੈ ਪਿਛਲੇ ਦਿਨੀ ਬੰਗਲੌਰ ਦੇ ਵਿੱਚ ਮੁਜ਼ਾਰਾ ਹੋਇਆ ਹੁਣ ਬੰਗਲੌਰ ਦਾ ਕਸ਼ਮੀਰ ਨਾਲ ਕੀ ਮਤਲਬ ਕਸ਼ਮੀਰ ਮੁੱਦੇ ਤੇ ਬੰਗਲੌਰ ਦੇ ਵਿੱਚ ਮੁਜ਼ਾਰੇ ਹੋ ਰਹੇ ਆ ਤੇ ਫਿਰ ਉਹ ਮੂੰਹ ਢੱਕ ਢੱਕ ਕਰ ਰਿਹਾ ਵੀ ਸਾਡਾ ਪਤਾ ਨਾ ਲੱਗੇ ਵੀ ਅਸੀਂ ਵਿਰੋਧ ਤਾਂ ਕਰ ਰਹੇ ਹਾਂ ਕਿਉਂਕਿ ਪਤਾ ਵੀ ਤਸ਼ੱਦਦ ਹੁੰਦੇ ਆ ਜੇ ਪਛਾਣ ਹੁੰਦੀ ਆ ਤਾਂ ਅੱਜ ਕੱਲ੍ਹ ਪਛਾਣ ਪਛਾਣ ਕੇ ਤਸ਼ੱਦਦ ਕੀਤੇ ਜਾਂਦੇ ਆ ਵੀਡੀਓ ਦੇਖ ਦੇਖ ਕੇ ਸੋ ਇਹ ਜਿਹੜਾ ਮਸਲਾ ਨਾ ਹੈ ਕਸ਼ਮੀਰ ਵਾਲਾ ਮਸਲਾ ਇਸ ਮਸਲੇ ਦੇ ਉੱਤੇ ਚਾਹੇ ਜਿਵੇਂ ਵੀ ਆ ਇੱਕ ਬਹੁਤ ਵੱਡੇ ਪੱਧਰ ਤੇ ਆਵਾਮ ਦੀ ਵੋਟਿੰਗ ਹੋਣੀ ਚਾਹੀਦੀ ਆ ਤੇ ਉਸ ਵੋਟਿੰਗ ਦੇ ਵਿੱਚ ਉਹ ਚ ਤੈਅ ਹੋਣਾ ਚਾਹੀਦਾ ਵੀ ਤੁਸੀਂ ਕਿੱਥੇ ਰਹਿਣਾ ਚਾਹੁੰਦੇ ਹੋ ਕਿੱਥੇ ਜਾਣਾ ਚਾਹੁੰਦੇ ਹੋ ਸ਼ਾਂਤੀਪੂਰਵਕ ਹੁਣ ਯੂਰਪ ਨੇ ਤੇ ਇੰਗਲੈਂਡ ਨੇ ਵੀ ਕਰਕੇ ਦੇਖ ਹੀ ਲਿਆ ਨਾ ਤੇ ਜੇ ਉਹਦੇ ਵਿੱਚ ਉਹ ਸਾਰਾ ਸਾਹਮਣੇ ਆ ਗਈ ਗੱਲ ਵੀ ਹਾਂ ਭਾਈ ਇੱਕ ਜਾਣਾ ਚਾਹੁੰਦੇ ਆ ਜਾਂ ਨਹੀਂ ਜਾਣਾ ਚਾਹੁੰਦੇ ਤਾਂ ਇਸ ਢੰਗ ਨਾਲ ਨਾ ਇੱਕ ਮਾਨਵਤਾ ਦੇ ਨਾਲ ਤਰੀਕੇ ਨਾਲ ਵੀ ਇਹ ਗੱਲ ਕੀਤੀਆਂ ਜਾ ਸਕਦੀਆਂ ਜਿਹੜੇ ਢੰਗ ਨਾਲ ਪਾਕਿਸਤਾਨ ਜੰਮੂ ਕਸ਼ਮੀਰ ਨੂੰ ਖੋਣਾ ਚਾਹੁੰਦਾ ਉਹ ਵੀ ਤਰੀਕਾ ਸਹੀ ਨਹੀਂ ਜੇ ਇੱਕ ਪਾਸੇ ਆਜ਼ਾਦ ਕਰਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ ਆਜ਼ਾਦ ਤਾਂ ਫਿਰ ਪਾਕਿਸਤਾਨ ਨੂੰ ਉਹਦਾ ਕੀ ਫਾਇਦਾ ਹੋਊਗਾ ਜੇ ਜੰਮੂ ਕਸ਼ਮੀਰ ਇੱਕ ਅੱਡ ਮੁਲਕ ਬਣਦਾ ਤਾਂ ਪਾਕਿਸਤਾਨ ਨੂੰ ਉਸਦੇ ਵਿੱਚ ਕੀ ਲਾਲਚ ਆ ਤੇ ਕੀ ਫਾਇਦਾ ਇਹ ਦੇਖਣ ਵਾਲਾ ਬਣਦਾ ਤੇ ਪਰ ਸਾਨੂੰ ਰੋਜ਼ ਰੋਜ਼ ਜਿਹੜੀਆਂ ਇਹ ਜਿਹੜੀਆਂ ਕੁਰਬਾਨੀਆਂ ਜਾਂ ਮਾਵਾਂ ਦੇ ਪੁੱਤ ਮਰ ਰਹੇ ਆ ਸ਼ਹੀਦ ਹੋ ਰਹੇ ਆ ਉਹ ਬਹੁਤ ਦੁੱਖਦਾਇਕ ਆ ਅਸੀਂ ਕਿਸੇ ਲੇਖ ਦੇ ਵਿੱਚ ਵੀ ਇਹ ਲਾਈਨ ਮੇਰੀ ਆਚਨ ਚੇਤੇ ਲਿਖੀ ਗਈ ਵੀ ਜਿਹੜੇ ਨਫ਼ਰਤ ਜਿਹੜੇ ਲੋਕ ਕਹਿੰਦੇ ਨਾ ਵੀ ਅੱਜ ਆਬੋ ਹਵਾ ਨੂੰ ਰੇਹਾਂ ਸਪਰੇਆਂ ਨੇ ਖਰਾਬ ਕਰਤਾ ਲੋਕ ਜਿਹੜੇ ਬਾਤਾ ਪਾਣੀ ਜ਼ਹਿਰੀਲੇ ਕਰਤੇ ਲੋਕ ਇਹ ਗੱਲਾਂ ਕਹਿੰਦੇ ਨਾ ਅਕਸਰ ਹੀ ਤੇ ਵੀ ਦੁਨੀਆਂ ਦਾ ਜਿਹੜਾ ਸਾਰਾ ਢਮਟਮਾ ਹੀ ਵਿਗਾੜ ਕੇ ਰੱਖਤਾ ਜ਼ਹਿਰ ਘੋਲਤਾ ਪਰ ਮੇਰੇ ਹਿਸਾਬ ਨਾਲੋਂ ਉਸ ਜ਼ਹਿਰ ਨਾਲੋਂ ਵੀ ਜ਼ਿਆਦਾ ਖਤਰਨਾਕ ਜਿਹੜਾ ਨਫ਼ਰਤ ਦਾ ਜ਼ਹਿਰ ਘੋਲੀ ਜਾਂਦੇ ਨਾ ਲੋਕ ਉਹ ਆ
ਜੀ
ਨਫ਼ਰਤ ਜਿਹੜਾ ਗੱਲੀ ਬਾਤੀ ਨਫ਼ਰਤ ਦਾ ਜ਼ਹਿਰ ਘੋਲਣਾ 24 ਘੰਟੇ ਘੋਲਣਾ ਚਾਹੇ ਉਹ ਫੇਸਬੁੱਕ ਤੇ ਬੈਠਾ ਘੋਲੀ ਜਾਂਦਾ ਭੜਕਾਈ ਜਾਂਦਾ ਕੱਲ ਹੀ ਆਜ਼ਾਦੀ ਪਿੱਛੇ ਲੋਕਾਂ ਨੇ ਕੀ ਗੱਲਾਂ ਕਹੀਆਂ ਮੈਨੂੰ ਘੱਟੋ ਘੱਟ 70-80 ਇਹੋ ਜਿਹੇ ਮੈਸੇਜ ਆਇਆ ਜੀ ਜਾਂ ਤੈਨੂੰ ਹੋਵੇ ਤੇਰੀ ਆਜ਼ਾਦੀ ਮੁਬਾਰਕ ਇਹ ਜਿਹੀਆਂ ਲਾਈਨਾਂ ਲਿਖ ਲਿਖ ਮੈਨੂੰ ਮੈਸੇਜ ਕੀਤੇ ਆ ਉਹ ਮੈਂ ਇੱਕੋ ਗੱਲ ਇਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਕਹਿਣਾ ਵੀ ਪਹਿਲੀ ਗੱਲ ਤਾਂ ਮੈਂ ਕੱਲ ਵੀ ਕਹੀ ਵੀ ਮੈਂ ਮੁਬਾਰਕਾਂ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਵੀ ਕਹਿ ਰਿਹਾ ਵੀ ਉਹ ਸਾਡੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਨ ਦਾ ਵੇਲਾ ਅੱਖਾਂ ਚ ਪਾਣੀ ਭਰਨ ਦਾ ਵੇਲਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਮੁਬਾਰਕਾਂ ਸ਼ਬਦ ਕਿਤੇ ਹੋਰ ਚੰਗਾ ਲੱਗਦਾ ਹੋਰ ਥਾਂ ਤੇ ਵਰਤਿਆ ਜਾ ਸਕਦਾ ਤੇ ਉਹ ਕੋਈ ਮੁਬਾਰਕਾਂ ਨਹੀਂ ਹੈ ਮੁਬਾਰਕਾਂ ਨਾਲੋਂ ਉਹਨਾਂ ਲੋਕਾਂ ਨੂੰ ਯਾਦ ਕਰੋ ਅੱਖਾਂ ਨਮ ਕਰੋ ਜਿਹੜੇ ਬੰਦਿਆਂ ਨੇ ਸਾਨੂੰ ਇਹ ਆਜ਼ਾਦੀ ਲੈ ਕੇ ਦਿੱਤੀ ਜਾਂ ਜਿਨ੍ਹਾਂ ਨੇ ਸਾਨੂੰ ਇੱਕ ਮੁਲਕ ਦਾ ਜਿਹੜਾ ਰੁਤਬਾ ਲੈਣ ਚ ਕਾਮਯਾਬ ਹੋਏ ਜਿਹੜਾ ਹੁਣ ਵੱਖਰੋਂ ਮਗਰੋਂ ਹੋਇਆ ਉਹ ਤਾਂ ਅਸੀਂ ਕੀਤਾ ਅਸੀਂ ਸਿਸਟਮ ਵਿਗਾੜਿਆ ਹੋਇਆ ਤੁਸੀਂ ਦੱਸੋ ਹੁਣ ਆਪਣੇ ਆਪ ਤੇ ਦੇਖੋ ਵੀ ਤੁਸੀਂ ਕਿਹੜਾ ਰੋਲ ਅਦਾ ਕਰ ਰਹੇ ਹੋ ਸਿਸਟਮ ਨੂੰ ਚੰਗਾ ਕਰਨ ਦਾ ਕੋਈ ਇੱਕ ਚੀਜ਼ ਹੀ ਆਪਦੀ ਆਪਣੇ ਆਪ ਨੂੰ ਪੜਤਾਲ ਕੇ ਦੇਖੋ ਵੀ ਮੈਂ ਕਿਹੜਾ ਰੋਲ ਜ਼ਿੰਦਗੀ ਚ ਚੰਗਾ ਕੀਤਾ ਸਿਸਟਮ ਨੂੰ ਵਧੀਆ ਕਰਨ ਦਾ ਤਾਂ ਫੇਰ ਮੈਂ ਦੂਜਿਆਂ ਤੇ ਉਂਗਲਾਂ ਉਠਾ ਸਕਦਾ ਜਾਂ ਸਾਡੇ ਬਜ਼ੁਰਗਾਂ ਨੂੰ ਮੂਰਖ ਮੈਂ ਕਹਿਣਾ ਕੀ ਕਿੰਨਾ ਕੁ ਮੈਂ ਕਿੰਨਾ ਕੁ ਸਿਆਣਾ ਜਿਹੜਾ ਮੈਂ ਕਹਿ ਰਿਹਾ ਵੀ ਸਾਡੇ ਬਜ਼ੁਰਗ ਤਾਂ ਮੂਰਖ ਸਨ ਜਿਹੜੇ ਆਜ਼ਾਦੀ ਲਈ ਮਰੀ ਗਏ ਇਸ ਦੇਸ਼ ਲਈ ਸੋ ਇਹ ਚੀਜ਼ਾਂ ਨਾ ਉਹ ਲੋਕ ਕਰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਿਰਫ ਤੇ ਸਿਰਫ ਉਹਨਾਂ ਦਾ ਬ੍ਰੇਨ ਵਾਸ਼ ਕੀਤਾ ਹੋਇਆ ਉਹਨਾਂ ਨੂੰ ਨਫ਼ਰਤ ਦੇ ਬੀਜ ਬੀਜੇ ਹੋਏ ਉਹਨਾਂ ਲੋਕਾਂ ਦੇ ਅੰਦਰ ਸੋ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਜਿਹੜੇ 24 ਘੰਟੇ ਨਫ਼ਰਤ ਫੈਲਾਉਂਦੇ ਆ ਨਾ ਇਸ ਦੁਨੀਆਂ ਦੇ ਵਿੱਚ ਉਹਨਾਂ ਨੂੰ ਕਹਿਆ ਵੀ ਬਖਸ਼ੋ ਇਹ ਦੁਨੀਆਂ ਕੁਦਰਤ ਨੇ ਨਾ ਬਹੁਤ ਸੋਹਣੀ ਪਿਆਰੀ ਰੰਗ ਬਿਰੰਗੀ ਦੁਨੀਆਂ ਸਾਜੀ ਆ ਹਰ ਬੰਦੇ ਚੋਂ ਤੁਹਾਨੂੰ ਰੱਬ ਦੇ ਦਰਸ਼ਨ ਹੁੰਦੇ ਆ ਹਰ ਰੂਹ ਬੜੀ ਪਿਆਰੀ ਰੂਹ ਆ ਜੇ ਤੁਸੀਂ ਤੁਹਾਡਾ ਨਜ਼ਰੀਆ ਉਹਦੇ ਚ ਨਫ਼ਰਤ ਛੱਡ ਕੇ ਪਿਆਰ ਵਾਲਾ ਨਜ਼ਰੀਆ ਹੋ ਜੇ ਤੁਹਾਨੂੰ ਹਰੇਕ ਚ ਮੋਹ ਆਉਣ ਲੱਗ ਜੂ ਹਰੇਕ ਚ ਪਿਆਰ ਝਲਕਣ ਲੱਗ ਜੂਗਾ ਪਰ ਤੁਸੀਂ ਤਾਂ ਨਫ਼ਰਤ ਦੇ ਮਾਰੇ ਪਏ ਹੋ ਹਰ ਬੰਦਾ ਨਫ਼ਰਤ ਨਾਲ ਭਰਿਆ ਪਿਆ। ਜੇ ਕੋਈ ਨਫ਼ਰਤ ਚੋਂ ਨਿਕਲਣ ਲੱਗਦਾ ਤਾਂ ਮੇਰੇ ਵਰਗੇ ਬੈਠੇ ਲੈਕਚਰ ਦੇ ਕੇ, ਚਾਹੇ ਉਹ ਫੇਸਬੁੱਕਾਂ ਹੋਣ, ਚਾਹੇ ਟਵਿੱਟਰਾਂ ਹੋਣ, ਤੇ ਚਾਹੇ ਅਖਬਾਰਾਂ ਹੋਣ, ਤੇ ਚਾਹੇ ਰੇਡੀਓ ਟੈਲੀਵਿਜ਼ਨ ਹੋਣ, ਤੇ ਨਫ਼ਰਤ ਦਾ ਹੋਕਾ ਦੇਈ ਜਾਂਦੇ ਤੇ ਨਫ਼ਰਤ ਫੈਲਾਈ ਜਾਂਦੇ ਆ, ਜਿਹੜੀ ਕਿ ਸਭ ਤੋਂ ਵੱਧ ਖਤਰਨਾਕ ਹੈ, ਜ਼ਹਿਰੀਲੇ ਪਾਣੀਆਂ ਨਾਲੋਂ ਵੀ ਵੱਧ ਖਤਰਨਾਕ ਹੈ ਆਬੋ ਹਵਾ ਜਿਹੜੀ ਖਰਾਬ ਕੀਤੀ ਜਾ ਰਹੀ ਹੈ।
ਜੀ ਬਿਲਕੁਲ, ਤੇ ਨੈਗੇਟਿਵਿਟੀ ਜਿਹੜੀ ਆ ਉਹ ਇਹਦੇ ਨਾਲ ਹੋਰ ਜ਼ਿਆਦਾ ਵੱਧ ਰਹੀ ਆ ਹਨਾ, ਤੇ ਆਪਸ ਦੇ ਵਿੱਚ ਵੀ ਇੱਕ ਦੂਸਰੇ ਪ੍ਰਤੀ ਜਿਹੜਾ ਵਿਸ਼ਵਾਸ ਆ ਉਹਦੀ ਭਾਵਨਾ ਘੱਟ ਰਹੀ ਆ, ਬਹੁਤ ਕੁਛ ਜਿਹੜਾ ਜੀ ਉਹ ਇਸ ਆਬੋ ਹਵਾ ਦੇ ਵਿੱਚ ਰੁਲ ਰਿਹਾ। ਤੇ ਬਰਾੜ ਸਾਹਿਬ ਇਹਦੇ ਬਾਰੇ ਚਲੋ ਗੱਲਾਂ ਬਾਤਾਂ ਜਿਹੜੀਆਂ ਉਹ ਤਾਂ ਜਾਰੀ ਰਹਿਣਗੀਆਂ, ਪਰ ਸਾਡੇ ਨਾਲ ਨਾ ਕੁਛ ਸਰੋਤੇ ਜੁੜੇ ਆ, ਜੇ ਤੁਸੀਂ ਕਹੋ ਤਾਂ ਮੈਂ ਉਹਨਾਂ ਦੀਆਂ ਈਮੇਲ ਸਾਂਝੀਆਂ ਕਰ ਲਾਂ।
ਬਿਲਕੁਲ ਜੀ ਬਿਲਕੁਲ
ਜੀ, ਸਾਡੇ ਨਾਲ ਨਾ ਮਨੀ ਸਿੰਘ ਜੁੜੇ ਸੀ ਜੀ, ਉਹਨਾਂ ਨੇ 8:38 ਤੇ ਸਾਨੂੰ ਮੈਸੇਜ ਕੀਤਾ ਸੀਗਾ, ਤੇ ਇਹਨਾਂ ਨੇ ਇੱਕ ਤਸਵੀਰ ਵੀ ਭੇਜੀ ਆ, ਫੋਟੋ ਭੇਜੀ ਆ, ਤੇ ਉਸ ਫੋਟੋ ਦੇ ਵਿੱਚ ਜਿਹੜਾ ਘੋੜਾ ਆ ਜੀ ਉਹ ਖਾਲੀ ਕੁਰਸੀ ਦੇ ਨਾਲ ਬੱਝਿਆ ਹੋਇਆ। ਕਹਿੰਦੇ ਸਮ ਟਾਈਮਸ ਦਾ ਚੇਨਸ ਦੈਟ ਪ੍ਰੀਵੈਂਟ ਅਸ ਫਰੋਮ ਬੀਂਗ ਫਰੀ ਆਰ ਮੋਰਲ ਮੈਂਟਲ ਦੈਨ ਫਿਜ਼ੀਕਲ ਹੁੰਦਾ ਆ, ਪਰ ਉਹੀ ਹੋ ਜਾਂਦਾ ਕਿ ਉਹ ਜਿਵੇਂ ਮੈਂ ਸਵੇਰੇ ਗੱਲ ਕੀਤੀ ਸੀ ਕਿ ਆਪਣੇ ਸੌੜੇਪਨ ਨੂੰ ਜਦੋਂ ਤੱਕ ਤੁਸੀਂ ਵਿਸ਼ਾਲਤਾ ਤੱਕ ਲੈ ਕੇ ਜਾਣਾ ਨਹੀਂ ਚਾਹੁੰਦੇ ਉਦੋਂ ਤੱਕ ਫਿਰ ਤੁਸੀਂ ਏਦਾਂ ਦੀ ਮੈਂਟੈਲਿਟੀ ਦੇ ਨਾਲ ਹੀ ਵੱਜੇ ਰਹਿੰਦੇ ਆ। ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਜੀ ਇੰਜੋਏ ਦ ਸਪਿਰਿਟ ਆਫ ਫਰੀਡਮ, ਆਈ ਲਵ ਹਰਮਨ ਰੇਡੀਓ ਸਪੈਸ਼ਲੀ ਮਿੰਟੂ ਬਰਾੜਪਾ ਜੀ, ਸਿਡਨੀ ਤੋਂ ਸਾਡੇ ਨਾਲ ਗੱਲ ਕਰ ਰਹੇ ਜੀ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਤੁਸੀਂ ਸੁਣਦੇ ਹੋ ਤੇ ਸਾਨੂੰ ਜਿਹੜਾ ਸਾਡੇ ਜਿਹੜਾ ਸਾਡਾ ਮੁੱਲ ਮੋੜਦੇ ਆ, ਇਹ ਵੀ ਇੱਕ ਤਰੀਕਾ ਹੈਗਾ ਜੀ ਮੁੱਲ ਮੋੜਨ ਦਾ, ਜਿਹੜਾ
ਜੀ
ਜੇ ਕਿਸੇ ਨੂੰ ਤੁਸੀਂ ਉਹਦੇ ਉਹਦੇ ਕੀਤੇ ਕੰਮਾਂ ਲਈ ਦੋ ਚੰਗੇ ਬੋਲ ਬੋਲ ਦਿੰਦੇ ਹੋ ਤਾਂ ਉਹ ਨਾ ਆਪਦੇ ਆਪ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਮਹਿਸੂਸ ਕਰਦਾ ਵੀ ਹਾਂ ਭਾਈ ਮੇਰੀ ਮਿਹਨਤ ਦਾ ਜਿਹੜਾ ਮੁੱਲ ਮਿਲਿਆ। ਮੁੱਲ ਇਕੱਲਾ ਪੈਸੇ ਵੀ ਨਹੀਂ ਹੁੰਦੇ, ਮੁੱਲ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਤੁਸੀਂ ਮੋੜ ਸਕਦੇ ਹੋ
ਜੀ। ਤੇ ਅੱਗੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਜੁੜੇ ਆ, ਸਤਿ ਸ੍ਰੀ ਅਕਾਲ ਜੀ ਕਹਿੰਦੇ। ਤੇ ਬਰਾੜ ਸਾਹਿਬ ਇਹਨਾਂ ਨੇ ਇੱਕ ਦੋ ਹੋਰ ਜਿਹੜੇ ਪੁਆਇੰਟਸ ਆ ਉਹ ਸਾਂਝੇ ਕਰਨੇ ਚਾਹੀਏ। ਕਹਿੰਦੇ ਵੀਡੀਓ ਮੋਗਾ ਚ ਵਾਇਰਲ ਵਿਚ ਔਰਤ ਪਹਿਲਾਂ ਠੀਕ ਹੀ ਗੱਲ ਕਰ ਰਹੀ ਸੀ, ਉਹਨਾਂ ਨੇ ਉਹਨੇ ਇੰਨਾ ਹੀ ਕਿਹਾ ਸੀ, ਕੋਈ ਕਹਿੰਦੇ ਮੋਗਾ ਦੇ ਵਿਚ ਕੋਈ ਵੀਡੀਓ ਵਾਇਰਲ ਹੋਈ ਆ ਜੀ ਤੇ ਜਿਹਦੇ ਵਿਚ ਇੱਕ ਔਰਤ ਗੱਲ ਕਰ ਰਹੀ ਸੀ, ਉਹਨਾਂ ਨੇ ਇੰਨਾ ਹੀ ਕਿਹਾ ਸੀ ਕਿ ਗੰਦਗੀ ਕਾਰਨ ਬਿਮਾਰੀਆਂ ਫੈਲ ਰਹੀਆਂ ਨੇ, ਪ੍ਰਸ਼ਾਸਨ ਸੁੱਤਾ ਪਿਆ, ਪਰ DSP ਉਸ ਗੱਲ ਜਾਤੀ ਤੌਰ ਤੇ ਥੋੜਾ ਜਿਹਾ ਅਹੁਦੇ ਦਾ ਰੋਹਬ ਮਾਰਨ ਦਿਖਾਉਣ ਲੱਗਾ ਸੀ, ਔਰਤ ਭੜਕ ਗਈ। ਗੱਲਬਾਤ ਦੇ ਬਿਰਤਾਂਤ ਤੋਂ ਪਤਾ ਲੱਗਦਾ ਕਿ ਉਹ ਦੋਵੇਂ ਇੱਕ ਦੂਸਰੇ ਨੂੰ ਜਾਣਦੇ ਆ, ਹੋ ਸਕਦਾ ਜਾਤੀ ਰੰਜਿਸ਼ ਵੀ ਰੱਖਦੇ ਹੋਣ। ਇੱਕ ਤਾਂ ਇਹਨਾਂ ਨੇ ਇਹ ਪੁਆਇੰਟ ਉਠਾਇਆ ਜੀ, ਇੱਕ ਹੈਗਾ ਕੱਲ ਜੇ ਕਹੋ ਤਾਂ ਮੈਂ ਸਾਰੇ ਪੁਆਇੰਟਸ ਪਹਿਲਾਂ
ਛੋਲਵਾਂ
ਜੀ
ਬਿਲਕੁਲ
ਜੀ। ਤੇ ਕਹਿੰਦੇ ਕੱਲ ਭਾਰਤ ਦਾ ਹਾਕੀ ਚ ਹਾਰ ਜਾਣਾ ਬੈਲਜੀਅਮ ਤੋਂ ਸਾਬਤ ਕਰਦਾ, ਵਧੀਆ ਸਕਿੱਲ ਹੋਣ ਦੇ ਬਾਵਜੂਦ ਵੀ ਹਾਰ ਦਾ ਮੂੰਹ ਦੇਖਣਾ ਪਿਆ। ਸਾਡੇ ਦੇਸ਼ ਦੀ ਤਰਾਸ ਦੀ ਜਿਹੜੀ ਵੀ ਸਰਕਾਰਾਂ ਆਉਂਦੀਆਂ ਆਪਣੀਆਂ ਪਾਲਿਸੀਆਂ ਲੈ ਕੇ ਆਉਂਦੀਆਂ, ਜੇ ਖੇਡਾਂ ਪ੍ਰਤੀ ਪਾਲਿਸੀਆਂ ਚ ਬਦਲਾਓ ਨਹੀਂ ਹੋਣਾ ਚਾਹੀਦਾ, ਸਗੋਂ ਉਹਦੇ ਚ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਤੁਹਾਡਾ ਕੀ ਕਹਿਣਾ ਬਰਾੜ ਸਾਹਿਬ ਇਹਦੇ ਬਾਰੇ ਚ? ਤੇ ਇਸ ਤੋਂ ਬਾਅਦ ਅਗਲਾ ਜਿਹੜਾ ਉਹਨਾਂ ਨੇ ਸਵਾਲ ਕੀਤਾ ਜੀ ਕਿ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਚ ਹੋਈ ਮੀਟਿੰਗ ਚ ਪੰਜਾਬ ਦੀ ਲੀਡਰਸ਼ਿਪ ਨੂੰ ਮੀਟਿੰਗ ਚੋ ਬਾਹਰ ਭੇਜ ਦਿੱਤਾ ਗਿਆ, ਕੀ ਸੱਚਾਈ ਹੈ ਇਹਦੇ ਪਿੱਛੇ? ਤੇ ਨਾਲ ਹੀ ਨਾਲ ਅੱਗੇ ਕਹਿੰਦੇ ਭਗਵੰਤ ਮਾਨ ਦੇ ਵੀਡੀਓ ਮਸਲੇ ਆਪ ਪਾਰਟੀ ਦਾ ਕੋਈ ਵੀ ਦਿੱਲੀ ਦਾ ਲੀਡਰ ਉਹਦੀ ਬੈਕ ਨਹੀਂ ਆਇਆ ਸਿਵਾਏ ਡਾਕਟਰ ਗਾਂਧੀ ਜੀ ਬਿਨਾਂ। ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਪਾਰਟੀ ਨੂੰ ਆਕਸੀਜਨ ਦੇਣ ਲਈ ਭਗਵੰਤ ਨੂੰ ਵਰਤਿਆ ਜਾ ਰਿਹਾ, ਉਂਝ ਉਸ ਨੂੰ ਨੁਕਰੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਤੁਹਾਡਾ ਕਹਿੰਦੇ ਕੀ ਕਹਿਣਾ? ਤੇ ਆਜ਼ਾਦੀ ਦਿਵਸ ਚ ਵੱਡ ਵਡੇਰਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਦਾ ਹੈ, ਉਨ੍ਹਾਂ ਵੱਲੋਂ ਲਏ ਗਏ ਸੁਪਨਿਆਂ ਨੂੰ ਪੂਰਾ ਕਰਨ ਲਈ ਬਚਨ ਦੇਣਾ ਬਣਦਾ ਕਹਿੰਦੇ।
ਬਿਲਕੁਲ ਜੀ, ਜਗਤਾਰ ਗਿੱਲ ਹੋਰਾਂ ਨੇ ਕਈ ਮਸਲੇ ਜਿਹੜੇ ਉਠਾਏ ਆ ਜੀ, ਤੇ ਆਪਾਂ ਜ਼ਰੂਰ ਉਹਨਾਂ ਦੇ ਉੱਤੇ ਗੱਲਬਾਤ ਕਰਨੀ ਚਾਹਾਂਗੇ। ਤਾਂ ਜਿਹੜੀ ਤਾਂ ਵੀਡੀਓ ਦੀ ਗੱਲ ਸੀਗੀ ਮੋਗੇ ਵਾਲੀ, ਅਸੀਂ ਪਰਸੋਂ ਚੌਥੇ ਵੀ ਉਹਦੇ ਤੇ ਕਾਫੀ ਗੱਲ ਕੀਤੀ ਸੀ, ਪਰ ਇਹ ਮੇਰਾ ਇਹ ਮੰਨਣਾ ਵੀ ਤੁਸੀਂ ਆਪਦੇ ਹੱਕ ਮੰਗ ਸਕਦੇ ਹੋ, ਪਰ ਹੱਕ ਤੁਸੀਂ ਮੰਗ ਸਕਦੇ ਹੋ ਇੱਕ ਸੱਭਿਅਕ ਤਰੀਕੇ ਨਾਲ, ਇੱਕ ਸੱਭਿਅਕ ਭਾਸ਼ਾ ਨਾਲ। ਕਿਸੇ ਬੰਦੇ ਨੂੰ ਨੀਵਾਂ ਦਿਖਾ ਕੇ ਤੁਸੀਂ ਵੱਡੇ ਨਹੀਂ ਬਣ ਸਕਦੇ, ਤੁਸੀਂ ਵੱਡੇ ਬਣ ਸਕਦੇ ਹੋ ਉਹਦੇ ਤੋਂ ਵੱਡੇ ਕੰਮ ਕਰਕੇ, ਉਦੋਂ ਵੱਡੇ ਕਾਰਜ ਕਰਕੇ। ਜੇ ਤੁਸੀਂ ਮੂਹਰਲੇ ਨੂੰ ਨੀਵਾਂ ਦਿਖਾ ਕੇ ਆਪਦੇ ਆਪ ਨੂੰ ਵੱਡਾ ਬਣਾਉਣ ਦੀ ਕੋਸ਼ਿਸ਼ ਦੇ ਵਿੱਚੋਂ, ਉਹ ਟੈਂਪਰੇਰੀ ਹੋ ਸਕਦਾ, ਉਹ ਪਰਮਾਨੈਂਟ ਨਹੀਂ ਹੋ ਸਕਦਾ। ਸੋ ਸਾਡੇ ਇੱਕ ਜਿਹੜੇ ਸਿਆਸੀ ਲੀਡਰ ਆ, ਉਹ ਲੀਡਰਾਂ ਨੂੰ ਜਾਂ ਛੋਟੇ ਪੱਧਰ ਦੇ ਪੇਂਡੂ ਪੱਧਰ ਤੇ, ਜਿਵੇਂ ਉਹ ਮੈਨੂੰ ਬੇਬੀ ਲੱਗੀ, ਉਹ ਪੇਂਡੂ ਪੱਧਰ ਦੀ ਲੀਡਰ ਆ, ਨੇਤਾ ਸੀ, ਉਹ ਮੁਹੱਲੇ ਪੱਧਰ ਦੀ ਨੇਤਾ ਹੋ ਸਕਦੀ ਆ। ਸਾਡੇ ਨੇਤਾਵਾਂ ਨੂੰ ਤਾਂ ਹੋਰ ਵਧੀਆ ਤਰੀਕਾ ਸਲੀਕਾ ਅਪਣਾਉਣਾ ਚਾਹੀਦਾ, ਤਾਂ ਕਿ ਜਿਹਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਉਹਨਾਂ ਨੂੰ ਫੋਲੋ ਕਰੇ ਤੇ ਉਹਨਾਂ ਨੂੰ ਪਤਾ ਲੱਗੇ। ਜੇ ਉਹੀ ਬੀਬੀ ਉਸੇ ਚੀਜ਼ ਨੂੰ ਸਲੀਕੇ ਨਾਲ ਬੋਲਦੀ, ਠੰਡੇ ਮਤੇ ਨਾਲ ਬੋਲਦੀ, ਤਾਂ ਉਹ DSP ਨੂੰ ਅਸੀਂ ਸਾਰੀ ਦੁਨੀਆਂ ਭਰ ਚੋਂ ਗਾਲਾਂ ਮਿਲਣੀਆਂ ਸੀ, ਉਹਦੇ ਇੱਕ ਸ਼ਬਦ ਲਈ ਗਾਲਾਂ ਮਿਲਣੀਆਂ ਸੀ, ਕਿਉਂਕਿ ਅਸੀਂ ਪਹਿਲਾਂ ਹੀ ਸਾਡੇ ਅੰਦਰੋਂ ਅਸੀਂ ਨਫ਼ਰਤ ਨਾਲ ਭਰੇ ਹੋਏ ਹਾਂ ਕਾਕੀ ਵਰਦੀ ਦੇ ਮਾਮਲੇ 'ਚ। ਪਰ ਉਹ ਬੀਬੀ ਨੇ ਜਿੰਨਾ ਜੇ ਤੇਵਰ ਦਿਖਾਏ, ਜੇ ਇੱਕ ਨਿੱਕੀ ਨਿੱਕੀ ਗੱਲ ਨੂੰ ਕਿਹਾ ਵੀ ਤੂੰ ਬੋਲਦਾ ਕਿਵੇਂ ਆ ਤੂੰ ਫਲਾਨਾ, ਦੇਖੋ ਇੱਕ ਕਾਨੂੰਨ ਲਾ ਐਂਡ ਆਰਡਰ ਆ ਜਿਹੜਾ, ਜੇ ਮਾਸਟਰ ਆ, ਜੇ ਮਾਸਟਰ ਨੂੰ ਸਾਡੇ ਮਾਂ ਬਾਪ ਬੱਚੇ ਨੂੰ ਐਂ ਕਹਿਣ ਤੂੰ ਸਾਡੇ ਜਵਾਕ ਨੂੰ ਉਹ ਕਿਵੇਂ ਆਖਿਆ, ਸਾਡੇ ਜਵਾਕ ਨੂੰ ਮੁਰਗਾ ਕਿਵੇਂ ਬਣਾਇਆ, ਤਾਂ ਉਹ ਬੱਚਾ ਕਦੇ ਵੀ ਜ਼ਿੰਦਗੀ ਚ ਕੁਝ ਨਹੀਂ ਬਣ ਸਕਦਾ। ਤੁਸੀਂ ਦੇਖਿਆ ਹੁਣ ਅੱਜ ਕੱਲ ਜਿਹੜਾ ਇੱਕ ਸਕੂਲਾਂ ਦੇ ਵਿੱਚ ਵੀ ਇਹ ਚੀਜ਼ ਆਈ ਆ ਵੀ ਬੱਚੇ ਨੂੰ ਸ਼ਿਕਾਇਤਾਂ ਜਾਂਦੀਆਂ ਘਰੇ ਤੇ ਫਿਰ ਮਾਂ ਬਾਪ ਆ ਜਾਂਦੇ ਆ ਵੀ ਮਾਸਟਰ ਨੂੰ ਤੂੰ ਕਿਹਾ ਕਿਵੇਂ ਇਹ ਗੱਲ ਸਾਡੇ ਬੱਚੇ ਨੂੰ, ਹੈ ਤੈਨੂੰ ਪਤਾ ਨੀ ਅਸੀਂ ਨੰਬਰਦਾਰ ਹੁੰਦੇ ਆ ਪਿੰਡ ਦੇ, ਤਾਂ ਉਹ ਨੰਬਰਦਾਰਾਂ ਦਾ ਜਵਾਕ ਮੈਂ ਨੀ ਦੇਖਿਆ ਕਿਤੇ ਡੀਸੀ ਲੱਗ ਗਿਆ ਹੋਊਗਾ ਜਿਹਦੇ ਮਾਂ ਬਾਪ ਨੇ ਇਹ ਕੁਝ ਕੀਤਾ ਹੋਊਗਾ। ਸੋ ਇਹ ਇੱਕ ਪਮਾਨਾ ਹੁੰਦਾ, ਇੱਕ ਪੁਲ ਹੁੰਦਾ ਹਰ ਚੀਜ਼ ਦਾ, ਤੇ ਉਸ ਪੁਲ ਦੇ ਤਹਿਤ ਹੀ ਜਾਣਾ ਚਾਹੀਦਾ। ਜੇ ਇੱਕ ਪੁਲਿਸ ਆ, ਪੁਲਿਸ ਦੀ ਉਹ ਸਖ਼ਤ ਸ਼ਬਦ ਤੁਹਾਨੂੰ ਬੋਲ ਸਕਦੀ ਆ, ਤੁਹਾਨੂੰ ਥੋੜਾ ਬਹੁਤ ਰੋਕ ਸਕਦੀ ਆ। ਹਜੂਮ ਜਾਂ ਜਿਹੜੀ ਭੀੜ ਹੁੰਦੀ ਆ, ਉਹ ਭੀੜ ਦਾ ਦਿਮਾਗ ਨੀ ਹੁੰਦਾ, ਉਹ ਹਜੂਮ ਨੇ ਉਦੋਂ ਕੁਛ ਵੀ ਸ਼ਰਾਰਤੀ ਅੰਸਰ ਵਿੱਚ ਰਲੇ ਹੁੰਦੇ ਆ, ਕੁਛ ਵੀ ਗਲਤ ਸਲਤ ਹੋ ਜਾਂਦਾ। ਤੇ ਇੱਕ ਕਾਨੂੰਨ ਜੇ ਉਹਨਾਂ ਨੂੰ ਤਨਖਾਹ ਮਿਲਦੀ ਆ ਪੁਲਿਸ ਦੀ, ਤਾਂ ਉਹਨਾਂ ਨੂੰ ਕਾਨੂੰਨ ਲਾਅ ਐਂਡ ਆਰਡਰ ਜਿਹੜਾ ਉਹ ਬਣਾ ਕੇ ਰੱਖਣਾ ਪੈਂਦਾ। ਸੋ ਇੱਥੇ ਕਿਤੇ ਵੀ ਕੋਈ ਗਲਤ ਨਹੀਂ। ਜੇ ਤੁਸੀਂ ਕਹੋ ਵੀ ਪੁਲਿਸ ਵਾਲੇ ਜਿਹੜੇ ਮਾੜੇ ਆ, ਇਕੱਲੇ ਪੁਲਿਸ ਵਾਲੇ ਨਹੀਂ ਮਾੜੇ ਹੈਗੇ, ਤੁਸੀਂ ਬਲਰਾਜ ਸਿੰਘ ਸਿੱਧੂ ਐਸ ਪੀ ਆ ਜਿਹੜੇ ਕਿ ਆਪਣੇ ਅਖਬਾਰ ਲਈ, ਪੰਜਾਬੀ ਅਖਬਾਰ ਲਈ ਹਰ ਮਹੀਨੇ ਕੋਈ ਨਾ ਕੋਈ ਆਰਟੀਕਲ ਲਿਖਦੇ ਆ, ਇਸ ਮਹੀਨੇ ਉਹਨਾਂ ਨੇ ਇੱਕ ਆਰਟੀਕਲ ਲਿਖਿਆ, ਮੈਂ ਇਸ ਮਹੀਨੇ ਛਾਪ ਨਹੀਂ ਸਕਿਆ, ਉਹ ਲੇਟ ਆਇਆ ਮੇਰੇ ਕੋਲ ਆਰਟੀਕਲ, ਪਰ ਉਹਨੇ ਪੰਜਾਬ ਪੁਲਿਸ ਦਾ ਜਾਂ ਕਿਸੇ ਵੀ ਪੁਲਿਸ ਦਾ ਅੰਦਰੂਨੀ ਪੱਖ ਦਿਖਾਇਆ ਵੀ ਇੱਕ ਦੂਜਾ ਪੱਖ ਇਹ ਵੀ ਹੁੰਦਾ ਜਿਹੜੇ ਚ ਤੁਸੀਂ ਦੇਖ ਰਹੇ ਹੁੰਦੇ ਹੋ ਵੀ ਇੱਕ ਥਾਣੇਦਾਰ ਜਿਪਸੀ ਤੇ ਚੜਿਆ ਜਾਂਦਾ, ਚਾਰ ਪੰਜ ਗਨਮੈਨ, ਤੇ ਉਹ ਉਹਦੀ ਰੋਬ ਸ਼ੋਭ ਦੇਖ ਕੇ ਤੁਸੀਂ ਹੈਰਾਨ ਹੁੰਦੇ ਹੋ, ਪਰ ਉਹਦੇ ਪਿਛਲੀ ਗੱਲ ਇਹ ਹੁੰਦੀ ਹੈ ਵੀ ਉਹ ਮੇਰੇ ਵਰਗੇ ਉਦੋਂ ਵੱਡੇ ਅਫਸਰ ਨੇ, ਜਾਣੀ ਕਿ ਉਹਨੂੰ ਝਿੜਕਾਂ ਦੇ ਕੇ ਤੇ ਪਤਾ ਨੀ ਕਿਹ ਜਿਹੀਆਂ ਗਾਲਾਂ ਲੈ ਕੇ ਉੱਥੋਂ ਨਿਕਲਿਆ ਹੁੰਦਾ ਉਸ ਬਿਲਡਿੰਗ ਚੋਂ ਉਹ, ਤੇ ਉਹ ਆਪਦਾ ਮੂੰਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਵੀ ਮੇਰੇ ਨਾਲ ਕੁਛ ਹੀ ਨੀ ਵਾਪਰਿਆ। ਸੋ ਅੰਦਰਲੀਆਂ ਗੱਲਾਂ ਕਈ ਹੋਰ ਹੁੰਦੀਆਂ, ਕਈ ਵਾਰੀ ਭੁੱਖੇ ਭਾਣੇ ਪਤਾ ਨੀ ਕਿੱਥੇ ਕਿਵੇਂ ਕਿਹੜੀਆਂ ਡਿਊਟੀਆਂ ਖੜਨੀਆਂ ਹੋਣ, ਥੋੜਾ ਜਿਹਾ ਜਿਹੜੀ ਸੁਧਾਰ ਦੀ ਲੋੜ ਹੈ ਮੰਨਣਾ ਸਾਡੀ ਪੁਲਿਸ ਵੀ ਜਿਹੜੀ ਉਹ ਸੁਧਾਰ ਦੀ ਲੋੜ ਹੈ, ਤਾਂ ਗੱਲ ਕੋਈ ਅਤਕਥ ਨਹੀਂ। ਪਰ ਜਿਹੜੀ ਦੂਜੇ ਪਾਸੇ ਆ ਵੀ ਅਸੀਂ ਵੀ ਕੀ ਹੈ ਨਾ, ਅਸੀਂ ਥੋੜਾ ਜਿਹਾ ਜ਼ਿਆਦਾ ਹੀ ਆਪਦੇ ਆਪ ਨੂੰ ਸਮਝਣ ਲੱਗ ਗਏ, ਜਿਉਂ ਸਾਡੇ ਹੱਥ ਕੈਮਰਾ ਆਇਆ, ਜਿਉਂ ਦਾ ਸਾਡੇ ਹੱਥ ਸੋਸ਼ਲ ਮੀਡੀਆ ਆਇਆ, ਉਦੋਂ ਬਾਅਦ ਅਸੀਂ ਬੰਦੇ ਨੂੰ ਬੰਦਾ ਹੀ ਸਮਝਣੋਂ ਹਟ ਗਏ। ਇਹ ਕਿਤੇ ਨਾ ਕਿਤੇ ਗੱਲ ਆ। ਦੂਜੀ ਉਹਨਾਂ ਦਾ ਜਿਹੜਾ ਮੁੱਦਾ ਚੱਕਿਆ ਸੀਗਾ ਜੀ ਉਹਨਾਂ ਨੇ ਪਾਲਿਸੀਆਂ ਦਾ, ਖੇਡ ਪਾਲਿਸੀਆਂ ਦਾ, ਦੇਖੋ ਕੌਣ ਕਹਿੰਦਾ ਵੀ ਖੇਡ ਦੀਆਂ ਪਾਲਿਸੀਜ ਨਹੀਂ ਹੈ, ਖੇਡ ਦੀਆਂ ਪਾਲਿਸੀਜ ਹੈਗੀਆਂ। ਮੈਂ ਐਤਕੀ ਦਾ ਐਡੀਟੋਰੀਅਲ ਲਿਖਿਆ ਇਸ ਚੀਜ਼ ਦੇ ਉੱਤੇ ਓਲੰਪਿਕ ਦੇ ਉੱਤੇ, ਤਾਂ ਉਹ ਜਿਹੜੀਆਂ ਪਾਲਿਸੀਜ ਖੇਡਦੀਆਂ ਨਾ ਉਹਦੇ ਵਿੱਚ ਗੱਲ ਇਹ ਆ ਵੀ ਉਹ ਪਹੁੰਚਦੀਆਂ ਨੀ ਟਿਕਾਣੇ ਤੇ, ਉਹ ਪਹੁੰਚਦੀਆਂ ਸਾਡੇ ਖੁਦ ਜਿਹੜੇ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ, ਅਫੀਸ਼ੀਅਲ ਬਿਆਨ ਦਿੱਤਾ ਵੀ ਜਿਹੜਾ ਇੱਕ ਰੁਪਈਆ ਜੇ ਸਰਕਾਰ ਕਿਸੇ ਲਈ ਲੋਟ ਤੇ ਲੱਗਦਾ, ਇੱਕ ਪ੍ਰਧਾਨ ਮੰਤਰੀ ਮੰਨ ਰਿਹਾ ਸੀ ਇਹ ਗੱਲ। ਸੋ ਇਹੀ ਚੀਜ਼ ਖੇਡਦੀਆਂ ਪਾਲਿਸੀਜ਼, ਖੇਡਦੀਆਂ ਪਾਲਿਸੀਆਂ ਬਣਦੀਆਂ, ਬਹੁਤ ਸਾਰੀਆਂ ਪਾਲਿਸੀਆਂ ਬਣਦੀਆਂ, ਤੇ ਉਹਨਾਂ ਪਾਲਿਸੀਜ਼ ਦੇ ਤਹਿਤ ਫਿਰ ਬਹੁਤ ਸਾਰਾ ਪੈਸਾ ਖੰਡਾਇਆ ਜਾਂਦਾ, ਤੇ ਉਹ ਪੈਸੇ ਖੰਡਾਉਣ ਤੋਂ ਬਾਅਦ ਉਹ ਪੈਸਾ ਜਿਹੜਾ ਲੋਕਾਂ ਦੇ ਅੱਡੋ ਅੱਡ ਪ੍ਰੋਜੈਕਟ ਬਣ ਜਾਂਦੇ ਆ ਵੀ ਭਾਈ ਸਟੇਡੀਅਮ ਬਣਾਉਣ ਵਾਲੇ ਠੇਕੇਦਾਰਾਂ ਦੇ ਘਰਾਂ ਦੇ ਵਿੱਚ। ਮੈਂ ਤਾਂ ਐਤਕੀ ਐਡੀਟੋਰੀਅਲ ਚ ਲਿਖਿਆ ਵੀ ਭਾਈ ਇੱਕ ਸਵਿਮਿੰਗ ਪੂਲ ਲਈ ਜਦੋਂ ਇੱਕ ਤਾਂ ਜਿਹੜਾ ਗਰਾਊਂਡ ਬਣਾਉਣ ਵਾਸਤੇ ਇੱਕ ਸ਼ਹਿਰ ਦੇ ਵਿੱਚ ਮੰਨ ਲਓ 5 ਕਰੋੜ ਰੁਪਇਆ ਆਇਆ, ਉਹ 4-5 ਅਧਿਕਾਰੀਆਂ ਦੇ ਬੈਕਯਾਰਡ ਦੇ ਵਿੱਚ ਸਵਿਮਿੰਗ ਪੂਲ ਵੀ ਬਣਨ ਜੂਗਾ ਵਧੀਆ, ਤੇ ਪਰ ਜਿਹੜਾ ਲੋਕਾਂ ਲਈ ਬਣਨਾ ਉਹ ਕਿਤੇ ਨਾ ਕਿਤੇ ਬਸ ਇਹ ਜਾ ਬਣ ਜੂ ਵੀ ਖਾਨਾ ਪੂਰਤੀ ਹੋਣੀ ਆ। ਸੋ ਪੈਸਾ
ਜੀ, ਗਿੱਲ ਸਾਹਿਬ ਨੇ ਨਾਲ ਇਹ ਵੀ ਕਿਹਾ ਵੀ ਜਿਹੜੀਆਂ ਪਾਲਿਸੀਆਂ ਆ ਉਹ ਹਰ ਸਰਕਾਰ ਆਪਣੀਆਂ ਲੈ ਆਉਂਦੀ ਆ, ਵੀ ਮੈਨੂੰ ਕਹਿੰਦੇ ਕਿ ਪਾਲਿਸੀਆਂ 'ਚ ਬਦਲਾਓ ਨਹੀਂ ਹੋਣਾ ਚਾਹੀਦਾ, ਕਹਿੰਦੇ ਉਹਨਾਂ 'ਚ ਇੰਪਰੂਵਮੈਂਟ ਹੋਣੀ ਚਾਹੀਦੀ ਆ, ਉਹਦੇ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਆ ਜੀ।
ਦੇਖੋ ਇਹ ਮੈਂ ਉਦਾਹਰਣ ਦੇ ਸਕਦਾ, ਹਰਿਆਣੇ ਦੇ ਵਿੱਚ ਦੇਖੋ, ਹਰਿਆਣੇ 'ਚ ਚਟਾਲਾ ਫੈਮਿਲੀ ਸੀ, ਉਹਨੂੰ ਓਲੰਪਿਕ ਸੰਘ ਦੇ ਪ੍ਰਧਾਨ ਤੱਕ ਪਹੁੰਚੇ ਉਹ, ਤਾਂ ਉਹਨਾਂ ਦਾ ਜਿਹੜਾ ਦੌਰ ਸੀ ਹੋਰ ਸੀਗਾ, ਉਸ ਦੌਰ ਦੇ ਵਿੱਚ ਉਹ ਖੇਡਾਂ ਦਾ ਬਹੁਤ ਜਿਹੜਾ ਢਮਟਮਾ ਰਚਦੇ ਰਹੇ, ਪਰ ਕੋਈ ਇਹੋ ਜਿਹਾ ਚੀਜ਼ ਨਹੀਂ ਕਰ ਸਕੇ ਜਿਹੜੀ ਕਿ ਉਹਨਾਂ ਦੇ ਸ਼ੋ ਕਰਦੀ ਵੀ ਵਾਕਈ ਉਹ ਕਰ ਰਹੇ ਆ, ਵੈਸੇ ਓਲੰਪਿਕ ਦੇ ਪ੍ਰਧਾਨਗੀ ਤੱਕ ਪਹੁੰਚ ਗਏ। ਦੂਜੇ ਪਾਸੇ ਉਦੋਂ ਬਾਅਦ ਜੋ ਹੁੱਡਾ ਸਰਕਾਰ ਆਈ, ਹੁੱਡਾ ਸਰਕਾਰ ਰੋਹਤਕੇਰੀ ਹੋਣ ਕਰਕੇ ਉਹਨੇ ਭਲਵਾਨੀ ਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਬਹੁਤ ਸਾਰਾ ਪੈਸਾ ਇਨਵੈਸਟ ਕੀਤਾ, ਤੇ ਉਹ ਦੌਰ ਹਰਿਆਣੇ ਦਾ ਸੁਨਹਿਰੀ ਦੌਰ ਮੰਨਿਆ ਗਿਆ, ਜਿਹ 'ਚ ਬਜਿੰਦਰ ਸਿੰਘ ਵਰਗੇ ਤੇ ਹੋਰ ਕਾਫੀ ਮੁੰਡਿਆਂ ਨੇ ਨਾਂ 'ਚ ਕੱਟਿਆ ਜਿਹੜਾ ਪਿਛਲੇ ਵਾਰ ਕੱਟਿਆ। ਫਿਰ ਹੁਣ ਜੋ ਸਰਕਾਰ ਚਲੀ ਗਈ ਤੇ ਉਹੀ ਗੱਲ ਆਈ, ਇਹਨਾਂ ਵਾਲੀ ਪਾਲਿਸੀਆਂ ਦੇ ਉੱਤੇ ਫਿਰ ਜਿਹੜਾ ਉਹ ਧਿਆਨ ਨਹੀਂ ਦਿੱਤਾ ਗਿਆ, ਪਾਲਿਸੀਆਂ ਫਿਰ ਬਦਲਤੀਆਂ ਗਈਆਂ, ਤੇ ਐਤਕੀ ਫਿਰ ਹਰਿਆਣਾ ਜਿਹੜੀ ਉਸੇ ਪੋਜੀਸ਼ਨ ਤੇ ਆ ਜਿੱਥੇ ਦੂਜੇ ਸਟੇਟ ਖੜੇ ਆ। ਸੋ ਸਹੀ ਗੱਲ ਆ ਜੀ, ਜਿਹੜੀਆਂ ਵੀ ਪਾਲਿਸੀਜ਼ ਬਣਦੀਆਂ ਉਹ ਕਿਸੇ ਸੋਚ ਸਮਝ ਕੇ ਬਣਦੀਆਂ, ਤੇ ਉਹਨਾਂ ਨੂੰ ਪਾਲਿਸ਼ ਕੀਤਾ ਜਾ ਸਕਦਾ, ਨਾ ਕਿ ਉਹਨਾਂ ਨੂੰ ਬਦਲਾਇਆ ਜਾਵੇ
ਜੀ। ਤੇ ਅਗਲੀ ਵੀ ਜਿਹੜੀ ਉਹਨਾਂ ਨੇ ਲੀਡਰਸ਼ਿਪ ਦੀ ਗੱਲ ਕੀਤੀ ਸੀ ਜੀ, ਕਿ ਆਮ ਆਦਮੀ ਪਾਰਟੀ ਦੀ ਜਿਹੜੀ ਚੰਡੀਗੜ੍ਹ ਚ ਮੀਟਿੰਗ ਹੋਈ ਪੰਜਾਬ ਦੀ ਲੀਡਰਸ਼ਿਪ ਨੂੰ, ਕਹਿੰਦੇ ਸ਼ਾਇਦ ਬਾਹਰ ਭੇਜ ਦਿੱਤਾ ਗਿਆ, ਕਹਿੰਦੇ ਇਹਦੇ ਚ ਸੱਚਾਈ ਕੀ ਆ?
ਦੇਖੋ ਸੱਚਾਈ ਇਦਾਂ ਤਾਂ ਬਿੱਲੀ ਜਿਹੜੀ ਥੈਲੋਂ ਬਾਹਰ ਆ ਕੇ ਸਾਰੂਗੀ, ਪਰ ਕਿਤੇ ਨਾ ਕਿਤੇ ਦੇਖੋ ਦਾਲ ਕਾਲੀ ਜ਼ਰੂਰ ਆ। ਛੋਟੇਪੁਰ ਨਾਰਾਜ਼ ਹੋਏ ਆ, ਛੋਟੇਪੁਰ ਨੇ ਸਿੱਧਾ ਕਹਿ ਵੀ ਦਿੱਤਾ ਵੀ ਮੈਂ ਕਿਉਂ ਨਾਰਾਜ਼ ਹੋਇਆ, ਇੱਕ ਦੀ ਟਿਕਟ ਦੇ ਜਿਹੜੇ ਮਸਲਿਆਂ ਦੀ ਗੱਲ ਹੋਈ ਆ। ਪਰ ਪਾਰਟੀ ਕਈ ਵਾਰ ਕਹਿੰਦੀ ਆ ਵੀ ਜਿਹੜੀ ਪਾਰਟੀ ਆ, ਜਿਹੜਾ ਸੰਗਠਨ ਆ, ਉਹ ਹਮੇਸ਼ਾ ਬੰਦੇ ਤੋਂ ਵੱਡਾ ਹੁੰਦਾ। ਬੰਦਾ ਇਕੱਲਾ ਇੰਡੀਵਿਜੁਅਲ ਉਹਦੇ ਲਈ ਕੋਈ ਚੀਜ਼ ਨਹੀਂ ਹੁੰਦਾ। ਦੂਜੀਆਂ ਪਾਰਟੀਆਂ ਦੇ ਵਿੱਚ ਨਾ ਇੱਕ ਚੀਜ਼ ਚੱਲਦੀ ਆਉਂਦੀ ਆ, ਉਹ ਇਹ ਹੁੰਦੀ ਆ ਵੀ ਜਦੋਂ ਆਪਣੀ ਗੱਡੀ ਆ, ਕਿਸੇ ਗੱਡੀ ਦੇ ਇੱਕ ਟਾਇਰ ਦੇ ਵਿੱਚ 60 ਪਾਉਂਡ ਹਵਾ ਹੋ ਜੇ ਤੇ ਦੂਜਾ 40-40 ਹੋਵੇ ਤਾਂ ਉਹ ਗੱਡੀ ਸਮੂਥ ਨਹੀਂ ਚੱਲਦੀ। ਸੋ ਉਹਦੇ ਲਈ ਵੀ ਜਿਹੜੇ ਇੱਕ ਪਾਲਿਸੀਜ਼ ਹੁੰਦੀਆਂ ਵੀ ਟਾਇਰਾਂ ਦੀ ਹਵਾ ਜੇ ਕੋਈ ਜ਼ਿਆਦਾ ਹਵਾ 'ਚ ਹੋਵੇ ਤਾਂ ਉਹਦੀ ਹਵਾ ਕੱਢ ਦਿੰਦੇ ਆ ਥੋੜੀ ਥੋੜੀ। ਉਸ ਪਾਲਿਸੀ ਦੇ ਤਹਿਤ ਹੀ ਭਗਵੰਤ ਮਾਨ ਨੂੰ ਟ੍ਰੀਟ ਕੀਤਾ ਜਾ ਰਿਹਾ। ਉਸੇ ਪਾਲਿਸੀ ਦੇ ਤਹਿਤ ਹੋਰਾਂ ਲੋਕਾਂ ਨੂੰ ਵੀ ਜਿਹੜਾ ਸੁਪਰੀਮ ਪਾਵਰ ਨਹੀਂ ਬਣਨ ਦਿੱਤਾ ਜਾ ਰਿਹਾ। ਇਹੀ ਚੀਜ਼ ਹੈ ਵੀ ਛੋਟੇਪੁਰ ਨੂੰ ਪਹਿਲਾਂ ਵੀ ਇਸੇ ਲਈ ਜਿਹੜਾ ਪ੍ਰਧਾਨਗੀ ਦਿੱਤੀ ਗਈ ਸੀ ਵੀ ਉਹ ਬੰਦੇ ਦਾ ਕੋਈ ਬਾਹਲਾ ਇਫੈਕਟ ਨਹੀਂ ਪੈਣਾ ਜੇ ਉਹ ਕਿਸੇ ਟਾਈਮ ਜ਼ਿਆਦਾ ਆਪਦੀ ਚਲਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਉਹਨੂੰ ਲੋਕ ਉਹਨਾਂ ਨਹੀਂ ਹੈਗਾ ਫਰਕ ਪੈਣਾ। ਹਾਲਾਂਕਿ ਭਗਵੰਤ ਮਾਨ ਸਭ ਤੋਂ ਵੱਡਾ ਬੇਸ ਰਿਹਾ ਪਾਰਟੀ ਦਾ ਤੇ ਭਗਵੰਤ ਮਾਨ ਹੀ ਪ੍ਰਧਾਨ ਹੋਣਾ ਚਾਹੀਦਾ ਸੀ, ਪਰ ਉਹਨਾਂ ਨੂੰ ਪਤਾ ਸੀ ਵੀ ਇੱਕ ਪਾਸੇ ਸਟਾਰ ਪ੍ਰਚਾਰਕ ਆ ਤੇ ਦੂਜੇ ਪਾਸੇ ਜੇ ਉਹਨੂੰ ਪ੍ਰਧਾਨ ਬਣਾਉਣੇ ਆ ਤਾਂ 4 ਦਿਨਾਂ ਨੂੰ ਉਹ ਬਹੁਤ ਔਖਾ ਹੋਜੂਗਾ ਕੰਟਰੋਲ ਕਰਨਾ। ਸੋ ਬੰਦੇ ਨੂੰ ਬੈਲੈਂਸ ਰੱਖਣ ਲਈ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਜੀ। ਤੇ ਦੇਖੋ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਉਹ ਨੀਤੀਆਂ ਸਹੀ ਰਹਿਣ ਤੇ ਬੰਦਾ ਭਾਰੂ ਨਾ ਹੋਵੇ, ਇਹ ਤੇ ਕੋਈ ਇਹਦੇ ਚ ਦੋ ਰਾਇਆ ਨਹੀਂ, ਇਹ ਤਾਂ ਇੱਕ ਚੰਗਾ ਹੀ ਆ। ਆਮ ਲੋਕਾਂ ਦੇ ਲਈ ਇਹ ਚੰਗੀ ਗੱਲ ਆ ਵੀ ਜਿੱਥੇ ਬੰਦਾ ਭਾਰੂ ਹੋ ਜਾਂਦਾ ਨਾ ਸੰਗਠਨ ਨਾਲ, ਉਹ ਹਮੇਸ਼ਾ ਹੀ ਜਿਹੜਾ ਫੇਲ ਹੋਇਆ, ਜਿਹਦੇ ਚ ਇਹਨਾਂ ਤੇ ਦੋਸ਼ ਲੱਗਦਾ ਵੀ ਕੇਜਰੀਵਾਲ ਭਾਰੂ ਆ, ਵੀ ਕੇਜਰੀਵਾਲ ਸਾਰਾ ਕੁਛ ਆਪਦੇ ਹੱਥ ਚ ਰੱਖਣਾ ਚਾਹੁੰਦੇ ਆ ਤੇ ਉਦੋਂ ਬਾਅਦ। ਪਰ ਕਿਤੇ ਨਾ ਕਿਤੇ ਜੇ ਲੀਡਰ ਆ ਜਾਂ ਲੀਡ ਕਰ ਰਿਹਾ ਤੇ ਉਹ ਆਪਦੇ ਪਰਿਵਾਰ ਨੂੰ ਨਹੀਂ ਵਿੱਚ ਲਿਆ ਰਿਹਾ ਜਾਂ ਪਰਿਵਾਰਕ ਬੰਦਿਆਂ ਨੂੰ ਅਹੁਦੇ ਨਹੀਂ ਵੰਡ ਰਿਹਾ ਤਾਂ ਅਸੀਂ ਨਹੀਂ ਇਹ ਦੋਸ਼ ਲਾ ਸਕਦੇ। ਫਿਰ ਲੀਡਰ ਨੂੰ ਕਈ ਵਾਰੀ ਇੱਕ ਅੱਧਾ ਸਖ਼ਤ ਫੈਸਲੇ ਲੈਣੇ ਪੈਂਦੇ ਆ, ਪਰ ਕੁੱਲ ਮਿਲਾ ਕੇ ਜੇ ਅੰਦਰੂਨੀ ਗੱਲਾਂ ਤੇ ਅੰਦਰੂਨੀ ਗੱਲਾਂ 4 ਦਿਨਾਂ ਨੂੰ ਬਾਹਰ ਆ ਹੀ ਜਾਣੀਆਂ ਤੇ ਕੁੱਲ ਮਿਲਾ ਕੇ ਜਿਹੜੀ ਦਾਲ ਚ ਕਾਲਾ ਜ਼ਰੂਰ ਹੈਗਾ ਤੇ। ਪਰ ਇਹ ਚੰਗਾ ਇਹ ਆ ਵੀ 6-7 ਮਹੀਨੇ ਪਹਿਲਾਂ ਹੀ ਇਹ ਰੌਲੇ ਚੱਲ ਰਹੇ, ਇਲੈਕਸ਼ਨਾਂ ਤੱਕ ਜਾਂਦੇ ਜਾਂਦੇ ਸਮੂਥ ਹੋ ਜਾਣਗੇ ਸਾਰਾ ਕੁਛ
ਜੀ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਕਮਲ ਬੁੱਟਰ ਸਰੀ ਕੈਨੇਡਾ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਤੇ ਕਹਿੰਦੇ ਆਈ ਵਾਜ਼ ਰੀਡਿੰਗ ਵਨ ਆਰਟੀਕਲ ਰਿਟਨ ਦੈਟ ਇਨ ਹਾਕੀ 8-6 ਰਿਪ੍ਰੈਜ਼ੈਂਟਿੰਗ 2 ਨੇਸ਼ਨਸ ਇਨ ਓਲੰਪਿਕ ਗੇਮਸ 2016 ਸਿੱਖ ਰਿਪ੍ਰੈਜ਼ੈਂਟਿੰਗ ਇੰਡੀਆ ਐਂਡ 2-2 ਕੈਨੇਡਾ ਤੇ ਨਾਲ ਹੀ ਨਾਲ ਕਹਿੰਦੇ 144 ਸਿੱਖ ਹੈਵ ਪਲੇਡ ਐਟ ਓਲੰਪਿਕ ਗੇਮਸ ਸਿੰਸ 1928 ਰਿਪ੍ਰੈਜ਼ੈਂਟਿੰਗ 9 ਕੰਟਰੀਜ਼ ਕੈਨੇਡਾ, ਗ੍ਰੇਟ ਬ੍ਰਿਟੇਨ, ਹਾਂਗਕਾਂਗ, ਇੰਡੀਆ, ਕੀਨੀਆ, ਮਲੇਸ਼ੀਆ, ਸਿੰਗਾਪੁਰ, ਤੈਨਜ਼ੇਨੀਆ ਐਂਡ ਯੁਗਾਂਡਾ। ਸਿੱਖ ਹੈਵ ਸਕੋਰਡ 259 ਗੋਲਸ ਐਟ ਓਲੰਪਿਕ ਗੇਮਸ। ਮਾਣ ਵਾਲੀ ਗੱਲ ਹੈ ਜੀ।
ਜੀ ਜੀ ਦੇਖੋ ਬਿਲਕੁਲ ਸੱਚਾਈ ਹੈ ਜੀ, ਇਹ ਚ ਕੋਈ ਦੋ ਰਾਇ ਨੀ। ਜਿਹੜੇ ਜੂੜਿਆਂ ਦੇ ਉੱਤੇ ਰੁਮਾਲ ਬੰਨ ਕੇ ਜਿਹੜੇ ਸਿੱਖ ਸਦਾ ਹੀ ਓਲੰਪਿਕ ਦੇ ਵਿੱਚ ਖੇਡਦੇ ਰਹੇ ਆ ਤੇ ਆਪਣੀ ਵੱਖਰੀ ਪਛਾਣ ਦਿਖਾਉਂਦੇ ਰਹੇ ਆ, ਤੇ ਹੁਣ ਜਿਹੜੀ ਐਡ ਚੱਲ ਰਹੀ ਸੀ ਅਕਸਰ ਹੀ ਟੀਵੀ ਤੇ ਚੱਲਦੀ ਹੈ ਵੀ ਸਰਦਾਰਾ ਸਿੰਘ ਕਹਿ ਰਹੇ ਹੁੰਦੇ ਵੀ ਕਿੱਥੇ ਆ ਨਸ਼ੇ ਪੰਜਾਬ ਚ, ਤੇ ਆਹ ਦੇਖੋ ਮੈਂ ਪੰਜਾਬ ਦਾ ਨਾਂ ਰੋਸ਼ਨ ਕਰ ਰਿਹਾ, ਮੈਂ ਖੇਡ ਰਿਹਾ। ਪਰ ਜਿਹੜਾ ਪੰਜਾਬ ਦੇ ਹੁਣ ਵੀ ਤੇ ਪਲੇਅਰ ਬਹੁਤ ਸਾਰੇ ਹੈ ਇਹਦੇ ਵਿੱਚ ਇਨਵੋਲਵ ਰਹਿੰਦੇ ਆ, ਪਰ ਥੋੜਾ ਜਿਹਾ ਕਿਤੇ ਨਾ ਕਿਤੇ ਉਹ ਪੱਧਰ ਨਹੀਂ ਰਿਹਾ ਜੋ ਪ੍ਰਿਥੀਪਾਲ ਸਿੰਘ ਹੋਰਾਂ ਦਾ ਸੀ ਜਾਂ ਉਹ ਓਲੰਪੀਅਨ ਬਲਬੀਰ ਸਿੰਘ ਹੋਰਾਂ ਦਾ ਸੀ। ਤੇ ਅਖੀਰ ਪ੍ਰਗਟ ਸਿੰਘ ਹੋਰਾਂ ਨੇ ਵੀ ਆਪਣਾ ਜਿਹੜੀ ਬਹੁਤ ਵਧੀਆ ਜਿਹੜੀ ਗੇਮ ਦਿਖਾਈ, ਤੇ ਸੁਰਜੀਤ ਸਿੰਘ ਸੁਰਿੰਦਰ ਸੋਢੀ ਇਹ ਨਾਂ ਬੜੇ ਮੰਨੇ ਹੋਏ ਨਾਂ ਰਹੇ ਆ ਜਿਹੜੀ ਖਾਸ ਕਰਕੇ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਇਹਨਾਂ ਦਾ ਜਿਹੜਾ ਇੱਕ ਬੋਲਬਾਲਾ ਸੀ। ਤੇ ਕਈ ਵਾਰ ਤਾਂ ਇੰਨਾ ਕੁ ਹੁੰਦਾ ਸੀ, ਜੋਸ਼ ਆਉਂਦਾ ਸੀ। ਮੇਰੇ ਆਪਦੇ ਇੱਕ ਮੈਚ ਦੀ ਗੱਲ ਯਾਦ ਆ, ਮੈਂ ਸੁਰਜੀਤ ਸਿੰਘ ਤੇ ਸੁਰਿੰਦਰ ਸੋਢੀ ਹੋਰਾਂ ਦਾ ਬੜਾ ਵੱਡਾ ਫੈਨ ਸੀ, ਤੇ ਮੈਂ ਉਹਨਾਂ ਤੋਂ ਸੁਰਿੰਦਰ ਸੋਢੀ ਤੋਂ ਪਹਿਲਾਂ ਹੋਰਾਂ ਤੋਂ ਬਾਅਦ ਮੈਨੂੰ ਐਂ ਲੱਗਿਆ ਹੀ ਨਹੀਂ ਸੀ ਵੀ ਕੋਈ ਹੋਰ ਪਲੇਅਰ ਵੀ ਏਡਾ ਵਧੀਆ ਖੇਡ ਸਕਦਾ। ਪਰ ਇੱਕ ਵਾਰ ਮੇਰੇ ਯਾਦ ਆ ਜੀ, ਪ੍ਰਗਟ ਸਿੰਘ ਨੇ ਇੱਕ ਇਹੋ ਜਿਹਾ ਗੋਲ ਕੀਤਾ ਵੀ ਮੇਰੇ ਅੱਜ ਤੱਕ ਉਹ ਜੈਨ ਚੁੱਕ ਰਿਹਾ ਹੋਇਆ ਜੀ ਗੋਲ। ਪ੍ਰਗਟ ਸਿੰਘ ਫੁੱਲ ਬੈਕ ਦੇ ਉੱਤੇ ਖੇਡਦਾ ਹੁੰਦਾ ਸੀ ਤੇ ਇੱਕ ਕੰਧ ਦੇ ਰੂਪ ਦੇ ਵਿੱਚ ਉਹਨੂੰ ਮੰਨਿਆ ਗਿਆ ਸੀਗਾ ਪ੍ਰਗਟ ਨੂੰ, ਤੇ ਪ੍ਰਗਟ ਇੱਕ ਹੱਥ ਨਾਲ ਸਟਿਕ ਨਾਲ ਡ੍ਰਿਬਲਿੰਗ ਕਰ ਲੈਂਦਾ ਸੀ। ਇੱਕ ਇੱਕ ਅਜੀਬ ਕਿਸਮ ਦੀ ਗੱਲ ਆ, ਇੱਕ ਹਾਕੀ ਦੇ ਵਿੱਚ ਜਿੱਥੇ ਦੋਨੇ ਹੱਥਾਂ ਨਾਲ ਨਹੀਂ ਕੰਟਰੋਲ ਹੁੰਦਾ ਉੱਥੇ ਉਹ ਇੱਕ ਹੱਥ ਨਾਲ ਕਰਦਾ ਸੀ ਤੇ ਨਾਲ ਨਾਲ ਉਹ ਕੈਪਟਨ ਸੀ। ਤੇ ਮੈਂ ਉਹ ਗੋਲ ਦੀ ਅੱਜ ਵੀ ਤੁਹਾਨੂੰ ਯੂਟਿਊਬ ਦੇ ਉੱਤੇ ਵੀਡੀਓ ਸ਼ਾਇਦ ਮਿਲ ਜੇ ਕਿਤੇ ਨਾ ਕਿਤੇ, ਪ੍ਰਗਟ ਸਿੰਘ ਦਾ ਕਲਾਸੀਕਲ ਗੋਲ ਆ ਜੀ ਉਹ, ਤੇ ਉਹ ਫੁੱਟ ਫੁੱਲ ਬੈਕ ਤੋਂ ਚੱਲਿਆ ਜੀ ਇੱਕ ਹੱਥ ਨਾਲ ਹਾਕੀ ਲੈ ਕੇ, ਇੱਕ ਹੱਥ ਨਾਲ ਬਾਲ ਲੈ ਕੇ ਚੱਲਿਆ ਦੂਜੇ ਹੱਥ ਨਾਲ ਲੋਕਾਂ ਨੂੰ ਕਹਿੰਦਾ ਜਾਂਦਾ ਆਪਦੇ ਟੀਮ ਨੂੰ ਵੀ ਉਧਰ ਹੋ ਜਾ ਕਰਦਾ, ਤੇ ਅਖੀਰ ਚ ਸਾਰਿਆਂ ਨੂੰ ਬੀਟ ਕਰਦਾ ਹੋਇਆ ਤੇ ਆਪ ਹੀ ਗੋਲ ਕਰਕੇ ਵਾਪਸ ਆ ਜਾਂਦਾ ਉਥੋਂ। ਸੋ ਇਹ ਜਿਹੜੇ ਪਲੇਅਰ ਸਾਡੀ ਹਾਕੀ ਨੂੰ ਦਿੱਤੇ ਆ ਜੀ ਪੰਜਾਬ ਨੇ, ਸੋ ਵਾਕਈ ਮਾਣ ਕਰਨਾ ਬਣਦਾ। ਪਰ ਕਿਤੇ ਨਾ ਕਿਤੇ ਜਿਹੜੀਆਂ ਹੁਣ ਕਲਾਂ ਢਹਿੰਦੀਆਂ ਜਾ ਰਹੀਆਂ ਉਹਨੂੰ ਸਿਆਸਤ ਹੀ ਜ਼ਿੰਮੇਵਾਰ ਮੰਨਦਾ ਜੀ ਮੈਂ ਤਾਂ। ਸਿਆਸਤ ਆ ਜਿਹੜੀ ਉਹ ਕਿਤੇ ਨਾ ਕਿਤੇ ਭਾਰੂ ਪੈਂਦੀ ਜਾ ਰਹੀ ਹੈ ਖੇਡਾਂ ਤੇ
ਜੀ। ਤੇ ਬਰਾੜ ਸਾਹਿਬ ਅੱਗੇ ਸਾਡੇ ਨਾਲ ਬਚਿੱਤਰ ਮੌਰ ਭੁੱਲਰ ਫਿਰੋਜ਼ਪੁਰ ਵਾਲੇ ਜੁੜੇ ਆ। ਗੁੱਡ ਮਾਰਨਿੰਗ ਕਹਿੰਦੇ ਹਰਮਨ ਰੇਡੀਓ ਪਰਿਵਾਰ ਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਨੂੰ ਸੁਬਹਾ ਸਵੇਰੇ ਤੁਹਾਡਾ ਪ੍ਰੋਗਰਾਮ ਸੁਣ ਕੇ ਆਨੰਦ ਆਉਂਦਾ। ਮਿੰਟੂ ਭਾਜੀ ਸੱਚ ਦੇ ਰਾਹ ਤੇ ਚੱਲਦੇ ਰਹੋ। ਤੇ ਉਸ ਤੋਂ ਅੱਗੇ ਨਿਰਵੈਰ ਸਿੰਘ ਨਵੀਂ ਵਿਨੀਪੈਗ ਕੈਨੇਡਾ ਤੋਂ ਸਾਡੇ ਨਾਲ ਜੁੜੇ ਆ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਰਾੜ ਸਾਹਿਬ ਨੂੰ ਵੀ। ਕਹਿੰਦੇ ਪਲੀਜ਼ ਅਪਡੇਟ ਫੋਰ ਰੀਓ ਓਲੰਪਿਕਸ। ਬਿਲਕੁਲ ਇਹਨਾਂ ਦੇ ਉੱਤੇ ਵੀ ਗੱਲ ਕਰਨੀ ਬਣਦੀ ਬਰਾੜ ਸਾਹਿਬ, ਪਰ ਮੈਨੂੰ ਇੱਕ ਦੋ ਹੋਰ ਸੁਨੇਹੇ ਵੀ ਨਾਲ ਲੈਣ ਦਿਓ। ਅਮਨਦੀਪ ਸਿੰਘ ਵੀ ਸਾਡੇ ਨਾਲ ਜੁੜੇ ਆ, ਕਹਿੰਦੇ ਕੈਨ ਯੂ ਆਸਕ ਮਿੰਟੂ ਭਾਜੀ ਅਬਾਊਟ ਸਿੱਧੂ ਜੁਆਇਨਿੰਗ ਆਪ ਔਰ ਨਾਟ। ਤੇ ਨਾਲ ਹੀ ਨਾਲ ਜਗਤਾਰ ਗਿੱਲ ਢੁੱਡੀਕੇ ਵਾਲਿਆਂ ਨੇ ਇੱਕ ਵਾਰ ਹੋਰ ਧਿਆਨ ਦਵਾਇਆ ਜੀ, ਕਹਿੰਦੇ ਮੈਂ ਨਾਲ ਹੀ ਪੁੱਛਿਆ ਸੀ ਕਿ ਦਿੱਲੀ ਦਾ ਲੀਡਰ ਕੋਈ ਵੀ ਬੈਕ ਤੇ ਨਹੀਂ ਆਇਆ ਭਗਵੰਤ ਮਾਨ ਦੀ ਵੀਡੀਓ ਦੇ ਮਸਲੇ ਦੇ ਵਿੱਚ ਸਵਾਏ ਡਾਕਟਰ ਗਾਂਧੀ ਤੋਂ ਬਿਨਾਂ, ਤੇ ਇਹਦੇ ਲਈ ਕਹਿੰਦੇ ਤੁਸੀਂ ਮਾੜਾ ਜਿਹਾ ਚਾਨਣਾ ਪਾਓ।
ਦੇਖੋ ਪਹਿਲੀ ਗੱਲ ਤਾਂ ਮੈਂ ਜਗਤਾਰ ਗਿੱਲ ਹੋਰਾਂ ਦੀ ਗੱਲ ਹੀ ਕੰਪਲੀਟ ਕਰਦਾ ਵੀ ਜਿਹੜਾ ਵੀਡੀਓ ਦੇ ਮਸਲਾ ਸੀ ਨਾ ਉਹ ਇੱਕ ਸੰਵਿਧਾਨਿਕ ਮਸਲਾ ਸੀਗਾ, ਤੇ ਸੰਵਿਧਾਨਿਕ ਮਸਲੇ ਤਹਿਤ ਕੇਜਰੀਵਾਲ ਨੇ ਗੱਲ ਜੋ ਕਿਹਾ ਸੀ ਦਿੱਲੀ ਉਹ ਬਿਆਨ ਦਿੱਤਾ ਸੀਗਾ ਭਗਵੰਤ ਮਾਨ ਦੇ ਹੱਕ ਚ ਬਿਆਨ ਦਿੱਤਾ ਸੀ, ਪਰ ਕਿਤੇ ਨਾ ਕਿਤੇ ਉੱਥੇ ਭਗਵੰਤ ਮਾਨ ਗਲਤ ਸੀਗਾ। ਜੇ ਹੁਣ ਪਰਿਵਾਰ ਦਾ ਇੱਕ ਜੀ ਗਲਤ ਹੋਵੇ ਜਾਂ ਗਲਤ ਢੰਗ ਨਾਲ ਕੋਈ ਚੀਜ਼ ਕਰਦੇ ਤੇ ਉੱਥੇ ਦੂਜਾ ਪਰਿਵਾਰ ਉਹਦੇ ਨਾਲ ਖੜ ਕੇ ਹੱਲਾਸ਼ੇਰੀ ਨਹੀਂ ਦਿੰਦਾ ਹੁੰਦਾ, ਉਹ ਅੰਦਰ ਖਾਤੇ ਜ਼ਰੂਰ ਇਹਨਾਂ ਦੀਆਂ ਗੱਲਾਂ ਹੋਈਆਂ ਹੋਣੀਆਂ, ਭਗਵੰਤ ਮਾਨ ਨੂੰ ਵਰਜਿਆ ਹੋਣਾ, ਇਹਨਾਂ ਗੱਲਾਂ ਦੇ ਨਸੀਹਤਾਂ ਦਿੱਤੀਆਂ ਹੋਣੀਆਂ। ਸੋ ਪਬਲਿਕਲੀ ਜਿਹੜੀਆਂ ਇਹ ਗੱਲਾਂ ਹੁੰਦੀਆਂ ਨਾ ਤੇ ਉਹ ਪਬਲਿਕਲੀ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਉਹ ਜੀਆਂ, ਕਿਉਂਕਿ ਜਿਹੜੀਆਂ ਪਬਲਿਕਲੀ ਪਾਰਟੀ ਦੇ ਅੰਦਰੂਨੇ ਮਸਲੇ ਆ ਜਾਂ ਪਾਰਟੀ ਦੀਆਂ ਅੰਦਰੂਨੀ ਗੱਲਾਂ ਉਹ ਕਿਤੇ ਨਾ ਕਿਤੇ ਅੰਦਰ ਹੀ ਸੁਲਝ ਜਾਣ ਤਾਂ ਜ਼ਿਆਦਾ ਬਿਹਤਰ ਆ। ਸੋ ਇਹ ਨਹੀਂ ਕਹਿ ਸਕਦੇ ਵੀ ਭਗਵੰਤ ਮਾਨ ਦੇ ਕੋਈ ਹੱਕ ਚ ਨਹੀਂ ਖੜਾ, ਤੇ ਉਹ ਉਹਦੇ ਹੱਕ ਚ ਖੜੇ ਆ ਜਦੋਂ ਜਿਹੜਾ ਟਾਈਮ ਸੀਗਾ, ਪਰ ਕੁੱਲ ਮਿਲਾ ਕੇ ਜਿਹੜਾ ਭਗਵੰਤ ਮਾਨ ਇੱਕ ਸਟਾਰ ਪ੍ਰਚਾਰਕ ਦੇ ਤੌਰ ਤੇ ਉੱਤੇ ਪ੍ਰਮੋਟ ਕੀਤਾ ਜਾ ਰਿਹਾ, ਇੱਕ ਲੀਡਰ ਦੇ ਤੌਰ ਤੇ ਨਹੀਂ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਹਜੇ ਤੱਕ। ਪਰ ਇਹ ਇੱਕ ਕੌੜੀ ਸੱਚਾਈ ਆ ਵੀ ਜੇ ਅੱਜ ਬੇਸ ਆ ਪੰਜਾਬ ਦੇ ਵਿੱਚ ਆਪਦਾ ਤਾਂ ਉਹਦੇ ਚ ਸਭ ਤੋਂ ਵੱਡਾ ਰੋਲ ਭਗਵੰਤ ਮਾਨ ਦਾ।
ਜੀ ਜੀ ਬਿਲਕੁਲ।
ਤੇ ਦੂਜਾ ਤੁਸੀਂ ਮੈਸੇਜ ਲਿਆ ਸੀਗਾ ਜੀ, ਮੈਨੂੰ ਲੱਗਦਾ ਸਿੱਧੂ ਜੁਆਇਨ ਕਰਨ ਬਾਰੇ ਪੁੱਛ ਰਹੇ ਸੀ ਜੀ ਅਮਨਦੀਪ। ਦੇਖੋ ਜੀ ਪਰਸੋਂ ਹੀ ਮੈਡਮ ਸਿੱਧੂ ਨੇ ਬਿਆਨ ਦਿੱਤਾ ਵੀ ਹਜੇ ਟਾਈਮ ਲੱਗੂਗਾ, ਤੇ ਪਰ ਦੂਜੇ ਅਖਬਾਰਾਂ ਨੇ ਕਿਆ ਸਾਰੀਆਂ ਲਾਈਆਂ ਸੀ ਵੀ ਸਿੱਧੂ 40 ਸੀਟਾਂ ਮੰਗ ਰਹੇ ਆ ਵੀ ਮੈਂ 40 ਆਪਣੇ ਬੰਦਿਆਂ ਨੂੰ ਟਿਕਟਾਂ ਦੇਊਂਗਾ, ਪਰ ਮੈਨੂੰ ਕੋਈ ਵੀ ਪਾਰਟੀ ਨਾ ਤਾਂ ਇਹੋ ਜਿਹਾ ਸਮਝੌਤਾ ਕਰਾਊਗੀ ਤੇ ਨਾ ਕੋਈ ਵੀ ਬੰਦਾ ਹੀ ਇਹੋ ਜਿਹਾ ਲੀਡਰ ਹੋਊਗਾ ਜਿਹੜਾ ਇਹ ਏਡੀ ਕੁ ਸੋਚ ਰੱਖ ਕੇ ਕਿਸੇ ਪਾਰਟੀ ਦੇ ਵਿੱਚ ਆਊਗਾ, ਏਡਾ ਕੱਦ ਕੱਠ ਲੈ ਕੇ ਏਡੀ ਵੀ ਗੱਲ ਨਹੀਂ ਹੈ। ਹਾਂ ਮੁੱਖ ਮੰਤਰੀ ਦੇ ਅਹੁਦੇ ਦੀ ਕਮਾਂਡ ਦੀ ਗੱਲ ਕਰਦੇ ਤਾਂ ਉਹ ਹੋ ਸਕਦੀ ਸੀ, ਉਹ ਚੀਜ਼ਾਂ ਦੀਆਂ ਤਾਂ ਸ਼ਰਤਾਂ ਕਹਿ ਸਕਦੇ ਸੀ ਵੀ ਉਹ ਕਹਿ ਰਹੇ ਆ, ਪਰ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀ ਡਿਲੇ ਹੋ ਰਿਹਾ ਅੰਦਰ ਖਾਤੇ ਜਿਹੜੀ ਡੀਲ ਨਹੀਂ ਹੋ ਰਹੀ ਉਹੀ ਹੈ ਜੀ ਉਹਦਾ ਕਾਰਨ।
ਜੀ ਬਿਲਕੁਲ। ਤੇ ਬਰਾੜ ਸਾਹਿਬ ਮੈਨੂੰ ਲੱਗਦਾ ਕਿ ਖਬਰਾਂ ਜਿਹੜੀਆਂ ਜੀ ਕਾਫੀ ਹੋ ਗਈਆਂ, ਪਰ ਆਪਾਂ ਨੂੰ ਰੀਓ ਓਲੰਪਿਕ ਦੇ ਬਾਰੇ ਨਿਰਵੈਰ ਨਵੀਂ ਹੋਰਾਂ ਨੇ ਥੋੜੀ ਜਿਹੀ ਮੰਗੀ ਸੀ ਕਿ ਸਾਨੂੰ ਅਪਡੇਟ ਦਿਓ, ਤੇ ਮੈਡਲਸ ਦੀ ਜਿਹੜੀ ਸੂਚੀ ਆ ਉਹ ਆਪਾਂ ਸਾਂਝੀ ਕਰ ਦਿੰਦੇ ਹਾਂ। ਤੇ ਨਾਲ ਹੀ ਨਾਲ ਕੱਲ ਕਹਿੰਦੇ ਸੀ ਕੈਮਰਾ ਡਿੱਗਣ ਦੇ ਨਾਲ 4-5 ਜਣੇ ਜਿਹੜੇ ਉਹ ਜ਼ਖਮੀ ਵੀ ਹੋਏ ਆ, ਤੇ ਕੱਲ ਸ਼ਾਮੀ ਅਚਾਨਕ ਕਵਰੇਜ ਕਰਦਾ ਜਿਹੜਾ ਕੈਮਰਾ ਆ ਜੀ ਉਹ ਦਰਸ਼ਕਾਂ ਦੇ ਉੱਤੇ ਆ ਕੇ ਡਿੱਗਿਆ, ਉਹਦੇ ਨਾਲ ਇੱਕ ਜਿਹੜੀ ਔਰਤ ਹੈ ਉਹ ਕਾਫੀ ਜ਼ਿਆਦਾ ਗੰਭੀਰ ਜ਼ਖਮੀ ਹੋਈ ਆ, ਤੇ ਉਹਦੇ ਨਾਲ ਹੋਰ ਵੀ ਜਿਹੜੇ 4-5 ਜਿਹੜੇ ਹੋਰ ਦਰਸ਼ਕ ਸੀਗੇ ਉਹਨਾਂ ਦੇ ਵੀ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਆ, ਤੇ ਮਤਲਬ ਉਮੀਦ ਕੀਤੀ ਨਹੀਂ ਜਾ ਸਕਦੀ ਐਡੇ ਵੱਡੇ ਇਵੈਂਟ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਨ, ਪਰ ਵਾਪਰ ਰਹੀਆਂ ਆ। ਤੇ ਜੇ ਅਸੀਂ ਮੈਡਲਸ ਦੀ ਸੂਚੀ ਦੇਖੀਏ ਤਾਂ ਅਮਰੀਕਾ ਇਸ ਵੇਲੇ ਸਭ ਤੋਂ ਅੱਗੇ ਆ ਬਰਾੜ ਸਾਹਿਬ, 26 ਗੋਲਡ ਮੈਡਲ ਨੇ ਤੇ 22 ਜਿਹੜੇ ਸਿਲਵਰ ਆ, ਬਰੋਨਜ਼ ਦੇ 24 ਆ, ਟੋਟਲ 72 ਮੈਡਲ ਜਿਹੜੇ ਅਮਰੀਕਾ ਲੈ ਚੁੱਕਿਆ। ਤੇ ਗ੍ਰੇਟ ਬ੍ਰਿਟੇਨ ਜਿਹੜਾ ਜੀ 16-16 ਮੈਡਲ, 16 ਸੋਨੇ ਦੇ ਤੇ 16 ਚਾਂਦੀ ਦੇ ਆ, 8 ਬਰੋਨਜ਼ ਦੇ ਤੇ 40 ਮੈਡਲ ਲੈ ਕੇ ਉਹ ਦੂਜੇ ਨੰਬਰ ਤੇ ਆ। ਚੀਨ ਜਿਹੜਾ ਜੀ ਉਹ ਤੀਜੇ ਨੰਬਰ ਤੇ ਆ, 15 ਉਹਨਾਂ ਦੇ ਸੋਨੇ ਦੇ ਆ, 14 ਚਾਂਦੀ ਦੇ ਤੇ 17 ਬਰੋਨਜ਼ ਦੇ ਆ, 46 ਟੋਟਲ ਉਹਨਾਂ ਦੇ ਹੈਗੇ ਆ। ਤੇ ਰਸ਼ੀਅਨ ਫੈਡਰੇਸ਼ਨ ਜਿਹੜੀ ਆ ਜੀ 10 ਉਹਨਾਂ ਦੇ ਸੋਨੇ ਦੇ ਆ, 12 ਚਾਂਦੀ ਦੇ, 11 ਬਰੋਨਜ਼ ਆ, 33 ਟੋਟਲ ਉਹਨਾਂ ਦੇ ਹੋ ਗਏ। ਤੇ 5ਵੇਂ ਸਥਾਨ ਤੇ ਹੈਗਾ ਜਰਮਨੀ, 8 ਮੈਡਲ ਉਹਨਾਂ ਦੇ ਸੋਨੇ ਦੇ ਆ, 6 ਚਾਂਦੀ ਦੇ ਆ ਤੇ 6 ਬ੍ਰੋਂਜ ਆ, ਤੇ 20 ਟੋਟਲ ਮੈਡਲ ਜਿਹੜੇ ਆ ਉਹ ਉਹਨਾਂ ਨੇ ਹਾਸਲ ਕਰ ਲਏ ਆ। ਸੋ ਸਭ ਤੋਂ ਜ਼ਿਆਦਾ ਮੈਡਲ ਜਿਹੜੇ ਆ ਜੀ ਉਹ ਅਮਰੀਕਾ ਨੇ ਬਟੋਰੇ ਆ ਜੀ।
ਬਿਲਕੁਲ ਦੇਖੋ ਇਹਦੀ ਵੀ ਮੈਂ ਗੱਲ ਕਰਦਾ, ਇੱਧਰ ਮੇਰੇ ਕੋਲ ਮੈਸੇਜ ਆਇਆ ਸਰਦਾਰ ਅਜਮੇਰ ਸਿੰਘ ਹੋਰਾਂ ਦਾ, ਬਹੁਤ ਵਧੀਆ ਸਾਡੇ ਲਿਸਨਰ ਨੇ ਤੇ ਸਾਡੇ ਰਾਹ ਦਸੇਰਾ ਵੀ ਆ, ਸਾਨੂੰ ਵੇਲੇ ਵੇਲੇ ਸਿਰ ਜਿਹੜਾ ਰਾਹ ਦਸਾਉਂਦੇ ਰਹਿੰਦੇ ਆ, ਤੇ ਕਿਉਂਕਿ ਮੈਂ ਸਦਾ ਹੀ ਸਿਰ ਝੁਕਦਾ ਮੇਰਾ ਸਾਡੇ ਸਭ ਆਪ ਤੋਂ ਵੱਡੇ ਵਡੇਰਿਆਂ ਤੇ ਜਿਨ੍ਹਾਂ ਨੇ ਜ਼ਿੰਦਗੀ ਦੇ ਨਾਲ 2-4 ਹੱਥ ਹੋ ਕੇ ਤੇ ਬਹੁਤ ਕੁਛ ਸਿੱਖਿਆ ਤੇ ਹੁਣ ਸਾਡੇ ਲਈ ਵੀ ਉਹ ਸਿੱਖਿਆ ਦਿੰਦੇ ਆ, ਤੇ ਪਰ ਮੇਰੇ ਵਰਗੇ ਨਿਮਾਣੇ ਜੇ ਬੰਦਿਆਂ ਨੂੰ ਸੁਣਦੇ ਆ ਤਾਂ ਹੋਰ ਚੰਗਾ ਲੱਗਦਾ। ਤੇ ਉਹਨਾਂ ਨੇ ਕਿਹਾ ਜੀ ਹਮੇਸ਼ਾ ਇਹ ਕਿਹਾ ਕਰੋ ਕਿ ਤੁਸੀਂ ਸਾਡੇ ਕੰਮ ਨੂੰ ਠੀਕ ਜਾਂਚ ਕੇ ਸਲਾਇਆ, ਇਸ ਲਈ ਧੰਨਵਾਦ। ਸੋ ਬਿਲਕੁਲ ਜੀ ਮੈਂ ਕੋਸ਼ਿਸ਼ ਕਰੂੰਗਾ ਅੰਕਲ ਜੀ ਤੁਹਾਡੀ ਇਸ ਗੱਲ ਨੂੰ ਵੀ ਪੱਲੇ ਬੰਨਣ ਦੀ, ਤੇ ਬਿਲਕੁਲ ਜੇ ਸਾਡਾ ਕੰਮ ਕਿਸੇ ਨੂੰ ਚੰਗਾ ਲੱਗਦਾ ਤੇ ਉਹ ਸਲਾਹੁੰਦਾ ਤਾਂ ਉਹਦੇ ਲਈ ਅਸੀਂ ਧੰਨਵਾਦ ਕਰਨਾ ਬਣਦਾ। ਸੋ ਬਹੁਤ ਮਿਹਰਬਾਨੀ ਤੁਸੀਂ ਜੁੜੇ ਹੋ ਜੀ। ਦੂਜੀ ਰਹੀ ਓਲੰਪਿਕ ਦੀ ਜੇ ਗੱਲ ਕਰੀਏ ਜੀ ਤਾਂ ਉਹ ਰਾਤੀ ਮੈਂ ਵੀ ਇੱਕ ਬੈਠੇ ਬੈਠੇ ਨੇ ਕਟਾਕਸ਼ ਕੱਸਿਆ, ਕਈ ਵਾਰੀ ਸੰਯੋਗ ਭਿੜ ਜਾਂਦਾ ਵੀ ਉਹ ਮੈਨੂੰ ਐਤਕੀ ਜਿਹੜਾ ਕੈਨੇਡਾ ਟੂਰ ਦੇ ਦੌਰਾਨ ਸਾਨੂੰ ਬਿਸਲਰ ਜਾਣ ਦਾ ਮੌਕਾ ਮਿਲਿਆ। ਬਿਸਲਰ ਜਿਹੜਾ ਸਾਊਥ BC ਦੇ ਵਿੱਚ ਪੈਂਦਾ ਜੀ, ਤੇ ਉਸ ਬਿਸਲਰ ਦੇ ਵਿੱਚ ਜਿਹੜੀ ਵਿੰਟਰ ਓਲੰਪਿਕ ਹੋਈਆਂ ਸੀ 2010 ਦੇ ਵਿੱਚ, ਤੇ ਹਜੇ ਤੱਕ ਉਹਦੇ ਸਾਈਨ ਉੱਥੇ ਮੌਜੂਦ ਆ ਵਿੰਟਰ ਓਲੰਪਿਕ ਦੇ। ਉਹ ਸਾਈਨ ਦੇ ਵਿੱਚ ਜਿੱਥੇ ਪਲੇਅਰਾਂ ਨੂੰ ਅਵਾਰਡ ਕੀਤਾ ਜਾਂਦਾ ਸੀ ਉਹ ਉਵੇਂ ਦਾ ਉਵੇਂ ਸਟੈਂਡ ਉੱਥੇ ਪਿਆ ਹੋਇਆ, ਤਾਂ ਉਹ ਸਾਨੂੰ ਵੀ ਮੌਕਾ ਮਿਲਿਆ ਜੀ ਉਸ ਸਟੈਂਡ ਦੇ ਉੱਤੇ ਫੋਟੋ ਖਿਚਾਉਣ ਦਾ। ਤੇ ਹੈਲੋ ਸੰਪਰਕ ਕੱਟਿਆ ਗਿਆ, ਤੇ ਜਦੋਂ ਮੈਨੂੰ ਟਾਈਮ ਮਿਲਿਆ ਉੱਥੇ ਫੋਟੋ ਖਿਚਾਉਣ ਦਾ ਤਾਂ ਉਹ ਮਜ਼ਾਕ ਮਜ਼ਾਕ ਦੀ ਖਿਚਾਈ ਫੋਟੋ ਕੱਲ ਮੈਂ ਵੀ ਪਾਈ ਆ ਫੇਸਬੁੱਕ ਦੇ ਉੱਤੇ, ਤੇ ਉਹ ਕਾਫੀ ਜਿਹੜਾ ਸ਼ੁਗਲ ਹੋ ਰਿਹਾ ਕੱਲ ਦਾ ਉੱਥੇ। ਤੇ ਪਰ ਕੁੱਲ ਮਿਲਾ ਕੇ ਜਿਹੜੀਆਂ ਇਹ ਗੱਲਾਂ ਜੀ ਸਾਡੀਆਂ ਸਿਆਸਤ ਦੀਆਂ ਜੇ ਗੱਲਾਂ ਕਰਦੇ ਆ ਤਾਂ ਉਹ ਸਿਆਸਤ ਨੇ ਖੇਡਾਂ ਨੂੰ ਭੁੰਜੇ ਲਾ ਕੇ ਰੱਖਤਾ। ਖੇਡ ਜਾਣ ਤੋਂ ਪਹਿਲਾਂ, ਓਲੰਪਿਕ ਜਾਣ ਤੋਂ ਪਹਿਲਾਂ ਜੋ ਡਰਾਮੇ ਹੋਏ ਡੋਪ ਦੇ ਜਾਂ ਹੋਰ ਵੱਡੀਆਂ ਵੱਡੀਆਂ ਗੱਲਾਂ, ਵਾਅਦੇ ਦਾਅਵੇ, ਸਚਿਨ ਤੇਂਦੁਲਕਰਾਂ ਤੋਂ ਸਲਮਾਨ ਖਾਨ ਤੋਂ ਉਹਨਾਂ ਨੂੰ ਅੰਬੈਸਡਰ ਬਣਾਇਆ ਗਿਆ, ਤੇ ਦੇਖੋ ਆਸਟ੍ਰੇਲੀਆ ਚੋਂ ਵੀ ਤਾਂ ਟੀਮ ਗਈ ਆ, ਕਿਸੇ ਨੂੰ ਪਤਾ ਲੱਗਿਆ ਕਿਉਂ ਆਸਟ੍ਰੇਲੀਆ ਚੋਂ ਕੋਈ ਡਰਾਮਾ ਹੋਇਆ ਕਿਸੇ ਚੈਨਲ ਤੇ ਕਿਤੇ ਵੀ, ਕੋਈ ਕਿਸੇ ਦਲ ਦੀਆਂ ਕੋਈ ਗੱਲਾਂ ਨਾ ਹੁਣ ਆ ਕੇ ਹੋਵੇ। ਮੈਂ ਆਪਦੀ 2007 ਦੀ ਯਾਦ ਦੱਸਦਾ ਵੀ ਮੈਂ 2007 ਜਦੋਂ ਆਸਟ੍ਰੇਲੀਆ ਆਇਆ ਸੀ ਨਾ, ਤੇ ਉਸ ਟਾਈਮ ਆਸਟ੍ਰੇਲੀਆ ਨੇ ਵਰਲਡ ਕੱਪ ਜਿੱਤਿਆ ਸੀ 2020 ਦਾ
ਜੀ,
ਤੇ ਮੈਂ ਉਦੋਂ ਪਹਿਲਾਂ ਵਾਲਾ ਵਰਲਡ ਕੱਪ ਦਾ ਮੈਂ ਇੰਡੀਆ ਚ ਹਾਲ ਦੇਖਿਆ ਸੀ, ਇੰਡੀਆ ਨੇ ਜਿੱਤਿਆ ਸੀ। ਤਾਂ ਉਹ ਮੈਨੂੰ ਇਹ ਸੀ ਵੀ ਜਦੋਂ ਮੈਂ ਆਸਟ੍ਰੇਲੀਆ ਉਤਰੂ ਆ ਤੇ ਬਸ ਫਿਰ ਉੱਥੇ 4 ਸਪੇਰੇ ਨਾ ਉਹਨਾਂ ਦਿਨਾਂ ਚ ਹੀ ਜਿੱਤਿਆ ਸੀ, ਤੇ ਵੀ 4 ਸਪੇਰੇ ਬੁਖਾਰ ਚੜਿਆ ਪਿਆ ਵਰਲਡ ਕੱਪ ਦਾ, ਤੇ ਲੋਕਾਂ ਨਾਰੇ ਮਜੋਰੇ ਹੋਣਗੇ, ਹੋਲਡਿੰਗ ਲੱਗੇ ਹੋਣਗੇ, ਪਰ ਮੈਂ ਹੈਰਾਨ ਰਹਿ ਗਿਆ ਵੀ ਮੈਨੂੰ 3 ਮਹੀਨਿਆਂ ਬਾਅਦ ਇੱਕ ਕਾਮਨਵੈਲਥ ਬੈਂਕ ਦੇ ਇੱਕ ਨਿੱਕੇ ਜੇ ਕਾਰਡ ਦੇ ਉੱਤੇ ਮੈਥੋਂ ਹੈਡਨ ਦੀ ਫੋਟੋ ਲੱਗੀ ਥੀ ਆਈ, ਤੇ ਮੈਨੂੰ ਕਿਤੇ ਕ੍ਰਿਕੇਟਰ ਦੀ ਕੋਈ ਫੋਟੋ ਹੀ ਨੀ ਥੀ ਆਈ, ਕਿਸੇ ਨੂੰ ਕੋਈ ਹਵਾ ਦਿੰਦਾ ਹੀ ਨੀ ਦਿਖਾਇਆ ਇੱਥੇ ਆਇਆ ਮੈਨੂੰ। ਸੋ ਇੱਕ ਅਸੀਂ ਆ ਜਿਹੜੇ ਲੋਕ ਬਹੁਤ ਜ਼ਿਆਦਾ ਐਕਸਪੈਕਟੇਸ਼ਨਾਂ ਰੱਖਦੇ ਆ, ਬਹੁਤ ਜ਼ਿਆਦਾ ਬਾਤ ਦੇ ਬਤੰਗੜ ਬਣਾਉਣੇ ਆ, ਕਿਸੇ ਵੀ ਚੀਜ਼ ਨੂੰ ਇੰਨਾ ਕੁ ਕਰ ਦਿੰਦੇ ਆ, ਫਿਰ ਉਹ ਤੋਂ ਸਾਡੀਆਂ ਉਹ ਜੋ ਪੂਰੀਆਂ ਨਹੀਂ ਹੁੰਦੀਆਂ, ਫਿਰ ਉਹਦਾ ਦੂਜਾ ਪਾਸਾ ਦਿਖਾ ਦਿੰਦੇ ਆ, ਪਹਿਲਾਂ ਉਹਨੂੰ ਹੀਰੋ ਫਿਰ ਉਹਨੂੰ ਜ਼ੀਰੋ ਬਣਾ ਦਿੰਦੇ ਆ। ਸੋ ਇਹ ਚੀਜ਼ਾਂ ਨੂੰ ਨਿਕਲ ਕੇ ਨਾ ਸਾਨੂੰ ਕੰਮ ਵਾਲੇ ਪਾਸੇ ਧਿਆਨ ਦੇਣਾ ਪਊਗਾ। ਸਾਨੂੰ ਇਹ ਖਬਰਾਂ ਦੀ ਦੁਨੀਆਂ ਦੇ ਵਿੱਚ, ਜਿਵੇਂ ਕੱਲ ਵੀ ਸਾਨੂੰ ਆਇਆ ਸੀ ਕਿਸੇ ਦਾ ਸੁਨੇਹਾ ਤੇ ਕਹਿ ਰਹੇ ਸੀ ਵੀ ਸਾਡੇ ਜਿਹੜੇ ਚੈਨਲਾਂ ਵਾਲੇ ਆ ਉਹ ਸਾਰਾ ਸਾਲ 4 ਸਾਲ ਤਾਂ ਦਿੰਦੇ ਨੀ ਵੀ ਪਲੇਅਰ ਕਿੱਥੇ ਫਿਰਦੇ ਆ, ਤੇ ਮਹੀਨਾ ਭਰ ਉਹਨਾਂ ਦੇ ਜਿਹੜੇ TRP ਵਧਾਉਣ ਲਈ ਉਹਨਾਂ ਦੇ ਗੁਣਗਾਣ ਗਾਉਣ ਲੱਗ ਜਾਂਦੇ ਆ। ਪਰ ਮੇਰੀ ਤਾਂ ਇਹ ਸੋਚ ਆ ਵੀ ਜਿੰਨਾ ਚ ਇੱਕ ਜਿੱਤਦਾ ਨੀ ਉਹਨਾਂ ਚ ਇੱਕ ਕਿਸੇ ਚੈਨਲ ਨੂੰ ਇਹਨਾਂ ਨੂੰ ਫੋਲੋ ਹੀ ਨੀ ਕਰਨਾ ਚਾਹੀਦਾ, ਕੀ ਕਰਨਾ ਤੁਸੀਂ ਫੋਲੋ ਕਰਕੇ ਉਹਨਾਂ ਨੂੰ ਦਿਓ, ਉਹਨਾਂ ਨੂੰ ਟਾਈਮ ਦਿਓ, ਉਹਨਾਂ ਨੂੰ ਆਪਦਾ ਇੱਕ ਇਕਾਗਰਤਾ ਦਿਓ ਪਲੇਅਰ ਨੂੰ ਵੀ ਭਾਈ ਤੂੰ ਲਾਈਮ ਲਾਈਟ ਦੀ ਦੁਨੀਆਂ ਛੱਡ, ਤੂੰ ਇੱਕ ਵਾਰੀ ਆਪਦਾ ਜ਼ੋਰ ਲਾ, ਆਪਦੀ ਮਿਹਨਤ ਕਰ ਤੇ ਜਿੱਤ ਕੇ ਉਦੋਂ ਬਾਅਦ ਆ, ਨਹੀਂ ਤਾਂ ਫਿਰ ਮੈਂ ਕੱਲ ਲਿਖੀ ਹੈ ਜੀ ਗੱਲ ਵੀ ਕੋਈ ਗੱਲ ਨੀ ਜੀ, ਜੇ ਨਹੀਂ ਤੁਹਾਨੂੰ ਮੈਡਲ ਮਿਲਿਆ ਤਾਂ ਕੋਈ ਐਡੀ ਗੱਲ ਨੀ, ਤੁਸੀਂ ਆਪਦੇ ਮੂਹਰੇ ਓਲੰਪੀਅਨ ਲਿਖਦੇ ਤਾਂ ਹੋ ਗਏ ਨਾ, ਜਿਹੜਾ ਬੰਦਾ ਓਲੰਪੀਅਨ ਦੀ ਟਿਕਟ ਮਿਲ ਗਈ ਉਹ ਓਲੰਪੀਅਨ ਲਿਖਦਾ ਹੋ ਗਿਆ
ਜੀ। ਜੀ ਬਿਲਕੁਲ, ਤੇ ਬਰਾੜ ਸਾਹਿਬ ਮੈਨੂੰ ਲੱਗਦਾ ਕਿ ਹੁਣ ਖਬਰਾਂ ਜਿਹੜੀਆਂ ਜੀ ਅੱਜ, ਵੈਸੇ ਅਸੀਂ ਭਾਵੇਂ ਭਾਰਤ ਦੀਆਂ ਅਖਬਾਰਾਂ ਜਿਹੜੀਆਂ ਛਪੀਆਂ ਨਹੀਂ ਸੀਗੀਆਂ ਤੇ ਸਿਲਸਿਲਾ ਜਿਹੜਾ ਅਸੀਂ ਛੋਟਾ ਹੀ ਰੱਖਣਾ ਸੀ, ਪਰ ਸਿਲਸਿਲਾ ਅੱਜ ਕਾਫੀ ਵੱਡਾ ਆਪਾਂ ਲੈ ਕੇ ਗਏ ਹਾਂ ਤੇ ਕਾਫੀ ਖੁੱਲੀਆਂ ਵਿਚਾਰਾਂ ਜਿਹੜੀਆਂ ਜੀ ਅੱਜ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਸੀਂ ਕੀਤੀਆਂ ਨੇ, ਤੇ ਉਮੀਦ ਕਰਦੇ ਹਾਂ ਜੀ ਸਰੋਤੇ ਜਿਹੜੇ ਆ ਉਹ ਜ਼ਰੂਰ ਸਹਿਮਤ ਵੀ ਹੋਏ ਹੋਣੇ ਆ ਤੇ ਕਈ ਜਿਹੜੀਆਂ ਵਿਚਾਰਾਂ ਆ ਜੀ ਉਹਨਾਂ ਦੇ ਨਾਲ ਅਸਹਿਮਤੀ ਵੀ ਪ੍ਰਗਟਾਈ ਹੋਣੀ ਆ, ਪਰ ਕੁੱਲ ਮਿਲਾ ਕੇ ਪਸੰਦ ਆਇਆ ਹੋਣਾ ਜੀ ਇਹ ਸਿਲਸਿਲਾ। ਤੇ ਜਾਂਦੇ ਜਾਂਦੇ ਹੋਰ ਕੀ ਕਹਿਣਾ ਚਾਹੋਗੇ?
ਦੇਖੋ ਜਾਂਦੇ ਜਾਂਦੇ ਮੈਂ ਅੰਦਰਲੀ ਗੱਲ ਦੱਸਣੀ ਚਾਹੁੰਦਾ ਸਰੋਤਿਆਂ ਨੂੰ ਵੀ ਅੱਜ ਜਦੋਂ ਸੁਬਾਹ ਅਖਬਾਰ ਅੱਜ ਆਏ ਨੀ ਸੀ 15 ਅਗਸਤ ਕਰਕੇ ਤੇ ਜਿਹੜੀਆਂ ਵੈਬਸਾਈਟਾਂ ਵੀ ਕੋਈ ਵਾਲੀਆਂ ਅਪਡੇਟ ਨੀ ਹੋਈਆਂ ਸਨ ਤੇ ਜਦੋਂ ਮੈਂ ਨਿਊਜ਼ ਲਈ ਆਇਆ ਤਾਂ ਸਾਡੀ ਚਿੰਤਾ ਸੀ ਜੋ ਅਮਰਦੀਪ ਹੋਰਾਂ ਨੇ ਪੁੱਛਿਆ ਵੀ ਅੱਜ ਨਿਊਜ਼ ਤਾਂ ਭਾਜੀ ਆਈਆਂ ਨੀ ਤੇ ਫੇਰ ਮੈਂ ਕੋਈ ਨੀ ਜੀ ਆਪਾਂ ਇਧਰਲੀਆਂ ਉਧਰਲੀਆਂ ਕਰ ਲਾਂਗੇ ਸਾਡਾ ਇਹੀ ਗੱਲ ਸੀਗੀ ਤੇ ਸਾਨੂੰ ਫਿਕਰ ਸੀਗਾ ਵੈਸੇ ਵੀ ਅੱਜ ਅੱਧੇ ਘੰਟਾ ਅਸੀਂ ਕਿਵੇਂ ਕਰਾਂਗੇ ਤੇ ਪਰ ਅੱਧੇ ਘੰਟੇ ਦੀ ਥਾਂ ਤੇ ਇੱਕ ਘੰਟਾ ਸਾਡੀਆਂ ਇਧਰਲੀਆਂ ਉਧਰਲੀਆਂ ਚ ਲੰਘ ਗਿਆ ਜੀ ਤੇ ਇੰਨਾ ਕੁ ਤੁਸੀਂ ਪਿਆਰ ਦਿੱਤਾ ਜਾਂ ਸਤਿਕਾਰ ਇੰਨੇ ਮੈਸੇਜ ਸੁਨੇਹੇ ਆਉਂਦੇ ਤਾਂ ਇਹ ਸਾਨੂੰ ਮਹਿਸੂਸ ਕਰਾ ਦਿੰਦੇ ਆ ਵੀ ਤੁਸੀਂ ਕਿੰਨੀ ਕੁ ਗਹਿਰਾਈ ਨਾਲ ਸੁਣ ਰਹੇ ਹੋ ਸਾਨੂੰ ਸੋ ਬਹੁਤ ਬਹੁਤ ਮਿਹਰਬਾਨੀ ਆ ਜੀ ਤੇ ਤੁਸੀਂ ਹਜੇ ਪ੍ਰੋਗਰਾਮ ਚ ਅੱਧਾ ਘੰਟਾ ਪਿਆ ਤੇ ਅਮਰਦੀਪ ਹੋਰਾਂ ਦੇ ਪ੍ਰੋਗਰਾਮ ਚ ਵੀ ਮੈਂ ਜ਼ਿਆਦਾ ਟਾਈਮ ਲੈ ਲਿਆ ਇਸ ਲਈ ਮਾਫ਼ੀ ਚਾਹੂੰਗਾ ਪਰ ਮਿਲਦੇ ਆ ਕੱਲ ਨੂੰ ਫੇਰ ਅਗਲੇ ਪ੍ਰੋਗਰਾਮ ਚ
ਜੀ ਜ਼ਰੂਰ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ
ਮਿਹਰਬਾਨੀ ਜੀ
ਜੀ ਦੋਸਤੋ ਇਹ ਸਨ ਮਿੰਟੂ ਬਰਾੜ ਜਿਹੜੇ ਕਿ ਸਾਂਝ ਪਾ ਰਹੇ ਸੀ ਜੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਤੇ ਕੁਛ ਖਾਸ ਟਿੱਪਣੀਆਂ ਦੇ ਨਾਲ ਉਹਨਾਂ ਨੇ ਸਾਡੇ ਨਾਲ ਇਹ ਸਮਾਂ ਜਿਹੜਾ ਜੀ ਬਿਤਾਇਆ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਉਹ ਹੋ ਗਿਆ ਕਿ ਆਪਾਂ ਇੱਕ ਗੀਤ ਵੀ ਸੁਣਾਉਣਾ ਇੱਕ ਬ੍ਰੇਕ ਵੀ ਲੈਣੀ ਆ ਸੋ ਪਹਿਲਾਂ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਇੱਕ ਗੀਤ ਤੇ ਗੀਤ ਤੋਂ ਬਾਅਦ ਫਿਰ ਅਸੀਂ ਆਪਣੇ ਮਹਿਮਾਨ ਦੇ ਨਾਲ ਵੀ ਆਉਣਾ ਤੇ ਕੁਛ ਦੋਸਤਾਂ ਦੇ ਸੁਨੇਹੇ ਜਿਹੜੇ ਆ ਉਹ ਵੀ ਆਪਾਂ ਲੈਣੇ ਆ ਤੇ ਬਹੁਤ ਜਲਦੀ ਸ਼ਾਮਲ ਕਰਦੇ ਆ ਤੁਹਾਡੇ ਸੁਨੇਹੇ ਤੁਹਾਨੂੰ ਜੀ ਆਇਆ ਰਾਜਨਦੀਪ ਸਿੰਘ ਕੈਨਬਰਾ ਸਾਡੇ ਨਾਲ ਜੁੜੇ ਹੋਏ ਆ ਕਾਫੀ ਦੇਰ ਤੋਂ ਤੇ ਸਾਡੇ ਨਾਲ ਜਗਵੀਰ ਸਿੰਘ ਹੋਰਾਂ ਨੇ ਵੀ ਸਾਂਝ ਪਾਈ ਹੋਈ ਆ ਜੀ ਇਸ ਤੋਂ ਪਹਿਲਾਂ ਸਾਡੇ ਨਾਲ ਇੰਦਰ ਵੀ ਕਾਫੀ ਦੇਰ ਤੋਂ ਜੁੜੇ ਹੋਏ ਆ ਇੰਦਰਜੀਤ ਸਿੰਘ ਲਾਸ ਏਂਜਲਸ ਤੋਂ ਸਾਡੇ ਨਾਲ ਜੁੜੇ ਹੋਏ ਆ ਕਾਫੀ ਦੇਰ ਤੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਜੀ ਆਇਆ ਕਹਿੰਦੇ ਆ ਜੀ ਤੇ ਬਹੁਤ ਜਲਦੀ ਵਾਪਸ ਆਉਂਦੇ ਆ ਗੀਤ ਤੇ ਬ੍ਰੇਕ ਤੋਂ ਬਾਅਦ ਬ੍ਰੇਕ ਪਹਿਲਾਂ ਤੇ ਗੀਤ ਬਾਅਦ
ਊਰਜਾ ਫਾਊਂਡੇਸ਼ਨ ਪ੍ਰਾਊਡਲੀ ਪ੍ਰੈਜ਼ੈਂਟ ਕਾਵਰੰਗ ਇਨ ਮੈਲਬਰਨ ਸੁਰਜੀਤ ਪਾਤਰ ਜੀ ਦੇ ਸੰਗ ਸ਼ਨਿਚਰਵਾਰ 20 ਅਗਸਤ 2016 ਪੈਲੇਂਟੀ ਰੇਂਜਰਸ ਆਰਟਸ ਐਂਡ ਕਨਵੈਨਸ਼ਨ ਸੈਂਟਰ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਟਿਕਟ ਸਿਰਫ $20 ਇਹ ਕਾਵਰੰਗ ਮੈਲਬਰਨ ਤੋਂ ਇਲਾਵਾ ਪਰਥ ਬ੍ਰਿਸਬੇਨ ਸਿਡਨੀ ਐਡੀਲੇਡ ਤੇ ਆਕਲੈਂਡ ਸ਼ਹਿਰਾਂ ਚ ਵੀ ਬੰਨਿਆ ਜਾਵੇਗਾ ਫਾਰ ਮੋਰ ਇਨਫਾਰਮੇਸ਼ਨ ਕਾਲ 0433 246 7804 3090 4003 You can email on kavrang@urjafoundation.org.au Punjabi Heritage Cultural Society proudly presents Diya Epping Diya 21 August 2016 The Heritage Reception Center 514-516 High Street Epping Vikhe Ladies Only Event Entry Free For more information call Kuldeep Kaur 0449-520-792 Amardeep Kaur 0430-904-003 ਯਾਦ ਰੱਖਣਾ ਤੀਆਂ ਐਪਿੰਗ ਦੀਆਂ 21 ਅਗਸਤ 2016 ਆਸਟ੍ਰੇਲੀਆ ਪਰਚ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ ਕੰਪਨੀ ਪਾਰਟਨਰਸ਼ਿਪ ਟਰੱਸਟ ਤੇ ਸੁਪਰ ਫੰਡ ਦੇ ਸੈਟਅਪ ਬਿਜ਼ਨਸ ਪਲਾਨਸ ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ ਮੋਬਾਈਲ ਨੰਬਰ 0470-430-650 ਆਫਿਸ ਨੰਬਰ 1300-886-518 ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ ਬਿੰਦਮਵੇਲ ਮੈਲਬਰਨ ਵੈਬਸਾਈਟ ਵਿਜ਼ਿਟ ਕਰੋ mmcpa.com.au
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ
ਭੱਲੇ ਵੱਡੇ ਬਾਈ ਸਾਡੇ ਨਾਂ ਤੇ ਦੋ ਰੇਟਾਂ ਪਾਈ ਜਾਣਾ
ਓ ਬਾਈ ਜੀ ਕੀ ਗੱਲ ਕਰਦੀ ਤੁਸੀਂ
ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ
ਉਸ ਹਰਾਮਖੋਰ ਦੀ ਜ਼ਮੀਨ ਦਾ ਬਲੋ
ਜਮਾਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ ਜ਼ਮੀਨ ਦਾ ਮਾਲਕ ਹੋਈ ਹੁੰਦਾ
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ ਮੈਨੂੰ ਵੀ ਹੈਗਾ ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ ਕੀ ਹੋਏਗਾ ਜਦ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ
ਗੱਲਾਂ ਹੀ ਆ ਗਿਆ
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ
25 ਕਿਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਇੰਡੀਆ ਵਿੱਚ ਟ੍ਰਾਂਸਫਰ, ਪਾਰਟੀਸ਼ਨ, ਕਿਰਾਏਦਾਰਾਂ ਦਾ ਮਾਮਲਾ, ਕਬਜ਼ਾ ਜਾਂ ਪ੍ਰਾਪਰਟੀ ਰਿਲੇਟਿਡ ਕੋਈ ਵੀ ਇਸ਼ੂ ਹੈ, ਬਾਰ ਬਾਰ ਆਪਣਾ ਕੰਮ ਛੱਡ ਕੇ ਇੰਡੀਆ ਜਾਣਾ ਪੋਸੀਬਲ ਹੈ? ਗਏ ਵੀ ਤਾਂ ਥੋੜੇ ਸਮੇਂ ਵਿੱਚ ਇਹ ਪ੍ਰੋਬਲਮ ਰਿਜ਼ੋਲਵ ਹੋ ਸਕਦਾ ਹੈ? ਸੋਲੂਸ਼ਨ ਹੈ NRI ਲੀਗਲ ਸਰਵਿਸ।
ਜੀ ਹਾਂ, ਹੁਣ ਬਿਨਾਂ ਇੰਡੀਆ ਜਾਏ ਆਪਣੀ ਪ੍ਰਾਪਰਟੀ ਦੇ ਮਸਲੇ ਨੂੰ ਸੁਲਝਾਉਣ ਲਈ NRI ਲੀਗਲ ਸਰਵਿਸਿਸ ਨੂੰ ਕੰਟੈਕਟ ਕਰੋ। ਕਾਲ ਕਰੋ 001-172-463-7120 ਜਾਂ ਲੌਗ ਆਨ ਕਰੋ www.nrilegalservices.com।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387-590629.
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ 1300-724-903, 1300-724-903। ਮੋਬਾਈਲ ਨੰਬਰ 04218872733, 0421-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਜਬ ਵੋ ਮੁਝੇ ਦੇਖਤੇ ਹੈ, ਜਬ ਉਨਕੋ ਮੁਝ ਪੇ ਪਿਆਰ ਆਤਾ ਹੈ। ਯੇ ਕਮਾਲ ਹੈ ਲਜ਼ੂਰੀ ਫੇਅਰਨੈਸ ਕਰੀਮ ਕਾ।
ਹਰ ਤਰ੍ਹਾਂ ਕੀ ਸਕਿਨ ਕੇ ਲਿਏ, ਮੇਡ ਇਨ ਆਸਟ੍ਰੇਲੀਆ ਫਾਰ ਇੰਡੀਅਨਸ, ਡਿਵੈਲਪਡ ਐਂਡ ਕਲੀਨਿਕਲੀ ਟੈਸਟਡ ਇਨ ਆਸਟ੍ਰੇਲੀਆ। ਆਪਕੀ ਤਵਚਾ ਮੈਂ ਲਾਏ ਨਿਖਾਰ ਔਰ ਆਪ ਪਾਏ ਖੂਬਸੂਰਤ ਚਮਕ।
ਲਜ਼ੂਰੀ ਫੇਅਰਨੈਸ ਕਰੀਮ।
To order, visit our website www.luxuryfairnesscream.com or our Facebook page. Free shipping in Australia and worldwide. Only $59, 400 ml jar. So hurry and get yours today.
Taram, ਸੱਭਿਆਚਾਰ, ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395-4036-86, 0395-463686। ਯੂ ਕੈਨ ਈਮੇਲ ਅਸ info@meravatantv.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।
जी दोस्तों स्वागत करते हैं जी एक बार फिर तो व्यापारक वक्फे तो बाद सारे श्रोतियां नू एक बार जी आया नू बहुते दोस्त जड़े है जी साड़े नाल जुड़े हुए काफी देर दे मैं उन्हां दे मैसेज जरूर लै लवां। इंदर साड़े नाल जुड़े सी, सत श्री अकाल बुला रहे हैं, कहिंदे अमरदीप जी तुहानू ते सारे श्रोतियां नू प्रोग्राम सोहना चल रहा है, बहुत सोहने सोहने विचार आउंदे ने ते श्रोतियां दे ते इंजॉय कर रहे हैं जी असीं वी, कहिंदे प्रोग्राम दा तुहाडे हार्ड वर्क फॉर पंजाबी एंड पंजाबी कम्यूनिटी लई एप्रीशिएट जी, बहुत बहुत धन्नवाद हौसला अफजाई दे लई इंदरजीत सिंह जी ਤੇ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਸਾਡਾ ਹੌਸਲਾ ਵਧਾਉਂਦੇ ਰਿਹਾ ਕਰੋ, ਸੁਣਿਆ ਕਰੋ, ਜੋ ਚੰਗਾ ਨਹੀਂ ਲੱਗਦਾ ਉਹਦੇ ਬਾਰੇ ਵੀ ਜ਼ਰੂਰ ਸਾਨੂੰ ਆਗਾਹ ਕਰਿਆ ਕਰੋ। ਤੇ ਇਸ ਤੋਂ ਬਾਅਦ ਜਗਵੀਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਜੀ, ਸਾਰੇ ਹਰਮਨ ਪਰਿਵਾਰ ਨੂੰ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਸੋਹਣੇ ਵਿਚਾਰ ਚੱਲ ਰਹੇ ਨੇ, ਧੰਨਵਾਦ ਕਹਿੰਦੇ, ਬਹੁਤ ਬਹੁਤ ਧੰਨਵਾਦ ਜਗਵੀਰ ਤੁਹਾਡਾ ਵੀ ਕਿ ਤੁਸੀਂ ਵੀ ਸਾਡਾ ਹੌਸਲਾ ਜਿਹੜਾ ਜੀ ਉਹ ਵਧਾਉਂਦੇ ਰਹਿੰਦੇ ਹੋ ਸਮੇਂ ਸਮੇਂ ਤੇ ਪ੍ਰੋਗਰਾਮ ਚ ਵੀ ਸਾਂਝ ਪਾਈ ਆ, ਇਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਤੇ ਇਹਦੇ ਨਾਲ ਹੀ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਨਾਲ ਸਾਂਝ ਪਾਈ ਸੀ ਜੀ ਰਾਜਨਦੀਪ ਸਿੰਘ ਕੈਨਬਰਾ ਤੋਂ, ਤੇ ਰਾਜਨਦੀਪ ਸਿੰਘ ਹੋਰਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਨਾਲ ਹੀ ਨਾਲ ਇੱਕ ਇਹਨਾਂ ਨੇ ਨਾ ਅਟੈਚਮੈਂਟ ਦੇ ਵਿੱਚ ਤਸਵੀਰ ਭੇਜੀ ਆ ਤੇ ਨਾਲ ਵਿਚਾਰ ਭੇਜਿਆ ਜੀ। ਦਮਦਮੀ ਟਕਸਾਲ ਜਥਾ ਰਾਜਪੁਰਾ ਵੱਲੋਂ ਜਿਹੜਾ ਮੇਰਾ ਖਿਆਲ ਇਹ ਅਟੈਚਮੈਂਟ ਦੀ ਬਣਾਈ ਹੋਈ ਹੈ ਤਸਵੀਰ, ਸੋ ਬਰਜਿੰਦਰ ਸਿੰਘ ਪਰਵਾਨਾ ਵੱਲੋਂ ਮੇਰਾ ਖਿਆਲ ਇਹ ਵਿਚਾਰ ਹੈ ਜੀ, ਕਹਿੰਦੇ ਹੌਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ। ਬਹੁਤ ਬਹੁਤ ਧੰਨਵਾਦ ਰਾਜਨਦੀਪ ਜੀ ਸਾਂਝ ਪਾਉਣ ਦੇ ਲਈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਜਗਤਾਰ ਸਿੰਘ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਉਹ ਵੀ ਜੁੜੇ ਆ ਤੇ ਉਹਨਾਂ ਨੇ ਸਾਡੇ ਨਾਲ ਇੱਕ ਤੀਆਂ ਦਾ ਜਿਹੜਾ ਮੇਲਾ ਉੱਥੇ ਲੱਗਣ ਜਾ ਰਿਹਾ ਜੀ ਉਹਨਾਂ ਦੇ ਆਪਣੇ ਸ਼ਹਿਰ ਦੇ ਵਿੱਚ, ਸੋ ਉਹਦੇ ਬਾਰੇ ਜਾਣਕਾਰੀ ਦੇਣੀ ਚਾਹੀ ਆ। ਹਾਂਗਕਾਂਗ ਦੇ ਵਿੱਚ 20 ਅਗਸਤ ਨੂੰ ਕਹਿੰਦੇ 2016 20 ਅਗਸਤ 12 ਵਜੇ ਤੋਂ ਜਿਹੜਾ ਮੇਲਾ ਆ ਜੀ ਉਹ ਸ਼ੁਰੂ ਹੋਣਾ, ਮੇਲਾ ਤੀਆਂ ਦਾ 2016 ਤੇ ਇਹਦਾ ਐਡਰੈਸ ਹੈਗਾ ਜੀ 18 Farm Road ਟੂ ਕੋਵੈਨ ਕੋਵਲੂਨ ਹਾਂਗਕਾਂਗ। ਤੇ ਇਹਦੇ ਲਈ ਕਹਿੰਦੇ ਜੇ ਤੁਸੀਂ ਜਾਣਕਾਰੀ ਲੈਣੀ ਆ ਤੇ ਤੁਸੀਂ ਵਟਸਐਪ ਨੰਬਰ ਜਿਹੜਾ ਜੀ ਉਹਦੇ ਤੇ ਲੈ ਸਕਦੇ ਹੋ 6494987 7। ਸੋ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇ ਨਾਲ ਸਾਂਝ ਪਾਉਣ ਦੇ ਲਈ ਤੇ ਕੁਛ ਹੋਰ ਜਾਣਕਾਰੀਆਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਹਾਂ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ, ਤੁਸੀਂ ਇਸ਼ਤਿਹਾਰ ਦੇ ਵਿੱਚ ਵੀ ਸੁਣਿਆ ਕਿ ਕਾਵ ਰੰਗ ਜਿਹੜਾ ਸੁਰਜੀਤ ਪਾਤਰ ਹੋਰਾਂ ਦੇ ਨਾਲ ਇੱਕ ਸਾਹਿਤਕ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਿਆ ਗਿਆ ਮੈਲਬਨ ਦੇ ਵਿੱਚ। ਸੋ 20 ਅਗਸਤ ਨੂੰ ਇਹ ਜਿਹੜਾ ਪ੍ਰੋਗਰਾਮ ਆ ਜੀ ਇਹ ਹੋਣਾ ਤੇ 20 ਅਗਸਤ ਨੂੰ ਦਿਨੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਜਿਹੜਾ ਪ੍ਰੋਗਰਾਮ ਆ ਜੀ ਉਲੀਕਿਆ ਗਿਆ ਹੈ। ਇਹਦਾ ਜਿਹੜਾ ਪਤਾ ਆ ਉਹ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰ ਦਿੰਨੀ ਆ। ਪਲੈਂਟੀ ਰੇਂਜਸ ਆਰਟਸ ਤੇ ਕਨਵੈਨਸ਼ਨ ਸੈਂਟਰ ਜਿਹੜਾ ਜੀ ਸਾਊਥ ਮੋਰੈਂਗ ਦੇ ਵਿੱਚ ਉੱਥੇ ਇਹ ਪ੍ਰੋਗਰਾਮ ਜਿਹੜਾ ਆ ਹੋਣ ਜਾ ਰਿਹਾ। ਸੋ ਇਹਦਾ ਐਡਰੈਸ ਹੈਗਾ ਜੀ 35 Ferris Boulevard ਸਾਊਥ ਮੋਰੈਂਗ ਤੇ ਇੱਥੇ 11 ਵਜੇ ਤੋਂ 3 ਵਜੇ ਤੱਕ ਇਹ ਪ੍ਰੋਗਰਾਮ ਹੋਣ ਜਾ ਰਿਹਾ ਤੇ ਜਿਹੜੀਆਂ ਵੀ ਸਾਹਿਤ ਦੇ ਨਾਲ ਪਿਆਰ ਕਰਨ ਵਾਲੀਆਂ ਹਸਤੀਆਂ ਨੇ ਤੇ ਕਵਿਤਾ ਦੇ ਨਾਲ ਖਾਸ ਕਰਕੇ ਮੋਹ ਰੱਖਣ ਵਾਲੀਆਂ ਸ਼ਖਸੀਅਤਾਂ ਅਸੀਂ ਉਹਨਾਂ ਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਸ਼ਮੂਲੀਅਤ ਕਰੋ, ਹਾਜ਼ਰੀਆਂ ਭਰੋ ਜੀ। ਤੇ ਇਸ ਤੋਂ ਬਿਨਾਂ 21 ਤਰੀਕ ਨੂੰ ਤੀਆਂ ਜਿਹੜੀਆਂ ਹੋਣ ਜਾ ਰਹੀਆਂ ਜੀ ਐਪਿੰਗ ਦੀਆਂ ਉਹਦੇ ਬਾਰੇ ਵੀ ਤੁਸੀਂ ਇਸ਼ਤਿਹਾਰ ਸੁਣਿਆ। ਸੋ ਤੀਆਂ ਜਿਹੜੀਆਂ ਜੀ ਉਹ ਵੀ 12 ਵਜੇ ਸ਼ੁਰੂ ਹੋ ਜਾਣੀਆਂ 21 ਨੂੰ ਐਤਵਾਰ ਦਿਨ ਤੇ ਉਸ ਦਿਨ ਤੁਸੀਂ ਤੀਆਂ ਦੇ ਵਿੱਚ ਵੱਧ ਚੜ ਕੇ ਜਿਹੜੀਆਂ ਭੈਣਾਂ ਸਾਡੀਆਂ ਬੀਬੀਆਂ ਜਿਹੜੀਆਂ ਜੀ ਉਹ ਰੌਣਕਾਂ ਲਾਓ ਤੇ ਤੁਹਾਨੂੰ ਖੁੱਲਾ ਸੱਦਾ, ਫ੍ਰੀ ਐਂਟਰੀ ਆ ਜੀ। ਤੇ ਐਪਿੰਗ ਦੇ ਦ ਹੈਰੀਟੇਜ ਜਿਹੜਾ ਸੈਂਟਰ ਹੈ ਰਿਸੈਪਸ਼ਨ ਸੈਂਟਰ ਉੱਥੇ ਤੀਆਂ ਲੱਗਣੀਆਂ ਨੇ, ਤੁਸੀਂ ਉੱਥੇ ਪਹੁੰਚੋ ਜੀ ਤੇ ਰੌਣਕਾਂ ਵਧਾਓ। ਤੇ ਇਸ ਤੋਂ ਬਿਨਾਂ ਇੱਕ ਜਿਹੜਾ ਮੁਕਾਬਲਾ ਜੀ ਗਾਇਕੀ ਦਾ ਵੀ ਹੋਣ ਜਾ ਰਿਹਾ, ਸੈਮੀ ਫਾਈਨਲਸ ਹੋਣ ਜਾ ਰਹੇ ਨੇ 21 ਅਗਸਤ ਨੂੰ ਹੀ ਆਏ ਵੀ। ਸੋ ਇਹ ਹੋਣ ਜਾ ਰਹੇ ਆ ਜੀ ਆਵਾਜ਼ ਏ ਪੰਜਾਬ ਸੈਮੀ ਫਾਈਨਲ। ਸੋ ਆਵਾਜ਼ ਦੇ ਪੰਜਾਬ ਦੇ ਸੈਮੀ ਫਾਈਨਲ ਜਿਹੜੇ ਹੋਣ ਜਾ ਰਹੇ ਨੇ, ਤੁਸੀਂ ਇਹਦੇ ਬਾਬਤ ਹੋਰ ਵੀ ਜੇ ਜਾਣਕਾਰੀ ਲੈਣੀ ਚਾਹੋ ਤਾਂ ਫੋਕ ਐਂਡ ਰੌਕ ਵਾਲਿਆਂ ਦਾ ਫੇਸਬੁੱਕ ਦੇ ਉੱਤੇ ਇੱਕ ਪੇਜ ਬਣਿਆ ਹੋਇਆ ਜੀ, ਇਹਦੇ ਬਾਬਤ ਟਿਕਟਾਂ ਦੇ ਬਾਰੇ ਜਾਂ ਹੋਰ ਜਾਣਕਾਰੀ ਜਿਹੜੀ ਆ ਤੁਸੀਂ ਉਸ ਪੇਜ ਨੂੰ ਫਾਲੋ ਕਰਕੇ ਉੱਥੋਂ ਤੁਸੀਂ ਲੈ ਸਕਦੇ ਹੋ। ਤੇ ਇਸ ਤੋਂ ਬਿਨਾਂ ਤੀਆਂ ਜਿਹੜੀਆਂ ਜੀ 4 ਸਤੰਬਰ ਨੂੰ ਵੀ ਲੱਗਣ ਜਾ ਰਹੀਆਂ ਸਪ੍ਰਿੰਗਵੇਲ ਇਲਾਕੇ ਦੇ ਵਿੱਚ ਮੈਲਬਨ ਦੇ ਵਿੱਚ। ਸੋ ਇਹ ਤੀਆਂ ਜਿਹੜੀਆਂ ਜੀ ਇਹ ਰੌਣਕ 53 ਦੀ ਨਾਮ ਦੇ ਹੇਠ ਲੱਗਣ ਜਾ ਰਹੀਆਂ ਤੇ ਇਹਦੇ ਬਾਬਤ ਅਸੀਂ ਪ੍ਰਬੰਧਕਾਂ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਾਣਕਾਰੀ ਵੀ ਲਵਾਂਗੇ, ਪਰ ਥੋੜੀ ਥੋੜੀ ਜਾਣਕਾਰੀ ਤੁਹਾਨੂੰ ਦੱਸ ਦਈਏ। ਸਪ੍ਰਿੰਗਵੇਲ ਟਾਊਨ ਹਾਲ ਦੇ ਵਿੱਚ 397 ਤੋਂ 405 ਸਪ੍ਰਿੰਗਵੇਲ ਰੋਡ ਸਪ੍ਰਿੰਗਵੇਲ ਲੱਗਣ ਜਾ ਰਹੀਆਂ 12:30 ਵਜੇ ਜੀ ਇਹ ਸ਼ੁਰੂ ਹੋਣੀਆਂ ਆ। ਸੋ ਇਹਦੇ ਬਾਰੇ ਚ ਵੀ ਹੋਰ ਜਾਣਕਾਰੀ ਜਿਹੜੀ ਆ ਤੁਹਾਨੂੰ ਬਹੁਤ ਜਲਦੀ ਅਸੀਂ ਮੁਹੱਈਆ ਕਰਾਵਾਂਗੇ। ਹੋਰ ਜਾਣਕਾਰੀ ਜੇ ਤੁਸੀਂ ਉਦਾਂ ਲੈਣੀ ਚਾਹੁੰਦੇ ਹੋ ਤਾਂ 0452 419 550 ਤੇ ਤੁਸੀਂ फोन करके ले सकते हो। ते हुण इन्हां जानकारियां तों बाद असीं जिहड़ी एक खास जानकारी तुहाडे लई सैगमेंट दे विच इस सिलसिले च लैके आए हां, ओह इह है कि असीं टैक्स बाबत इह सिलसिला जिहड़ा जी ओह लैके आउने हुंने आ। साडे नाल मैक्स मार्जिन अकाउंटेंट्स तों सुखविंदर जज हुरी इस वेले प्रोग्राम च शामिल हो चुके आ। ते इस सिलसिले दे विच असीं उहनां नूं जी आयां नूं वी कहिंदे आ। ते अज कुछ जड़ी गल्लां बातां जी ओह टैक्सी ड्राइविंग दे उत्ते जां इस बिजनेस दे उत्ते ते उबर टैक्सी जड़ी आ ओहदे उत्ते असीं करनियां ने। ते इस बिजनेस दे बाबत तुहाडे कोई सवाल जड़े आ एक दो साडे तक पहुंचे भी होए आ, ते इस बाबत जे होए ते असीं जरूर सांझे करांगे। सब तो पहला स्वागत करदे आ सुखविंदर जज होरां दा जी। सुखविंदर जी बहुत बहुत स्वागत तुहाडा प्रोग्राम दे विच, सति श्री अकाल।
ਸਤਿ ਸ੍ਰੀ ਅਕਾਲ ਅਮਰਦੀਪ ਜੀ, ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਸੁਖਵਿੰਦਰ ਜੀ, ਅੱਜ ਜਿਵੇਂ ਕਿ ਟੌਪਿਕ ਦੇ ਬਾਰੇ ਦੇ ਵਿੱਚ ਅਸੀਂ ਥੋੜਾ ਜਿਹਾ ਸਰੋਤਿਆਂ ਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਅੱਜ ਅਸੀਂ ਜਿਹੜੀ ਟੈਕਸੀ ਬਿਜ਼ਨਸ ਆ ਜਾਂ ਉਬਰ ਜਿਹੜਾ ਟੈਕਸੀ ਬਿਜ਼ਨਸ ਆ ਉਹਦੇ ਬਾਬਤ ਗੱਲ ਕਰਾਂਗੇ। ਤੇ ਇਸ ਬਿਜ਼ਨਸ ਦੇ ਬਾਰੇ ਚ ਸਰੋਤੇ ਜਿਹੜੇ ਆ ਜੇਕਰ ਕੋਈ ਉਹਨਾਂ ਦਾ ਸਵਾਲ ਹੋਵੇ ਤਾਂ ਉਹ ਸਾਨੂੰ ਕਰ ਸਕਦੇ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੇ ਬਾਰੇ ਚ ਥੋੜੀ ਜਿਹੀ ਜਿਹੜੀ ਬਰੀਫ ਦੇ ਵਿੱਚ ਜਾਣਕਾਰੀ ਦਿਓ ਜੀ।
ਹਾਂਜੀ ਅਮਰਦੀਪ ਜੀ, ਟੈਕਸੀ ਡਰਾਈਵਰ ਤੋਂ ਭਾਵ ਆ ਕਿ ਜਿਹੜੇ ਆਪਣਾ ਚਲੋ ਸਰੋਤੇ ਟੈਕਸੀ ਚਲਾਉਂਦੇ ਨੇ ਜਾਂ ਤਾਂ ਐਜ ਏ ਡਰਾਈਵਰ ਚਲਾ ਰਹੇ ਨੇ ਜਾਂ ਮਤਲਬ ਟੈਕਸੀ ਓਪਰੇਟਰ ਨੇ ਵੀ ਜਿਨ੍ਹਾਂ ਨੇ ਆਪਦੀ ਟੈਕਸੀ ਪਾਈ ਹੋਈ ਆ ਇੱਕ ਜਾਂ ਉਸ ਤੋਂ ਜ਼ਿਆਦਾ। ਸੋ ਐਜ ਏ ਓਪਰੇਟਰ ਜਾਂ ਡਰਾਈਵਰ ਹੋ ਜੇ ਤੁਸੀਂ ਇਹ ਕੰਮ ਕਰ ਰਹੇ ਹੋ ਤਾਂ ਤੁਸੀਂ ਟੈਕਸੀ ਮਤਲਬ ਬਿਜ਼ਨਸ ਦੇ ਵਿੱਚ ਆਉਣੇ ਹੋ। ਸੋ ਆਲਦੋ ਮਤਲਬ ਡਰਾਈਵਿੰਗ ਕਰਨਾ ਇੱਕ ਚਲੋ ਕਿ ਜੋਬ ਆ, ਪਰ ਟੈਕਸੀ ਨੂੰ ਬਿਜ਼ਨਸ ਹੀ ਮੰਨਿਆ ਜਾਂਦਾ ਟੈਕਸ ਪੱਖੋਂ, ਜਾਂ ਕਹਿ ਲਓ ਕਿ ਜਿਹੜਾ ਇਹਦੀ ਅਕਾਊਂਟਿੰਗ ਦੀ ਟ੍ਰੀਟਮੈਂਟ ਆ ਜਾਂ ਟੈਕਸ ਦੀ ਟ੍ਰੀਟਮੈਂਟ ਆ, ਤੁਸੀਂ ਇੱਕ ਬਿਜ਼ਨਸ ਦੇ ਤੌਰ ਤੇ ਇਹਨੂੰ ਮਤਲਬ ਕੰਮ ਕਰਦੇ ਹੋ ਵਾਲਾ
ਜੀ।
ਹਾਂ, ਤਾਹੀਓ ਮਤਲਬ ਵੀ ਜਿਹੜਾ ਤੁਸੀਂ ਦੇਖਿਆ ਕਿ ਜਿਹੜੇ ਟੈਕਸੀ ਡਰਾਈਵਰਸ ਨੇ ਉਹਨਾਂ ਨੂੰ ਆਪਣਾ ABN ਖੁਦ ਮਤਲਬ ਅਪਲਾਈ ਕਰਨਾ ਪੈਂਦਾ। ਸੋ ਆਪਦੀ ਬੈਸ ਭਰਨੀ ਪੈਂਦੀ ਆ। ਸੋ ਕਿਉਂਕਿ ਤੁਸੀਂ ਬਿਜ਼ਨਸ ਕੈਰੀ ਕਰ ਰਹੇ ਹੋ, ਇਹ ਜੋਬ ਨਹੀਂ ਕਰ ਰਹੇ। ਸੋ ਉਸ ਬਾਰੇ ਆਪਾਂ ਗੱਲ ਕਰਾਂਗੇ ਕਿਉਂਕਿ ਉਬਰ ਇੱਕ ਉਭਰਦਾ ਹੋਇਆ ਸਾਰੀਆਂ ਸਟੇਟਾਂ ਦੇ ਵਿੱਚ ਅੱਗੇ ਆ ਰਹੀਆਂ ਵਾ। ਸੋ ਮਤਲਬ ਕਿਉਂਕਿ ਉਬਰ ਬਾਰੇ ਕਾਫੀ ਚਲੋ ਕਿ ਸਰੋਤਿਆਂ ਨੂੰ ਮਤਲਬ ਵੀ ਜ਼ਿਆਦਾ ਜੁਆਇਨ ਵੀ ਕਰ ਰਹੇ ਨੇ ਕਿਉਂਕਿ ਜਿਵੇਂ ਸਮੇਂ ਦੀ ਇਹ ਕਹਿ ਲਓ ਕਿ ਡਿਮਾਂਡ ਆ। ਪਰ ਕਿਉਂਕਿ ਟੈਕਸੀ ਡਰਾਈਵਰਸ ਜਿਹੜੇ ਭਰਾ ਨੇ ਇੰਨੇ ਸਾਲਾਂ ਤੋਂ ਜਿਹੜੇ ਆਪਣੇ ਸਰਵਿਸਿਜ਼ ਦਿੰਦੇ ਆ ਰਹੇ ਨੇ, ਜਿਨ੍ਹਾਂ ਨੇ ਆਪਦੀਆਂ ਟੈਕਸੀਆਂ ਪਾਈਆਂ ਹੋਈਆਂ, ਸੋ ਉਹਨਾਂ ਨੂੰ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ। ਉਹਨਾਂ ਨੂੰ ਵੀ ਕਹਿ ਲਓ ਕਿ ਇਕਾਨਮੀ ਵਾਸਤੇ ਬਹੁਤ ਜ਼ਿਆਦਾ ਕੰਟਰੀਬਿਊਟ ਕੀਤਾ। ਪਰ ਕਿਉਂਕਿ ਸਮੇਂ ਦੀ ਲੋੜ ਦੇ ਹਿਸਾਬ ਨਾਲ ਉਬਰ ਆ ਰਹੀ ਹੈ ਅੱਗੇ, ਉਹਦੇ ਮਤਲਬ ਕਾਫੀ ਪਰੇਸ਼ਾਨੀਆਂ ਆ ਰਹੀਆਂ ਨੇ ਕਿਉਂਕਿ ਉਬਰ ਇੱਕ ਟੈਕਸੀ ਦਾ ਹਿੱਸਾ ਹੀ ਆ। ਸੋ ਉਹਦੀ ਕੀ ਅਕਾਊਂਟਿੰਗ ਟ੍ਰੀਟਮੈਂਟ ਕੀ ਆ, ਟੈਕਸੇਸ਼ਨ ਟ੍ਰੀਟਮੈਂਟ ਕੀ ਆ, ਤਾਂ ਕਿ ਉਹਨਾਂ ਨੂੰ ਆਪਾਂ ਸਰੋਤਿਆਂ ਨੂੰ ਜਾਣਕਾਰੀ ਦੇ ਸਕੀਏ, ਤਾਂ ਕਿ ਜੇ ਉਹ ਉਬਰ ਦੇ ਬਿਜ਼ਨਸ ਬਾਰੇ ਕਰਨ ਬਾਰੇ ਸੋਚ ਰਹੇ ਨੇ ਜਾਂ ਕਰ ਰਹੇ ਨੇ ਤਾਂ ਉਹਨਾਂ ਨੂੰ ਇਸ ਤੋਂ ਫਾਇਦਾ ਹੋ ਸਕੇ
ਜੀ। ਤੇ ਤੁਸੀਂ ਜਿਹੜਾ ਉਬਰ ਦਾ ਬਿਜ਼ਨਸ ਅਸਲ ਦੇ ਵਿੱਚ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ, ਤੇ ਟੈਕਸੀ ਬਿਜ਼ਨਸ ਦਾ ਇਹ ਪਾਰਟ ਜਿਹੜਾ ਆ ਉਹ ਹੈਗਾ ਆ ਜਾਂ ਕਿੱਦਾਂ ਆ ਇਹ?
ਹਾਂਜੀ, ਟੈਕਸ ਡਿਪਾਰਟਮੈਂਟ ਵੱਲੋਂ ਜੋ ਗਾਈਡਲਾਈਨਸ ਆਈਆਂ ਨੇ, ਜੋ ਉਬਰ ਜੋ ਕਿ ਉਬਰ ਇੱਕ ਰਾਈਡ ਸ਼ੇਅਰਿੰਗ ਕਹਿ ਲਓ ਸਰਵਿਸ ਆ, ਜਿੱਥੇ ਕਿ ਤੁਸੀਂ ਆਪਣਾ ਮਤਲਬ ਐਪ ਦੇ ਥਰੂ ਪ੍ਰਾਈਵੇਟਲੀ ਆਪਣਾ ਕਹਿ ਲਓ ਕਿ ਆਪਦੀ ਜਿਹੜੀ ਪ੍ਰਾਈਵੇਟ ਕਾਰ ਆ ਉਹ ਸਰਵਿਸਿਸ ਦਿੰਦੇ ਹੋ, ਤੇ ਜਿਹੜੇ ਕਸਟਮਰਸ ਨੇ ਐਪ ਦੇ ਥਰੂ ਬੁਕਿੰਗ ਕਰਾਉਂਦੇ ਨੇ, ਮਤਲਬ ਆਪਣੀ ਕਿਸੇ ਦੇ ਨਾਲ ਜਿਵੇਂ ਰਾਈਡ ਤੁਸੀਂ ਸ਼ੇਅਰ ਕਰ ਰਹੇ ਹੋ। ਰਾਈਡ ਸ਼ੇਅਰਿੰਗ ਮਤਲਬ ਪ੍ਰਾਈਵੇਟ ਕਾਰ ਆ ਕਿਸੇ ਦੀ, ਪਰ ਕਿਉਂਕਿ ਇੱਕ ਐਪ ਆ, ਸੋ ਉਹਨਾਂ ਨੇ ਪਲੇਟਫਾਰਮ ਦਿੱਤਾ ਕਿ ਉਹਦੇ ਥਰੂ ਤੁਸੀਂ ਰੈਦਰ ਦੈਨ ਕਾਲਿੰਗ ਇਹ ਨਾਰਮਲ ਟੈਕਸੀ ਜਿਹੜੀ ਆਪਣਾ ਪ੍ਰੋਪਰ ਜਿਵੇਂ ਯੈਲੋ ਕੈਬ ਜਾਂ ਸਿਲਵਰ ਟੋਪ ਜਿੱਦਾਂ ਪੁਰਾਣਾ ਟ੍ਰੈਡੀਸ਼ਨਲ ਟੈਕਸੀ ਹੈ ਉਹ ਨਹੀਂ ਹੈ, ਇੱਕ ਨਵਾਂ ਹੈ ਕਿ ਤੁਸੀਂ ਐਪ ਦੇ ਥਰੂ ਪ੍ਰਾਈਵੇਟ ਕੈਬ ਆਪਣੀ ਕਾਲ ਕਰ ਸਕਦੇ ਹੋ। ਸੋ ਵਰਲਡ ਵਾਈਡ ਦੇ ਵਿੱਚ ਹੀ ਏਦਾਂ ਦੀਆਂ ਜਿਵੇਂ ਐਪਸ ਆ ਰਹੀਆਂ ਨੇ, ਜਿਵੇਂ ਦੱਸਿਆ ਕਿ ਸਮੇਂ ਦੀ ਲੋੜ ਦੇ ਹਿਸਾਬ ਨਾਲ ਚੀਜ਼ਾਂ ਵੀ ਬਦਲਦੀਆਂ ਨੇ, ਤੁਹਾਡੇ ਰਿਕੁਆਇਰਮੈਂਟ ਵੀ ਬਦਲਦੇ ਨੇ। ਸੋ ਕਾਫੀ ਇਹ ਟ੍ਰੈਂਡ ਦੇ ਵਿੱਚ ਆ ਰਹੀ ਆ। ਇਤੋਂ ਕਹਿ ਲਓ ਕਿ ਕਈ ਜਣਿਆਂ ਨੂੰ ਨਵੇਂ ਬਿਜ਼ਨਸ ਵੀ ਮਤਲਬ ਕਹਿ ਲਓ ਕਿ ਜਨਰੇਟ ਹੋ ਰਹੇ ਨੇ। ਸੋ ਇਸ ਕਰਕੇ ਮਤਲਬ ਵੀ ਇੱਕ ਇਹ ਜੋ ਟੈਕਸ ਡਿਪਾਰਟਮੈਂਟ ਵੱਲੋਂ ਇੱਕ ਇਹ ਟੈਕਸੀ ਦਾ ਹੀ ਹਿੱਸਾ ਤੁਸੀਂ ਮਤਲਬ ਕੋਈ ਹੋਰ ਸਰਵਿਸ ਨਹੀਂ ਸਦਮ ਜੋ ਕਿ ਇੱਕ ਟੈਕਸੀ ਦੀ ਹੀ ਸਰਵਿਸ ਦੇ ਰਹੇ ਹੋ। ਸੋ ਜੋ ਟੈਕਸੀ ਬਿਜ਼ਨਸ ਦੇ ਜੋ ਰਿਕੁਆਇਰਮੈਂਟ ਨੇ ਉਹ ਹੀ ਸੇਮ ਉਬਰ ਦੇ ਰਿਕੁਆਇਰਮੈਂਟ ਤੁਹਾਨੂੰ ਮਤਲਬ ਵੀ ਕਿਉਂਕਿ ਉਸ ਇੰਡਸਟਰੀ ਦੇ ਵਿੱਚ ਆਉਣੇ ਹੋ ਪੂਰੇ ਕਰਨੇ ਪੈਣੇ ਆ ਜਾਂ ਪੈਂਦੇ ਨੇ
ਜੀ। ਜੀ ਤੇ ਸੁਖਿੰਦਰ ਜੀ, ਇਹ ਜਿਹੜਾ ਹੁਣ ਬਿਜ਼ਨਸ ਆ ਜਿਵੇਂ ਤੁਸੀਂ ਕਿਹਾ ਕਿ ਟੈਕਸੀ ਬਿਜ਼ਨਸ ਹੀ ਆ ਇੱਕ ਤਰ੍ਹਾਂ ਦਾ ਇਹ, ਹਨਾ, ਤੇ ਆਪਾਂ ਨਾਮ ਉਹਨੂੰ ਉਬਰ ਦਾ ਬਿਜ਼ਨਸ ਮੰਨ ਕੇ ਚੱਲਦੇ ਆ। ਬਹੁਤ ਪਿੱਛੇ ਜੇ ਜਿਹੜਾ ਉਬਰ ਦਾ ਜਿਹੜਾ ਰੋਲ ਆਇਆ ਉਹ ਵੀ ਕਾਫੀ ਰਿਹਾ ਆ। ਖੈਰ ਹੁਣ ਜਿਹੜਾ ਉਬਰ ਨੂੰ ਆਸਟ੍ਰੇਲੀਆ ਦੇ ਵਿੱਚ ਇਸ ਤਰ੍ਹਾਂ ਮਾਨਤਾ ਜਿਹੜੀ ਉਹ ਦਿੱਤੀ ਗਈ ਆ, ਤੇ ਇਸ ਬਿਜ਼ਨਸ ਨੂੰ ਸੈੱਟ ਕਿੱਦਾਂ ਕੀਤਾ ਜਾ ਸਕਦਾ ਆ, ਜਿੱਦਾਂ ਜੇ ਅਸੀਂ ਤੁਹਾਡੇ ਬਿਜ਼ਨਸ ਦੇ ਜਿਹੜੇ ਤਜਰਬੇ ਆ ਉਹਨਾਂ ਦੇ ਮੁਤਾਬਕ ਦੇਖੀਏ ਤਾਂ?
ਸਭ ਤੋਂ ਪਹਿਲਾਂ ਆਪਣਾ ਅਮਰਦੀਪ ਜੀ, ਜਿਵੇਂ ਤੁਸੀਂ ਹੁਣ ਕੋਈ ਵੀ ਸਰੋਤਾ ਜੇ ਸੁਣ ਰਿਹਾ ਉਹ ਉਬਰ ਬਾਰੇ ਮਤਲਬ ਜੇ ਜੁਆਇਨ ਕਰਨਾ ਚਾਹੁੰਦਾ ਵਾ, ਸੋ ਸਭ ਤੋਂ ਪਹਿਲਾਂ ਕੋਈ ਵੀ ਜੇ ਤੁਸੀਂ ਬਿਜ਼ਨਸ ਸ਼ੁਰੂ ਕਰਨਾ ਹੁੰਦਾ ਉਹਦਾ ਪਹਿਲਾ ਸਟੈਪ ਹੁੰਦਾ, ਜਿਵੇਂ ਮੈਂ ਪਹਿਲਾਂ ਵੀ ਦੱਸਦਾ ਹੁੰਦਾ ਕਿ ਬਿਜ਼ਨਸ ਸਟਰਕਚਰ ਤੁਹਾਨੂੰ ਸੈਟਅਪ ਕਰਨਾ ਪੈਂਦਾ। ਸੋ ਤੁਸੀਂ ਆਪਣੇ ਨਾਮ ਤੇ ਬਿਜ਼ਨਸ ਕਰਨਾ ਜਿਹਨੂੰ ਕਿ ਸੋਲ ਪ੍ਰੋਪਰਾਈਟਰ ਕਹਿੰਦੇ ਹੋ, ਜਾਂ ਹੋਰ ਕੋਈ ਲੀਗਲ ਸਟਰਕਚਰ ਜਿਵੇਂ ਕੰਪਨੀ, ਟਰੱਸਟ ਜਾਂ ਜਿਹੜੇ ਹੋਰ ਸਟਰਕਚਰਸ ਨੇ ਉਹ ਕਰਨਾ। ਪਰ ਜੇ ਤੁਸੀਂ ਆਪਣੇ ਆਪ ਹੀ ਚਲਾਉਣੀ ਆ, ਮਤਲਬ ਕਹਿ ਲੋ ਕਿ ਫੁੱਲ ਟਾਈਮ ਜਾਂ ਪਾਰਟ ਟਾਈਮ ਕੋਈ ਵੀ ਹੋਵੇ, ਤਾਂ ਸਭ ਤੋਂ ਸੌਖਾ ਤਰੀਕਾ ਜਿਹੜਾ ਮਤਲਬ ਹੁੰਦਾ ਕਿ ਆਪਣੇ ABN ਹੀ ਤੁਸੀਂ ਆਪਣਾ ਅਪਲਾਈ ਕਰਦੇ ਹੋ। ਸੋ ਸਭ ਤੋਂ ਪਹਿਲਾਂ ABN ਅਪਲਾਈ ਕਰਨਾ, ਫਿਰ ਦੂਸਰਾ ਹੈ ਕਿ ਆਪਦਾ ਤੁਸੀਂ ਬਿਜ਼ਨਸ ਆਪਦੇ ਨਾਂ ਤੇ ਕਰਦੇ ਹੋ। ਉਸ ਤੋਂ ਬਾਅਦ ਜਦੋਂ ਇਹ ਲੀਗਲ ਸਟਰਕਚਰ ਸੈਟਅਪ ਹੋ ਜਾਂਦਾ, ਫਿਰ ਤੁਸੀਂ ਉਬਰ ਦੇ ਨਾਲ ਤੁਹਾਨੂੰ ਰਜਿਸਟਰਡ ਹੋਣਾ ਪੈਂਦਾ। ਸੋ ਆਪਦੀ ਸਟੇਟ ਦੇ ਵਿੱਚ ਜਿੱਥੇ ਵੀ ਉਹਨਾਂ ਦਾ ਆਫਿਸ ਆ ਉੱਥੇ ਜਾ ਕੇ ਤੁਸੀਂ ਉਹਨਾਂ ਦੇ ਨਾਲ ਜੋ ਉਹਨਾਂ ਦੇ ਰਿਕੁਆਇਰਮੈਂਟਸ ਨੇ, ਜੋ ਐਪਲੀਕੇਸ਼ਨ ਫਾਰਮ ਆ, ਜੋ ਪੁਲਿਸ ਚੈੱਕ ਆ, ਜਾਂ ਉਹਨਾਂ ਨੇ ਤੁਹਾਡੀ ਲਾਇਸੈਂਸ ਦੀ ਹਿਸਟਰੀ ਦੇਖਣੀ ਆ, ਸੋ ਉਹ ਪੂਰੇ ਕਰਨੇ ਪੈਂਦੇ ਆ। ਉਸ ਤੋਂ ਬਾਅਦ ਚ ਨੋਰਮਲੀ ਉਹ ਚਾਹੁੰਦੇ ਨੇ, ਕਿਉਂਕਿ ਪ੍ਰਾਈਵੇਟ ਕਾਰ ਇਹਦੇ ਵਿੱਚ ਯੂਜ਼ ਹੋਣੀ ਆ, ਸੋ ਉਹ ਪ੍ਰਾਈਵੇਟ ਕਾਰ ਦੀ ਇੰਸਪੈਕਸ਼ਨ ਕਰਦੇ ਨੇ। ਸੋ ਮੇਕ ਸ਼ੋਰ ਕਿ ਪ੍ਰੋਪਰ ਰੋਡ ਵਰਦੀ ਆ, ਸੇਫ ਆ, ਮਤਲਬ ਕਿ ਵਧੀਆ ਕੰਡੀਸ਼ਨ ਆ ਕਾਰ ਦੀ। ਸੋ ਇਹ ਜਦੋਂ ਸਾਰੀਆਂ ਕੰਡੀਸ਼ਨ ਪੂਰੀਆਂ ਹੋ ਜਾਂਦੀਆਂ ਨੇ, ਫਿਰ ਉਬਰ ਤੁਹਾਨੂੰ ਮਤਲਬ ਉਹਨਾਂ ਦਾ ਲੋਗਿਨ ਆਈਡੀ ਦੇ ਦਿੰਦੇ ਨੇ, ਜਿੱਥੇ ਕੋਈ ਐਪ ਦੀ ਐਕਸੈਸ ਦੇ ਦਿੰਦੇ ਨੇ ਜਿੱਥੋਂ ਤੁਸੀਂ ਲੋਗਿਨ ਕਰਦੇ ਹੋ ਤੇ ਤੁਹਾਨੂੰ ਜੋਬਾਂ ਆਉਂਦੀਆਂ ਨੇ। ਸੋ ਇਹ ਵਾਲਾ ਜਿਹੜਾ ਸਟਾਰਟਿੰਗ ਚ ਪ੍ਰੋਸੈਸ ਆ
ਜੀ ਜੀ, ਤੇ GST ਜਿਹੜੀ ਟ੍ਰੀਟਮੈਂਟ ਆ ਜੀ ਉਹ ਕਿੱਦਾਂ ਆ, ਇਹਦੇ ਵਿੱਚ GST ਦਾ ਕੀ ਪ੍ਰੋਸੀਜਰ ਆ?
ਹਾਂਜੀ, ਜਿਵੇਂ ਦੱਸਿਆ ਅਮਰਦੀਪ ਜੀ, ਕਿਉਂਕਿ ਉਬਰ ਇੱਕ ਟੈਕਸੀ ਇੰਡਸਟਰੀ ਦਾ ਹੀ ਹਿੱਸਾ ਵਾ, ਟੈਕਸੀ ਇੰਡਸਟਰੀ ਦੇ ਵਿੱਚ ਹੀ ਆਉਂਦੀ ਹੈ, ਇਹਨੂੰ ਵੀ ਟੈਕਸੀ ਦਾ ਬਿਜ਼ਨਸ ਹੀ ਮੰਨਿਆ ਜਾਂਦਾ। ਸੋ ਟੈਕਸੀ ਦਾ ਜੇ ਤੁਸੀਂ ਚਾਹੇ ਓਪਰੇਟਰ ਹੋ, ਚਾਹੇ ਤੁਸੀਂ ਡਰਾਈਵਰ ਹੋ, ਜੇ ਟੈਕਸੀ ਚਲਾਉਣੇ ਹੋ ਜਾਂ ਤੁਸੀਂ ਟੈਕਸੀ ਓਪਰੇਟ ਕਰ ਰਹੇ ਹੋ ਜਾਂ ਆਪਦੀ ਟੈਕਸੀ ਹੈ ਤੁਹਾਡੀ, ਸੋ ਟੈਕਸ ਆਫਿਸ ਦਾ GST ਦਾ ਰਿਕੁਆਇਰਮੈਂਟ ਇਹ ਆ ਕਿ ਜਿਵੇਂ ਮੈਂ ਦੱਸਿਆ ਕਿ ਨਾਰਮਲ ਜਿਹੜੀ GST ਰਜਿਸਟ੍ਰੇਸ਼ਨ ਦੇ ਰਿਕੁਆਇਰਮੈਂਟ ਨੇ $75,000 ਤੋਂ ਜੇ ਤੁਹਾਡੀ ਗ੍ਰੋਸ ਟਰਨਓਵਰ ਥੱਲੇ ਆ ਤਾਂ ਤੁਹਾਨੂੰ GST ਲਈ ਰਜਿਸਟਰ ਨਹੀਂ ਕਰਾਉਣਾ ਪੈਂਦਾ। ਪਰ ਉਹਦੇ ਵਿੱਚ ਇੱਕ ਐਕਸੈਪਸ਼ਨ ਹੈ ਕਿ ਜੇ ਟੈਕਸੀ ਇੰਡਸਟਰੀ ਚ ਤੁਸੀਂ ਟੈਕਸੀ ਦਾ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਨੂੰ ਡਜ਼ਨਟ ਮੈਟਰ $10 ਵੀ ਤੁਸੀਂ ਜੇ ਸਾਲ ਦੇ ਵਿੱਚ ਕਮਾਉਂਦੇ ਹੋ GST ਵਾਸਤੇ ਤੁਹਾਨੂੰ ਰਜਿਸਟਰ ਕਰਨਾ ਪੈਂਦਾ। ਸੋ ਜਿਹੜੇ ਸਰੋਤੇ ਮਤਲਬ ਕਹਿ ਲੋ ਵੀ ਟੈਕਸੀ ਦਾ ਜਾਂ ਉਬਰ ਦਾ ਬਿਜ਼ਨਸ ਕਰ ਰਹੇ ਨੇ, ਉਹਨਾਂ ਨੇ ਜੇ ਆਪਣੇ ਆਪ ਨੂੰ ਮਤਲਬ GST ਲਈ ਰਜਿਸਟਰ ਨਹੀਂ ਕਰਵਾਇਆ, ਸੋ ਆਪਣਾ GST ਵਾਸਤੇ ਜ਼ਰੂਰ ਰਜਿਸਟਰ ਕਰਾਉਣ, ਕਿਉਂਕਿ ਇਹ ਰਿਕੁਆਇਰਮੈਂਟ ਆ, ਇਹ ਮਤਲਬ ਟੈਕਸ ਆਫਿਸ ਦਾ ਲਾਅ ਆ। ਤੇ ਉਸ ਤੋਂ ਬਾਅਦ ਚ ਆਪਣੀ ਮੰਥਲੀ ਬੇਸਿਸ ਜਾਂ ਐਨੁਅਲ ਜਾਂ ਕੁਆਰਟਰਲੀ ਬੇਸਿਸ ਤੇ ਜੋ ਵੀ ਤੁਹਾਡੇ ਮਤਲਬ ਤੁਸੀਂ ਰਜਿਸਟਰ ਕਰਵਾ ਸਕਦੇ ਹੋ, 100% ਤੁਹਾਨੂੰ GST ਲਈ ਰਜਿਸਟਰ ਕਰਵਾਉਣਾ ਪੈਂਦਾ। ਸੋ ਕਰਵਾਉਣਾ ਚਾਹੀਦਾ ਵੀ ਆ, ਨਹੀਂ ਤਾਂ ਇਹਦੀਆਂ ਪੈਨਲਟੀਜ਼ ਨੇ
ਜੀ। ਤੇ ਸੁਖਿੰਦਰ ਜੀ, ਸਾਡੇ ਕੋਲ ਨਾ ਇੱਕ ਸਵਾਲ ਵੀ ਇਹਦੇ ਨਾਲ ਰਿਲੇਟਡ ਆਇਆ, ਜੇ ਤੁਸੀਂ ਕਹੋ ਤਾਂ ਮੈਂ ਉਹ ਜ਼ਰੂਰ ਸਾਂਝਾ ਕਰ ਦਿਆਂ।
ਹਾਂਜੀ ਜ਼ਰੂਰ
ਜੀ। ਸਾਡੇ ਨਾਲ ਅਮਨਦੀਪ ਹੋਰਾਂ ਨੇ ਸਾਂਝ ਪਾਈ ਸੀ ਜੀ ਬਹੁਤ ਪਹਿਲਾਂ ਤੋਂ, ਤੇ ਉਹ ਕਹਿੰਦੇ ਵੀ ਮੇਰਾ ਟੈਕਸ ਕੰਸਲਟੈਂਟ ਦੇ ਨਾਲ ਹੀ ਕਹਿੰਦੇ ਯੂਬਰ ਦੇ ਬਾਰੇ ਦੇ ਵਿੱਚ ਇੱਕ ਸਵਾਲ ਆ, ਤੇ ਕਹਿੰਦੇ ਆਈ ਬੋਟ ਅ ਕਾਰ ਫੋਰ 15,000 ਐਂਡ ਯੂਜ ਇਟ 10% ਫੋਰ ਉਬਰ, so while lodging GST what price I need to mention in capital purchase for this car, it should be 15,000 or 1500?
ਮੈਂ ਆਪਣਾ ਜਿਹੜੀ ਅਗਲੀ ਡਿਸਕਸ਼ਨ ਦਾ ਜਿਹੜਾ ਕੰਟੀਨਿਊ ਆਪਣਾ ਅਮਰਦੀਪ ਜੀ ਕਰ ਰਹੇ ਹਾਂ, ਉਹਦੇ ਵਿੱਚ ਮੈਂ ਇਹੀ ਪੁਆਇੰਟਸ ਕਵਰ ਕਰਨੇ ਨੇ ਵੀ GST ਦੀ ਕੀ ਟ੍ਰੀਟਮੈਂਟ ਹੈ, ਇਹ ਕਿਵੇਂ ਕੈਲਕੂਲੇਸ਼ਨ ਹੁੰਦੀਆਂ ਨੇ। ਸੋ ਜੋ ਵੀਰ ਜੀ ਨੇ ਕੁਸ਼ਚਨ ਪੁੱਛਿਆ ਉਹਦੇ ਵਿੱਚ ਆਪਣੀ ਡਿਸਕਸ਼ਨ ਦੇ ਵਿੱਚ ਹੀ ਉਹਨਾਂ ਦਾ ਜਿਹੜਾ ਇਹ ਕੁਸ਼ਚਨ ਦਾ ਉਹਨਾਂ ਨੂੰ ਆਨਸਰ ਮਿਲ ਜਾਣਾ। ਸੋ ਧਿਆਨ ਨਾਲ ਸੁਣ ਉਸ ਨੂੰ ਨਾ, ਕਿਉਂਕਿ ਟਾਈਮ ਦੀ ਥੋੜਾ ਸੋ ਮੇਰੇ ਖਿਆਲ ਚ ਆਪਾਂ ਇਸ ਚੀਜ਼ ਨੂੰ ਰਿਪੀਟ ਨਾ ਕਰੀਏ, ਸੋ ਆਪਾਂ ਡਿਸਕਸ਼ਨ ਦੇ ਵਿੱਚ ਹੀ ਮੈਂ ਉਹਨਾਂ ਦਾ ਆਨਸਰ ਕਵਰ ਕਰ ਜਾਵਾਂਗਾ। ਸੋ ਅਗਲਾ ਮੇਨ ਜਿਹੜਾ ਪੁਆਇੰਟ ਆਪਾਂ ਅਮਰਦੀਪ ਜੀ ਕਵਰ ਕਰਨ ਜਾ ਰਹੇ ਹਾਂ ਕਿ ਰਿਕਾਰਡ ਕੀਪਿੰਗ ਕੀ ਆ ਉਬਰ ਦੀ, ਰਿਕਾਰਡ ਕੀਪਿੰਗ ਦਾ ਕੀ ਰਿਕੁਆਇਰਮੈਂਟ ਨੇ। ਹੁਣ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਜਿਹੜਾ ਉਬਰ ਆ ਉਹ ਨਾਰਮਲ ਟੈਕਸੀ ਵਾਂਗੂ, ਮਤਲਬ ਤੁਸੀਂ ਟੈਕਸੀ ਨਹੀਂ ਲੈਂਦੇ, ਕਿਉਂਕਿ ਜਿਹੜੀ ਵਹੀਕਲ ਆ ਤੁਹਾਡਾ ਤੁਸੀਂ ਆਪਦਾ ਪ੍ਰਾਈਵੇਟ ਵਹੀਕਲ ਮਤਲਬ ਹੁੰਦਾ ਤੁਹਾਡਾ, ਜੋ ਕਿ ਟੈਕਸੀ ਸਰਵਿਸਿਸ ਪ੍ਰੋਵਾਈਡ ਕਰਨ ਵਾਸਤੇ ਤੁਸੀਂ ਯੂਜ਼ ਕਰਦੇ ਹੋ। ਕਿਉਂਕਿ ਹੁਣ ਤੁਹਾਡੀ ਪ੍ਰਾਈਵੇਟ ਕਾਰ ਆ, ਸੋ ਉਹਨੂੰ ਤੁਸੀਂ ਬਿਜ਼ਨਸ ਵਾਸਤੇ ਵੀ ਯੂਜ਼ ਕਰ ਰਹੇ ਹੋ ਤਾਂ ਆਪਣੇ ਪ੍ਰਾਈਵੇਟ ਕੰਮਾਂ ਵਾਸਤੇ ਵੀ ਯੂਜ਼ ਕਰ ਰਹੇ ਹੋ, ਤਾਂ ਟੈਕਸ ਆਫਿਸ ਦਾ ਕੀ ਰਿਕੁਆਇਰਮੈਂਟ ਹੈ? ਕਿਉਂਕਿ ਜੇ ਤੁਸੀਂ ਆਪਣਾ ਪ੍ਰਾਈਵੇਟ ਕਾਰ ਕੰਮ ਲਈ ਯੂਜ਼ ਕਰਦੇ ਹੋ, ਹੁਣ ਉਹਦੀ ਪਰਸੈਂਟੇਜ ਕਿਵੇਂ ਕੱਢੂਗੇ ਕਿ ਕਿੰਨੇ ਪਰਸੈਂਟ ਬਿਜ਼ਨਸ ਵਾਸਤੇ ਯੂਜ਼ ਹੋ ਰਹੀ ਆ ਤੇ ਕਿੰਨੇ ਪਰਸੈਂਟ ਆਪਣਾ ਪ੍ਰਾਈਵੇਟਲੀ ਯੂਜ਼ ਹੋ ਰਹੀ ਆ? ਉਹਦਾ ਇੱਕ ਸਭ ਤੋਂ ਸੌਖਾ ਤਰੀਕਾ ਜੋ ਟੈਕਸ ਆਫਿਸ ਨੇ ਬਣਾਇਆ ਹੋਇਆ ਕਿ ਤੁਹਾਨੂੰ ਲੌਗ ਬੁੱਕ ਮੇਨਟੇਨ ਕਰਨੀ ਪੈਂਦੀ ਆ। ਸੋ ਲੌਗ ਬੁੱਕ ਇੱਕ ਪ੍ਰੋਪਰ ਬੁਕਲੈਟ ਵਾਂਗੂ ਆ, ਛੋਟੀ ਜਿਹੀ ਡਾਇਰੀ ਹੁੰਦੀ ਆ ਜੋ ਕਿ ਕਿਤੇ ਵੀ ਤੁਸੀਂ ਆਫਿਸ ਵਰਕਸ ਦੇ ਵਿੱਚ ਜਾਂ ਕੋਈ ਵੀ ਤੁਹਾਡੇ ਨੇੜੇ ਜਿਹੜੀ ਮਤਲਬ ਸਬਰਬ ਦੇ ਵਿੱਚ ਜਿਹੜੀ ਸਟੇਸ਼ਨਰੀ ਦੀ ਦੁਕਾਨ ਆ, $4-5 ਦੀ ਤੁਸੀਂ ਲੈ ਸਕਦੇ ਹੋ। ਸੋ ਪ੍ਰੋਪਰ ਇੱਕ ਛੋਟੀ ਬੁਕਲੈਟ ਆ, ਉਹਨੂੰ ਪ੍ਰੋਪਰ ਮੇਨਟੇਨ ਤੁਸੀਂ ਕਰਨਾ ਹੁੰਦਾ ਮਤਲਬ। ਸੋ ਲੌਗ ਬੁੱਕ ਦਾ ਬੇਸਿਕਲੀ ਇਹ ਆਉਂਦਾ ਕਿ ਜਦੋਂ ਵੀ ਤੁਸੀਂ ਬਿਜ਼ਨਸ ਟ੍ਰਿਪ ਕਰਦੇ ਹੋ ਉਦੋਂ ਤੁਸੀਂ ਆਪਣੇ ਕਹਿ ਲਓ ਕਾਰ ਦੀ ਆਟੋਮੀਟਰ ਰੀਡਿੰਗ ਉਹ ਚੈਂਟਰ ਕਰਨੀ ਹੁੰਦੀ ਹੈ ਜਦੋਂ ਸਟਾਰਟ ਕਰਦੇ ਹੋ ਟ੍ਰਿਪ, ਤੇ ਜਦੋਂ ਖਤਮ ਕਰਦੇ ਹੋ ਐਂਡ ਆਫ ਦਾ ਸ਼ਿਫਟ ਉਦੋਂ ਉਹ ਕਰਨੀ ਹੁੰਦੀ ਹੈ ਤੁਸੀਂ ਮਤਲਬ ਫੇਰ ਰੀਡਿੰਗ ਨੋਟ। ਸੋ ਪੂਰੇ ਦਿਨ ਤੁਸੀਂ ਮੰਨ ਲਓ ਕਿ ਕੰਮ ਕੀਤਾ ਜਾਂ ਰਾਤ ਕੰਮ ਕੀਤਾ, 300 ਕਿਲੋਮੀਟਰ ਤੁਸੀਂ ਆਪਣਾ ਕੰਮ ਵਾਸਤੇ ਆਪਦੀ ਗੱਡੀ ਯੂਜ਼ ਕੀਤੀ, ਏਦਾਂ ਹੀ ਐਵਰੀ ਡੇ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਮਿਨੀਮਮ ਰਿਕੁਆਇਰਮੈਂਟ 3 ਮਹੀਨੇ ਦਾ ਵਾ ਇਹਨਾਂ ਦਾ ਕਿ ਤੁਹਾਨੂੰ ਮਿਨੀਮਮ 3 ਮਹੀਨੇ ਲਈ ਮੇਨਟੇਨ ਕਰਨੀ ਪੈਂਦੀ ਆ, ਪਰ ਤੁਸੀਂ ਆਨ ਗੋਇੰਗ ਵੀ ਇਹਨੂੰ ਮੇਨਟੇਨ ਕਰ ਸਕਦੇ ਹੋ। ਸੋ 3 ਮਹੀਨੇ ਤੋਂ ਮਤਲਬ ਤੁਹਾਡੀ ਫਿਰ ਐਵਰੇਜ ਆ ਜਾਂਦੀ ਹੈ ਕਿ ਜਿਹੜੀ ਤੁਹਾਡੀ ਪ੍ਰਾਈਵੇਟ ਕਾਰ ਆ ਉਹ ਕਿੰਨੇ ਪਰਸੈਂਟ ਬਿਜ਼ਨਸ ਵਾਸਤੇ ਯੂਜ਼ ਆ ਤੇ ਕਿੰਨੇ ਪਰਸੈਂਟ ਤੁਸੀਂ ਉਹਨੂੰ ਆਪਦੀ ਪ੍ਰਾਈਵੇਟ ਕੰਮਾਂ ਵਾਸਤੇ ਯੂਜ਼ ਕਰ ਰਹੇ ਹੋ। ਸੋ ਲੌਗ ਬੁੱਕ ਤੋਂ ਇਹ ਵਾਲੀਆਂ ਕੈਲਕੂਲੇਸ਼ਨਸ ਆਉਂਦੀਆਂ ਨੇ, ਉਹਦੇ ਬੇਸਿਸ ਤੇ ਫਿਰ ਸਾਰੀਆਂ ਤੁਸੀਂ ਜਿਹੜੀਆਂ ਆਪਦੇ ਖਰਚੇ ਕਲੇਮ ਕਰਨੇ ਨੇ ਉਬਰ ਵਾਸਤੇ, ਜੇ ਤੁਸੀਂ ਜਿਵੇਂ ਦੱਸਿਆ ਕਿ ਆਪਦੀ ਪ੍ਰਾਈਵੇਟ ਕਾਰ ਯੂਜ਼ ਕਰਦੇ ਹੋ ਕੰਮ ਲਈ, ਉਹਦੇ ਅਕੋਰਡਿੰਗਲੀ ਹੀ ਮਤਲਬ ਤੁਸੀਂ ਸਾਰਾ ਕੁਛ ਉਹ ਪਰਸੈਂਟੇਜ ਦੇ ਅਕੋਰਡਿੰਗਲੀ। ਮੰਨ ਲਓ ਕਿ ਲੌਗ ਬੁੱਕ ਤੋਂ ਤੁਹਾਡੀ 50% ਆਉਂਦਾ ਕਿ ਤੁਸੀਂ ਕੰਮ ਲਈ ਕਾਰ ਯੂਜ਼ ਕਰਦੇ ਹੋ, 50% ਪ੍ਰਾਈਵੇਟਲੀ ਯੂਜ਼ ਕਰਦੇ ਹੋ। ਹੁਣ ਵੀਰ ਜੀ ਦਾ ਜਿਹੜਾ ਕੁਐਸਚਨ ਸੀਗਾ ਕਿ ਉਹਨਾਂ ਨੇ ਟੈਕਸੀ ਬਾਏ ਕੀਤੀ ਆ ਮੇਰੇ ਖਿਆਲ $15,000 ਦੀ, ਸੋ ਜੋ ਉਹਨਾਂ ਨੇ ਲੌਗ ਬੁੱਕ ਮੇਨਟੇਨ ਕਰਨ ਦਾ ਇੱਕ ਰਿਕੁਆਇਰਮੈਂਟ ਆ ਉਹ ਕਰਨ ਆਪਣੀ 3 ਮਹੀਨੇ ਵਾਸਤੇ, ਉਸ ਤੋਂ ਉਹਨਾਂ ਦੀ ਪਰਸੈਂਟੇਜ ਆਊਗੀ ਕਿ ਕਿੰਨੇ ਪਰਸੈਂਟ ਉਹ ਕੰਮ ਵਾਸਤੇ ਉਹਨਾਂ ਨੇ ਉਹ ਕਾਰ ਯੂਜ਼ ਕਰਨੀ ਆ। ਸੋ ਜਿੰਨੇ ਮੰਨ ਲਓ ਕਿ 50% ਉਹਨਾਂ ਨੇ ਜੇ ਯੂਜ਼ ਕਰਨੀ ਆ, 50% ਉਹ GST ਉੱਤੇ ਜਿਹੜੀ ਕੈਪੀਟਲ ਪਰਚੇਜ ਦੇ ਉੱਤੇ ਜੋ ਉਹਨਾਂ ਨੇ ਕਾਰ ਲਈ ਆ ਉਹ ਕਲੇਮ ਕਰ ਸਕਦੇ ਨੇ, ਕਿਉਂਕਿ 100% ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜੀ ਕਾਰ ਆ ਉਹ ਪ੍ਰਾਈਵੇਟਲੀ ਵੀ ਯੂਜ਼ ਕਰਦੇ ਆ। ਸੋ ਪ੍ਰਾਈਵੇਟਲੀ ਜੇ ਯੂਜ਼ ਕਰਦੇ ਹੋ ਤਾਂ ਇਨਕਮ ਪ੍ਰੋਡਿਊਸ ਕਰਨ ਵਾਸਤੇ ਉਹ ਕਾਰ ਦਾ ਕੋਈ ਉਹਦੇ ਵਿੱਚ ਮਤਲਬ ਲੈਣ ਦੇਣ ਨਹੀਂ ਆ। ਜਿੰਨੀ ਕਾਰ ਯੂਜ਼ ਤੁਹਾਡੀ ਕੰਮ ਲਈ ਇਨਕਮ ਪ੍ਰੋਡਿਊਸ ਕਰਨੀ ਹੁੰਦੀ ਆ ਓਨੀ ਹੀ ਤੁਸੀਂ ਕਰ ਸਕਦੇ ਹੋ। ਸੋ ਨਾਰਮਲ ਟੈਕਸੀ ਦੇ ਵਿੱਚ ਅਮਰਦੀਪ ਜੀ ਕੀ ਹੁੰਦਾ ਕਿ ਤੁਸੀਂ ਆਪਣਾ 100%, ਤੁਹਾਨੂੰ ਪਤਾ ਕਿ ਕਾਰ ਲਈ ਆ, ਤੁਸੀਂ ਪ੍ਰੋਪਰ ਸੈਟਅਪ ਆ ਸਾਰਾ ਕੁਛ, ਪੂਰੇ ਸਟਿੱਕਰ ਲੱਗੇ ਨੇ, ਯੈਲੋ ਕੈਬ ਆ ਜਾਂ ਸਿਲਵਰ ਟੌਪ ਕੋਈ ਵੀ ਗੱਡੀ ਆ ਜਿਹੜੀ, ਸੋ 100% ਕਲੇਮੇਬਲ ਹੁੰਦੀ ਆ ਕਿਉਂਕਿ ਉਸ ਕਾਰ ਦਾ ਲੈਣ ਦਾ ਪਰਪਸ ਹੀ ਇਹ ਆ ਕਿ ਤੁਸੀਂ ਕਮਰਸ਼ੀਅਲ ਬੇਸਿਸ ਤੇ ਮਤਲਬ ਉਹਨੂੰ ਚਲਾਉਣਾ ਵਾ। ਪ੍ਰਾਈਵੇਟਲੀ ਜੇ 2-4% ਚਲਾਉਣੇ ਵੀ ਆ ਤਾਂ ਇੰਨਾ ਫਰਕ ਨਹੀਂ ਪੈਂਦਾ, ਪਰ 100% ਪਰ ਉਬਰ ਚ ਖਾਸ ਕਰਕੇ ਇਹੀ ਡਿਫਰੈਂਸ ਆ ਕਿ ਪ੍ਰਾਈਵੇਟ ਕਾਰ ਤੁਸੀਂ ਬਿਜ਼ਨਸ ਦੀ ਚਲਾਉਣੇ ਹੋ ਚਾਹੇ ਫੁੱਲ ਟਾਈਮ ਵੀ ਚਲਾਉਣੇ ਹੋ, ਉਹਦਾ ਰਿਕੁਆਇਰਮੈਂਟ ਇੱਕ ਹੈ ਲੌਗ ਬੁੱਕ। ਸੋ ਇਸ ਚੀਜ਼ ਦਾ ਬਹੁਤ ਮਤਲਬ ਖਿਆਲ ਰੱਖਣ ਜਿੰਨੇ ਵੀ ਜਿਹੜੇ ਪੋਤੇ ਸੁਣ ਰਹੇ ਨੇ
ਜੀ। ਤੇ ਸੁਖਿੰਦਰ ਜੀ, ਜਿਵੇਂ ਤੁਸੀਂ ਕਲੇਮ ਦੀ ਵੀ ਗੱਲ ਕੀਤੀ ਹੈ ਕਿ ਉਹ ਸਾਰੀਆਂ ਜਿਹੜੀਆਂ ਤੁਸੀਂ ਰਿਕਾਰਡ ਕੀਪਿੰਗ ਕਰੋਗੇ ਉਸ ਤੋਂ ਬਾਅਦ ਜਿਹੜਾ ਕਲੇਮ ਆ ਉਹ ਬਿਜ਼ਨਸ ਦੇ ਲਈ ਕੀਤਾ ਜਾ ਸਕਦਾ, ਤੇ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਇਹ ਵੀ ਦੱਸੋ ਕਿ ਜੇ ਉਹ ਤੁਹਾਡੀ ਮਦਦ ਲੈਣਾ ਚਾਹੁਣ ਸੋ ਇਸ ਬਿਜ਼ਨਸ ਇੱਦਾਂ ਦੇ ਤਰ੍ਹਾਂ ਦੇ ਕਿਸੇ ਵੀ ਬਿਜ਼ਨਸ ਦੇ ਲਈ ਤਾਂ ਉਹ ਕਿੱਦਾਂ ਲੈ ਸਕਦੇ ਆ, ਤੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਆਪਣੇ ਬਾਰੇ ਚ ਜ਼ਰੂਰ ਥੋੜਾ ਜਿਹਾ ਸਾਡੇ ਨਾਲ ਸਾਂਝ ਪਾ ਦਿਓ।
ਹਾਂਜੀ, ਸਭ ਤੋਂ ਪਹਿਲਾਂ ਤੁਸੀਂ ਕਲੇਮਸ ਦੀ ਜਿਹੜੀ ਗੱਲ ਕਰਦੇ ਹੋ, ਕਲੇਮਸ ਤੋਂ ਜਿਵੇਂ ਅਮਰਦੀਪ ਜੀ ਉਹਨਾਂ ਤੋਂ ਭਾਵ ਹੈ ਕਿ ਜੋ ਡਿਡਕਸ਼ਨਸ ਜੋ ਕਿ ਖਰਚੇ ਕਿਹੜੇ ਕਿਹੜੇ ਤੁਸੀਂ ਪਾ ਸਕਦੇ ਹੋ। ਖਰਚੇ ਇਨ ਜਨਰਲ, ਹੁਣ ਮੰਨ ਲਓ ਕਿ ਤੁਹਾਡੀ ਗੱਡੀ ਆ, ਤੁਹਾਨੂੰ ਪਤਾ ਕਿ ਗੱਡੀ ਤੁਸੀਂ ਯੂਜ਼ ਕਰ ਰਹੇ ਹੋ ਕੰਮ ਕਰਨ ਵਾਸਤੇ, ਸੋ ਜਿੰਨੇ ਵੀ ਮਤਲਬ ਤੁਹਾਡੇ ਗੱਡੀ ਦੇ ਖਰਚੇ ਨੇ, ਉਹਦੀ ਰਿਪੇਅਰ ਐਂਡ ਮੇਨਟੇਨੈਂਸ, ਉਹਦਾ ਜਿਹੜਾ ਫਿਊਲ ਆ ਜਿਹੜਾ ਤੁਸੀਂ ਤੇਲ ਜਾਂ ਗੈਸ ਭਰਾਉਣੇ ਹੋ ਉਹ ਵੀ ਖਰਚਾ ਵਾ ਤੁਹਾਡਾ, ਟੋਲਸ ਜਿਹੜੀਆਂ ਤੁਸੀਂ ਯੂਜ਼ ਕਰਦੇ ਹੋ ਮਤਲਬ ਰੋਡ ਟੋਲਸ ਪੈਂਦੀਆਂ ਨੇ ਤੁਹਾਡੀਆਂ, ਪਲੱਸ ਜਿਹੜੀ ਇੰਸ਼ੋਰੈਂਸ ਆ ਗੱਡੀ ਦੀ ਤੁਹਾਡੀ ਉਹ ਵੀ 100% ਟੈਕਸ ਡਿਡਕਟੇਬਲ ਆ। ਦੂਸਰਾ ਜੇ ਕਾਰ ਵਾਸ਼ ਕਰਦੇ ਹੋ ਤੁਸੀਂ, ਉਹਦੀਆਂ ਰਸੀਦਾਂ ਨੇ ਨਾਰਮਲੀ, ਤੁਹਾਨੂੰ ਪਤਾ ਕਿ ਜੇ ਕਮਰਸ਼ੀਅਲ ਬੇਸਿਸ ਤੇ ਤੁਸੀਂ ਆਪਦੀ ਕਾਰ ਚਲਾ ਰਹੇ ਹੋ, ਰਿਕੁਆਇਰਮੈਂਟ ਆ ਕਿ ਉਹਦਾ ਨੀਟ ਐਂਡ ਕਲੀਨ ਚਾਹੀਦੀ ਆ, ਸੋ ਐਵਰੀ ਵੀਕ ਤੁਸੀਂ ਜੇ ਵਾਸ਼ ਕਰਦੇ ਹੋ ਰਸੀਦਾਂ ਸੰਭਾਲ ਕੇ ਰੱਖੋ। ਨਾਰਮਲੀ ਉਬਰ ਦੇ ਵਿੱਚ ਉਹਨਾਂ ਦਾ ਰਿਕੁਆਇਰਮੈਂਟ ਹੈ ਕਿ ਜਿਹੜੇ ਕਸਟਮਰਸ ਨੇ ਉਹਨਾਂ ਨੂੰ ਤੁਸੀਂ ਪਾਣੀ ਦੀ ਬੋਤਲ ਦੇਣੀ ਹੁੰਦੀ ਹੈ ਜਾਂ ਲੋਲੀਜ਼ ਜਾਂ ਕੁਛ ਵੀ ਮਾਊਥ ਫਰੈਸ਼ਨਰ ਦੇਣੇ ਹੁੰਦੇ ਨੇ, ਸੋ ਉਹ ਜੇ ਬਾਏ ਕਰਦੇ ਹੋ ਉਹਨਾਂ ਦੀਆਂ ਰਸੀਦਾਂ ਸੰਭਾਲ ਲਓ, ਉਹ ਵੀ 100% ਟੈਕਸ ਡਿਡਕਟੇਬਲ ਨੇ। ਫੇਰ ਜੇ ਤੁਹਾਡੀ ਕਾਰ ਮਤਲਬ ਲੋਨ ਦੇ ਉੱਤੇ ਆ, ਸੋ ਜਿਹੜੀ ਲੋਨ ਦੀ ਸਟੇਟਮੈਂਟ ਆ ਤੁਸੀਂ ਉਹ ਆਪਦੇ ਬੈਂਕ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੈਣੀ ਆ, ਕਿਉਂਕਿ ਜੋ ਲੋਨ ਦੇ ਉੱਤੇ ਤੁਸੀਂ ਇੰਟਰਸਟ ਭਰ ਰਹੇ ਹੋ ਉਹ ਵੀ ਟੈਕਸ ਡਿਡਕਟੇਬਲ ਹੁੰਦਾ, ਕਿਉਂਕਿ ਉਹ ਕੋਸਟ ਆ ਉਸ ਵਹੀਕਲ ਨੂੰ ਬੋਰੋ ਕਰਨ ਦੀ ਜਾਂ ਉਹਦੀ ਜਿਹੜਾ ਲੋਨ ਭਰ ਰਹੇ ਹੋ। ਫੇਰ ਅਗਲਾ ਜਿਹੜਾ ਡੈਪਰੀਸੀਏਸ਼ਨ ਆ ਤੁਹਾਡਾ ਕਾਰ ਦਾ, ਕਿਉਂਕਿ ਕਾਰ ਦੀ ਵੈਲਿਊ ਘਟਦੀ ਆ ਉਹਨੂੰ ਯੂਜ਼ ਕਰਦੇ ਹੋ, ਉਹ ਵੀ ਮਤਲਬ ਤੁਸੀਂ ਕੈਲਕੂਲੇਟ ਕਰਨਾ ਹੁੰਦਾ ਸੀ ਅਕਾਊਂਟੈਂਟਸ ਨੇ, ਸੋ ਡੈਪਰੀਸੀਏਟ ਵੀ ਕਲੇਮ ਕਰਦੇ ਹੋ, ਤੇ ਇਹ ਸਾਰੇ ਖਰਚੇ ਨੇ ਜਿਹੜੇ ਤੁਸੀਂ ਕਲੇਮ ਕਰ ਸਕਦੇ ਹੋ। ਦੂਸਰਾ ਤੁਹਾਡਾ ਕੁਐਸਚਨ ਸੀ ਕਿ ਅਸੀਂ ਆਪਣੇ ਸਰੋਤਿਆਂ ਨੂੰ ਜਾਂ ਆਪਣੇ ਕਲਾਇੰਟਸ ਨੂੰ ਕਿਵੇਂ ਹੈਲਪ ਕਰ ਸਕਦੇ ਹਾਂ, ਕਿਉਂਕਿ ਉਬਰ ਇੱਕ ਮਤਲਬ ਕਹਿ ਲਓ ਕਿ ਨਵਾਂ ਤਰ੍ਹਾਂ ਦਾ ਬਿਜ਼ਨਸ ਇਹ ਕ੍ਰੀਏਟ ਹੋਇਆ ਵਾ ਜਾਂ ਹੋ ਰਿਹਾ ਵਾ ਪਿਛਲੇ 1-2 ਸਾਲਾਂ ਤੋਂ, ਸੋ ਕਾਫੀ ਜਣੇ ਇਹਦੇ ਵਿੱਚ ਮਤਲਬ ਆ ਰਹੇ ਨੇ ਆਪਣੇ ਕਹਿ ਲਓ ਕਿ ਬੈਕਗਰਾਊਂਡ ਤੋਂ, ਜਿਹੜੇ ਪੰਜਾਬੀ ਭਰਾ ਜਾਂ ਪੰਜਾਬ ਤੋਂ ਜਾਂ ਹੋਰ ਇੰਡੀਆ ਤੋਂ ਵੀ ਜਿਹੜੇ ਕਾਫੀ ਚਲਾ ਰਹੇ ਨੇ। ਸੋ ਕਿਉਂਕਿ ਇਸ ਬਾਰੇ ਇੰਨੀ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਨਾਰਮਲ ਟੈਕਸੀ ਵਾਂਗੂ ਹੀ ਸਮਝਦੇ ਨੇ ਇਹਨੂੰ, ਸੋ ਕਿਉਂਕਿ ਮੈਂ ਜਿਵੇਂ ਦੱਸਿਆ ਕਿ ਲੀਗਲ ਜਿਹੜੇ ਥੋੜੇ ਜਿਹੇ ਡਿਫਰੈਂਟ ਨੇ ਰਿਕੁਆਇਰਮੈਂਟ, ਬੁੱਕ ਕੀਪਿੰਗ ਦੇ ਵੀ ਡਿਫਰੈਂਟ ਨੇ ਰਿਕੁਆਇਰਮੈਂਟ, ਸੋ ਸਾਨੂੰ ਕਾਲ ਵੀ ਕਰ ਸਕਦੇ ਨੇ ਜਾਂ ਅਪੁਆਇੰਟਮੈਂਟ ਬਣਾ ਸਕਦੇ ਨੇ, ਸੋ ਅਸੀਂ ਬਹਿ ਕੇ ਵੀ ਉਹਨਾਂ ਨੂੰ ਪੂਰਾ ਐਕਸਪਲੇਨ ਕਰ ਸਕਦੇ ਹਾਂ ਤਾਂ ਕਿ ਉਹਦੀ ਪ੍ਰੋਪਰਲੀ ਜਿਹੜੀ ਰਿਕਾਰਡ ਕੀਪਿੰਗ ਆ ਜਿਹੜੀ ਪ੍ਰੋਪਰ ਵੇ ਨਾਲ ਕਰਨ ਉਹ ਸਾਰਾ ਕੁਛ, ਕਿਉਂਕਿ ਜਦੋਂ GST ਜਾਂ ਟੈਕਸ ਕਰਨ ਦਾ ਟਾਈਮ ਆਉਣਾ ਵਾ ਪਹਿਲਾਂ ਨੌਲੇਜ ਹੋਣੀ ਜ਼ਰੂਰੀ ਹੈ, ਫਿਰ ਉਸ ਨੌਲੇਜ ਨੂੰ ਇੰਪਲੀਮੈਂਟ ਕਰੋ ਤਾਂ ਕਿ ਜਦੋਂ ਕਰਨ ਦਾ ਟਾਈਮ ਆਉਂਦਾ ਉਦੋਂ ਸਾਰਾ ਕੁਛ ਤੁਹਾਡਾ ਪ੍ਰੋਪਰ ਪ੍ਰਿਪੇਅਰ ਹੋਵੇ।
ਜੀ ਜੀ, ਸੋ ਸੁਖਿੰਦਰ ਜੀ, ਆਪਾਂ ਜਾਂਦੇ ਜਾਂਦੇ ਜ਼ਰੂਰ ਤੁਹਾਡੀਆਂ ਸੇਵਾਵਾਂ ਦੇ ਬਾਰੇ ਚ ਦੱਸਾਂਗੇ, ਕਿਉਂਕਿ ਸਮਾਂ ਸਾਡੇ ਕੋਲ ਬਹੁਤਾ ਬਚਿਆ ਨਹੀਂ ਆ, ਤੇ ਸਾਨੂੰ ਇਹ ਸਿਲਸਿਲਾ ਜਿਹੜਾ ਇੱਥੇ ਖਤਮ ਕਰਨਾ ਪੈਣਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਾਬਤ ਹੋਰ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਤੁਹਾਡੇ ਤੋਂ ਅਸੀਂ ਲਵਾਂਗੇ। ਸੋ ਸਾਡੇ ਸਰੋਤਿਆਂ ਨੇ ਜੇਕਰ ਸੇਵਾਵਾਂ ਜਿਹੜੀਆਂ ਜੀ ਉਹ ਲੈਣੀਆਂ ਹੁਣ ਸੁਖਵਿੰਦਰ ਜੱਜ ਹੋਰਾਂ ਤੋਂ, ਤਾਂ ਤੁਸੀਂ ਉਹਨਾਂ ਦਾ ਫੋਨ ਨੰਬਰ ਨੋਟ ਕਰ ਲਓ ਜੀ। ਫੋਨ ਨੰਬਰ ਹੈਗਾ, ਮੋਬਾਈਲ ਨੰਬਰ ਹੈ 0470-430-650, ਤੇ ਇਹਨਾਂ ਦਾ ਜਿਹੜਾ ਬਿਜ਼ਨਸ ਫੋਨ ਹੈ ਜੀ ਉਹ ਹੈਗਾ 1300-886-518, ਤੇ ਪਤਾ ਜੀ ਆਫਿਸ ਦਾ 168 ਮੇਨਰ ਲੇਕਸ ਬੁਲੇਵਰਡ ਵਿੰਡਮ ਵੇਲ ਮੈਲਬਨ, ਤੇ ਆਸਟ੍ਰੇਲੀਆ ਵਾਈਡ ਜਿਹੜੀਆਂ ਸੇਵਾਵਾਂ ਆ ਜੀ ਉਹ ਪ੍ਰੋਵਾਈਡ ਕਰਦੇ ਨੇ। ਮੈਕਸ ਮਾਰਜਿਨ ਅਕਾਊਂਟੈਂਟਸ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਟੈਕਸ ਸਹੂਲਤ ਆ ਜਾਂ ਸੇਵਾ ਆ ਲੈਣੀ ਚਾਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸੁਖਵਿੰਦਰ ਸਿੰਘ ਹੋਰਾਂ ਨੂੰ। ਸੋ ਸੁਖਵਿੰਦਰ ਜੀ, ਅੱਜ ਇਸ ਟੈਕਸੀ ਬਿਜ਼ਨਸ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਅਮਨਦੀਪ ਜੀ, ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਤੇ ਦੋਸਤੋ ਹੁਣ ਸਮਾਂ ਸਾਡੇ ਕੋਲ ਬਹੁਤਾ ਬਚਿਆ ਨਹੀਂ ਹੈ, ਅਸੀਂ ਅਗਲੇ ਹਫ਼ਤੇ ਫੇਰ ਮਿਲਾਂਗੇ, ਪਰ ਪ੍ਰੋਗਰਾਮ ਜਿਹੜੇ ਹਰਮਨ ਰੇਡੀਓ ਤੇ ਤਾਂ ਜੀ ਹਰ ਰੋਜ਼ ਚੱਲਣੇ ਆ, ਤੇ ਲਹਿਰਾਂ ਜਿਹੜਾ ਕੱਲ ਫੇਰ ਮੇਰੇ ਤੋਂ ਬਾਅਦ ਲੈ ਕੇ ਆਉਣਗੇ ਸੁਖਪ੍ਰੀਤ ਹੋਰੀ ਐਡੀਲੇਡ ਤੋਂ, ਤੇ ਮੈਨੂੰ ਅੱਜ ਦਿਓ ਇਜਾਜ਼ਤ ਇੱਥੇ ਹੀ, ਤੇ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਗੀਤ ਜਿਹੜੇ ਆ ਤੁਹਾਡੀ ਪਸੰਦੀਦੇ ਉਹ ਜ਼ਰੂਰ ਅਸੀਂ ਸੁਣਾਉਂਦੇ ਹਾਂ, ਤੇ ਪ੍ਰੋਗਰਾਮ ਤੁਸੀਂ ਭਾਵੇਂ ਖਤਮ ਹੋ ਗਿਆ ਗੀਤ ਤੁਸੀਂ ਸੁਣਦੇ ਰਹਿਣਾ, ਤੇ ਮੈਨੂੰ ਇਜਾਜ਼ਤ ਦਿਓ, ਮੇਰੇ ਵੱਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਆਸਟ੍ਰੇਲੀਆ ਪਰ ਟੈਕਸੇਸ਼ਨ ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470-430-650। ਆਫਿਸ